ਜਿਹੜੇ ਪ੍ਰੋਗਰਾਮ ਖਬਰ ਸਾਧ ਰਹੇ ਹਾਂ ਸਵੇਰ 8:30 ਤੋਂ ਲੈ ਕੇ 10 ਵਜੇ ਤੱਕ ਪ੍ਰੋਗਰਾਮ ਪੇਸ਼ ਕਰਦੇ ਹਾਂ। ਪੰਜਾਬ ਸਿੰਧ ਫਾਈਨੈਂਸ ਦੇ ਸਹਿਯੋਗ ਦੇ ਨਾਲ ਗੈਰੀ ਚੱਠਾ ਸਾਹਿਬ ਸਾਡੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰ ਰਹੇ ਨੇ। ਕੁਇਕ ਲੋਨ ਅਪਰੂਵਲ ਚਾਹੀਦੀ ਹੈ, ਗਰੰਟੀ ਅਤੇ ਇਸ ਦੇ ਨਾਲ ਨਾਲ ਬੈਡ ਕ੍ਰੈਡਿਟ, ਨੋ ਪ੍ਰੋਬਲਮ, ਲੋ ਡਾਊਨ ਪੇਮੈਂਟ, ਲੋਐਸਟ ਇੰਟਰਸਟ ਰੇਟ ਦੇ ਉੱਤੇ ਤੁਹਾਨੂੰ ਲੋਨ ਲੈ ਕੇ ਦੇਣਗੇ। ਸੋ ਪੰਜਾਬ ਸਿੰਧ ਫਾਈਨੈਂਸ ਦਾ ਨੰਬਰ ਹੈ ਗੈਰੀ ਚੱਠਾ ਹੋਣਾ ਦਾ 647-247-3385 ਜਾਂ ਫਿਰ 905-440-0000 905-440-0000। ਪੀਟਰ ਬਿਲ ਅਤੇ ਨਪਾਸ 3 ਟਰੱਕ ਇਸ ਸਮੇਂ ਨੇ ਔਰ 8 ਲੱਖ ਤੋਂ $1 million ਦੇ ਕਰੀਬ ਚੱਲੇ ਹੋਏ ਲੌਂਗ ਨੋਜ਼ ਟਰੱਕ, ਔਰ ਉਹ ਤੁਸੀਂ ਖਰੀਦਣਾ ਚਾਹੁੰਦੇ ਹੋ ਗੈਰੀ ਚੱਠਾ ਹੋਣਾ ਦੇ ਨਾਲ ਸੰਪਰਕ ਕਰ ਲੈਣਾ 905-440-0000-905-440-0000। ਟੌਂਕਨ ਅਤੇ ਮਿਡਵੇ ਦੇ ਉੱਤੇ ਇਹਨਾਂ ਦਾ ਆਫਿਸ ਦਿੱਤਾ, ਉੱਥੇ ਜਾ ਕੇ ਤੁਸੀਂ ਇਹਨਾਂ ਤੋਂ ਸਰਵਿਸਿਜ਼ ਲੈ ਸਕਦੇ ਹੋ। 905-440-0000 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਹੈ। ਅਤੇ ਪ੍ਰੋਗਰਾਮ ਕਵਰ ਸਾਹਿਬ ਦੇ ਪ੍ਰਾਊਡ ਸਪੋਂਸਰ ਨੇ ਸਿਮਰਨ ਸੈਣੀ ਜੀ, ਔਰ ਸਿਮਰਨ ਸੈਣੀ ਉਹਨਾਂ ਦੇ ਨਾਲ ਤੁਸੀਂ ਸੰਪਰਕ ਕਰਨਾ ਹੈ ਔਰ ਆਲ ਕਾਇੰਡ ਇੰਸ਼ੋਰੈਂਸ ਤੋਂ, ਔਰ ਸਿਮਰਨ ਸੈਣੀ ਤੁਹਾਨੂੰ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੀਆਂ ਸਰਵਿਸਿਜ਼ ਨੇ ਪ੍ਰੋਵਾਈਡ ਕਰਦੇ ਨੇ। ਅਤੇ ਇਸਦੇ ਨਾਲ ਦੱਸ ਦਈਏ ਕਿ ਸਾਡੇ ਇਸ ਪ੍ਰੋਗਰਾਮ ਨੂੰ ਡਾਕਟਰ ਰੰਧਾਵਾ ਡੈਂਟਿਸਟਰੀ ਡਾਕਟਰ ਸਮਰੀਤ ਕੌਰ ਰੰਧਾਵਾ ਵੱਲੋਂ ਵੀ ਸਪੋਂਸਰ ਕੀਤਾ ਜਾ ਰਿਹਾ। 905-794-5111 ਇਹਨਾਂ ਨੰਬਰ ਹੈ, 905-794-5111 ਇਹਨਾਂ ਦਾ ਨੰਬਰ ਹੈ, 905-794-5111 905-794-5111। ਡਾਕਟਰ ਸਮਰੀਤ ਕੌਰ ਰੰਧਾਵਾ 10 ਸਕੁਅਰ ਐਲਸ ਡਰਾਈਵ ਦੇ ਉੱਤੇ ਨਹੀਂ, ਔਰ ਕੰਟਰੀ ਸਾਈਡ ਹੈ, ਗੋ ਰੋਡ ਦੇ ਏਰੀਏ ਦੇ ਵਿੱਚ ਇਹਨਾਂ ਦੀ ਕਲੀਨਿਕ ਹੈ ਜਿਹੜੀ ਉਹ ਸਥਿਤ ਹੈ, ਔਰ ਤੁਸੀਂ ਇੱਥੇ ਜਾ ਸਕਦੇ ਹੋ ਦੋਨਾਂ ਦਾ ਕੋਈ ਵੀ ਕੰਮ ਕਰਾਉਣਾ। 10 ਸਕੁਅਰ ਐਲਸ ਡਰਾਈਵ ਦੇ ਉੱਤੇ 905-794-5111। ਸੋ ਇਸ ਤੋਂ ਪਹਿਲਾਂ ਆਪਾਂ ਪੰਜਾਬ ਦੀਆਂ ਖਬਰਾਂ ਦਾ ਬੁਲੇਟਿਨ ਲਈਏ, ਮੇਰੇ ਨਾਲ ਇਸ ਸਮੇਂ ਗੁਰਸ਼ਰਨ ਬਾਬੂ ਸਿੱਧੂ ਜੀ ਨੇ, 2 ਮਿੰਟ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਇਹਨਾਂ ਦੇ ਬਿਜ਼ਨਸ ਦੀ, ਅਤੇ ਫਿਰ ਇਹਨਾਂ ਦਾ ਥੋੜ੍ਹਾ ਲਾਹਾ ਲੈਂਦੇ ਹਾਂ, 1-2 ਮੁੱਦਿਆਂ ਦੇ ਉੱਤੇ ਗੱਲਬਾਤ ਇਹਨਾਂ ਦੇ ਨਾਲ ਕਰਾਂਗੇ। ਬਾਬੂ ਸਿੱਧੂ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਜਗਦੀਸ਼ ਜੀ, ਬਹੁਤ ਬਹੁਤ ਸ਼ੁਕਰੀਆ। ਪਹਿਲਾਂ ਤਾਂ 2019 ਜਦ ਚੜਿਆ ਸਭ ਤੋਂ ਪਹਿਲੀ ਵਾਰੀ ਮੈਂ ਤੁਹਾਡੇ ਰੇਡੀਓ ਤੇ ਆਇਆ, ਇਸ ਲਈ ਸਾਰੇ ਹੀ ਸਾਡੇ ਜਿੰਨੇ ਸਰੋਤੇ ਨੇ ਉਹਨਾਂ ਨੂੰ ਮੈਂ ਨਵੇਂ ਸਾਲ ਦੀ ਬਹੁਤ ਬਹੁਤ ਮੁਬਾਰਕਾਂ ਦੇਣਾ ਹੈ
ਜੀ। ਥੈਂਕ ਯੂ ਸੋ ਮਚ ਜੀ, ਔਰ ਤੁਹਾਨੂੰ ਵੀ ਇਸ ਆਉਣ ਵਾਲੇ ਸਾਲ ਦੀਆਂ ਸ਼ੁਭ ਇਸ਼ਾਵਾਂ। ਥੋੜੀ ਜਿਹੀ ਵਕੇਸ਼ਨ ਤੋਂ ਬਾਅਦ ਵਾਪਸ ਤੁਸੀਂ ਆਏ ਹੋ, ਔਰ ਜੀ ਆਇਆਂ ਨੂੰ ਤੁਹਾਨੂੰ
ਸ਼ੁਕਰੀਆ
ਜੀ। ਥੋੜੀ ਜਿਹੀ ਗੱਲਬਾਤ ਬਿਜ਼ਨਸ ਦੀ ਹੋ ਜਾਵੇ, ਉਹਦੇ ਬਾਰੇ ਥੋੜਾ ਦੱਸੋ।
ਜਗਦੀਸ਼ ਜੀ, ਆਪਾਂ ਖਾਸ ਕਰਕੇ ਵੈਦਰ ਦੇਖ ਹੀ ਰਹੇ ਹਾਂ, ਅੱਜ ਜਿੰਨੀ ਅੱਜ ਠੰਡ ਹੈਗੀ ਆ, ਇਸ ਦੇ ਨਾਲ ਜੋ ਰੋਡ ਕੰਡੀਸ਼ਨ ਵੀਕਐਂਡ ਤੇ ਰਹੀਆਂ ਆ, ਤੇ ਕਾਫੀ ਤਾਦਾਦ ਦੇ ਵਿੱਚ ਐਕਸੀਡੈਂਟ ਵੀ ਹੋਏ ਨੇ, ਤੇ ਇਹਨਾਂ ਦਿਨਾਂ ਦੇ ਵਿੱਚ ਐਕਸੀਡੈਂਟ, ਵੈਸੇ ਵੀ ਐਕਸੀਡੈਂਟ ਆ ਤੁਹਾਨੂੰ ਪਤਾ ਜਗਦੀਸ਼ ਕਦੋਂ ਵੀ ਕਿਸੇ ਦਾ ਹੋ ਸਕਦਾ ਆ। ਸੋ ਸਾਡੀਆਂ ਜਿਹੜੀ ਸੇਵਾਵਾਂ ਪ੍ਰੋਵਾਈਡ ਕਰਦੇ ਹਾਂ, ਜੋ ਸਾਡੀ ਫਰਮ ਹੈਗੀ ਆ ਸਟਾਈਨਮੈਂਟਸ ਐਸੋਸੀਏਟ, ਮੇਰੇ ਪਾਰਟਨਰ ਹੈਰੀ ਸਟਾਈਨਮੈਂਟਸ, ਉਹ ਲਾਅ ਸੋਸਾਇਟੀ ਵੱਲੋਂ ਸਰਟੀਫਾਈਡ ਸਪੈਸ਼ਲਿਸਟ ਨੇ। ਜਿਹੜੀ ਸੀ ਬਹੁਤ ਵਾਰੀ ਲੋਕਾਂ ਦੇ ਦਿਲਾਂ ਦੇ ਵਿੱਚ ਗੱਲ ਹੁੰਦੀ ਹੈ ਕਿ ਅਸੀਂ ਜਿਹੜਾ ਡੀਲ ਕਰਨੀ ਹੈ, ਕਈ ਵਾਰੀ ਲੋਕੀ ਚਮਕ ਦਮਕ ਦੇ ਆਲੇ ਦੁਆਲੇ ਘਿਰੇ ਹੁੰਦੇ ਆ। ਸੋ ਮੈਂ ਇਹੀ ਦੱਸਣਾ ਚਾਹੁੰਦਾ ਕਿ ਜੇਕਰ ਤੁਸੀਂ ਐਕਸੀਡੈਂਟ ਹੋ ਜਾਂਦਾ ਹੈ, ਕਿਸੇ ਵੀ ਵਕੀਲ ਕਿਸੇ ਲਾਅ ਫਰਮ ਨਾਲ ਡੀਲ ਕਰਨਾ ਆ, ਸਭ ਤੋਂ ਜਿਹੜਾ ਵੱਡਾ ਕ੍ਰਾਈਟੀਰੀਆ ਇਹ ਹੈਗਾ ਆ ਕਿ ਉਹ ਆਪਣੇ ਫੀਲਡ ਵਿੱਚ ਕਿੰਨਾ ਮਾਹਰ ਆ, ਉਹ ਕੱਲਾ ਐਡਵਰਟਾਈਜ਼ਮੈਂਟ ਰਾਹੀਂ ਜਾਂ ਹੋਰ ਤੁਸੀਂ ਉਸ ਚੀਜ਼ ਤੇ ਤੁਸੀਂ ਪੂਰਾ ਯਕੀਨ ਨਹੀਂ ਕਰ ਸਕਦੇ। ਪਰ ਜਿਹੜਾ ਲਾਅ ਸੋਸਾਇਟੀ ਜਿਹੜੀ ਹੈਗੀ ਆਫ ਅੰਟੇਰੀਓ, ਉਹਨਾਂ ਦਾ ਇੱਕ ਕ੍ਰਾਈਟੀਰੀਆ ਆ ਉਹਦੇ ਵਿੱਚ, ਜਿਹੜਾ ਕਿ ਉਹ ਸਰਟੀਫਿਕੇਸ਼ਨ ਦਿੰਦੇ ਆ ਕਿਸੇ ਸਪੈਸ਼ਲਿਸਟ ਦੀ ਕਿਸ ਹਰ ਫੀਲਡ ਵਿੱਚ, ਚਾਹੇ ਇਮੀਗ੍ਰੇਸ਼ਨ ਹੋਵੇ, ਚਾਹੇ ਕ੍ਰਿਮੀਨਲ ਹੋਵੇ, ਚਾਹੇ ਸਿਵਲ ਲਿਟੀਗੇਸ਼ਨ ਹੋਵੇ। ਤੇ ਅੰਟੇਰੀਓ ਦੇ ਵਿੱਚ ਜਿਹੜੇ ਸਿਵਲ ਲਿਟੀਗੇਸ਼ਨ ਦੇ ਸਰਟੀਫਾਈਡ ਸਪੈਸ਼ਲਿਸਟਾਂ ਦੀ ਲਿਸਟ ਹੈਗੀ ਆ, ਉਹਦੇ ਵਿੱਚ ਮੇਰੇ ਪਾਰਟਨਰ ਹੈਰੀ ਸਟਾਈਨਮੈਂਟਸ ਦਾ ਨਾਮ ਆਉਂਦਾ ਆ। ਸੋ ਇਸ ਲਈ ਮੈਂ ਕਹਿ ਸਕਦਾ ਹਾਂ ਕਿ ਅਸੀਂ ਇਸ ਫੀਲਡ ਦੇ ਸਪੈਸ਼ਲਿਸਟ ਹੈਗੇ ਆ, ਤੇ ਅਗਰ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਆ, ਉਹਦੇ ਸੱਟ ਲੱਗ ਜਾਂਦੀ ਆ, ਚਾਹੇ ਉਹ ਕਾਰ ਐਕਸੀਡੈਂਟ ਹੋਵੇ, ਟਰੱਕ ਐਕਸੀਡੈਂਟ ਹੋਵੇ। ਅੱਜ ਕੱਲ ਆਪਾਂ ਦੇਖਿਆ ਹੈ ਕਿ ਹਾਈਵੇਜ਼ ਦੇ ਉੱਤੇ ਬੜਾ ਐਕਸੀਡੈਂਟ ਹੋ ਰਿਹਾ, ਅਮੈਰੀਕਾ ਚ ਵੀ ਵੈਦਰ ਬੜਾ ਖਰਾਬ ਸੀ ਜਗਦੀਸ਼ ਜੀ, ਕੋਈ ਸਾਡੇ ਭੈਣ ਭਰਾ ਅਮੈਰੀਕਾ ਗਿਆ ਹੋਵੇ ਉੱਥੇ ਐਕਸੀਡੈਂਟ ਹੋ ਗਿਆ, ਵਿੰਟੇਰੀਓ ਦਾ ਵਸਨੀਕ ਹੈਗਾ ਆ, ਸੋ ਉਹ ਸੱਟ ਲੱਗ ਜਾਂਦੀ। ਤੁਸੀਂ ਤੁਸੀਂ ਸਾਨੂੰ ਫੋਨ ਕਰੋ, ਮੈਂ ਆਪਣਾ ਸੈੱਲ ਨੰਬਰ ਦੇਵਾਂਗਾ ਤੁਹਾਨੂੰ, ਕਿਉਂਕਿ ਬਹੁਤੇ ਲੋਕ ਜੀ ਜਗਦੀਸ਼ ਜੀ ਸਿੱਧੀ ਗੱਲ ਮੇਰੇ ਨਾਲ ਕਰਨਾ ਚਾਹੁੰਦੇ ਆ, ਕਈ ਵਾਰੀ ਜਿਹੜੇ ਮੇਰਾ ਅਸਿਸਟੈਂਟ ਵੀ ਹੈਗਾ ਉਹ ਨੌਨ ਪੰਜਾਬੀ, ਹੁਣ ਕਰਕੇ ਪ੍ਰੋਬਲਮ ਆ ਜਾਂਦੀ ਹੈ। ਮੈਂ ਆਪਣਾ ਨੰਬਰ ਤੁਹਾਨੂੰ ਦੇ ਰਿਹਾ ਵਾਂ, ਆਪਣਾ ਸਿੱਧਾ ਨੰਬਰ ਮੈਂ ਦੇ ਰਿਹਾ ਵਾਂ, ਸੈੱਲ ਫੋਨ ਨੰਬਰ ਉਹ ਹੈਗਾ 647-539-3020, 647-539-3020। ਸਾਡਾ ਕਿਸੇ ਐਕਸੀਡੈਂਟ ਦੇ ਵਿੱਚ ਕਿਸੇ ਤਰ੍ਹਾਂ ਦੀ ਸੱਟ ਲੱਗਣ ਤੋਂ ਬਾਅਦ
ਜੀ, ਉਹ ਲਾਈਨ ਹੈ ਜਿਹੜੀ ਇਹਨਾਂ ਦੀ ਡਰੋਪ ਹੋ ਗਈ, ਦੁਬਾਰਾ ਫਿਰ ਲਾਈਨ ਇਹਨਾਂ ਦੀ ਬਣਾਉਂਦੇ ਹਾਂ। ਗੁਰਸ਼ਰਨ ਬਾਬੀ ਸਿੱਧੂ ਹੋਣਾ ਨੰਬਰ ਹੈ 647-539-3020, ਔਰ ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ, ਗੱਲਬਾਤ ਕਰ ਸਕਦੇ ਹੋ ਅਤੇ ਥੋੜ੍ਹੀ ਜਿਹੀ ਹੋਰ ਇਹਨਾਂ ਪਾਸੋਂ ਟਿਪਸ ਲਵਾਂਗੇ। ਪ੍ਰੋਗਰਾਮ ਖਬਰਸਾਰ ਸਵੇਰੇ 8:30 ਤੋਂ ਲੈ ਕੇ 10 ਵਜੇ ਤੱਕ ਅਸੀਂ ਪੇਸ਼ ਕਰਦੇ ਹਾਂ। ਸੋ ਬੋਬੀ ਸਿੱਧੂ ਜੀ, ਤੁਹਾਡੇ ਆਪਣੇ ਸਰੋਤਿਆਂ ਨੂੰ ਇਹ ਟਿਪਸ ਜ਼ਰੂਰ ਦੱਸ ਦਿਓ। ਕਈ ਵਾਰੀ ਕਾਮਨ ਮਿਸਟੇਕਸ ਅਸੀਂ ਕਰ ਜਾਂਦੇ ਹਾਂ ਜਦੋਂ ਕਿਤੇ ਐਕਸੀਡੈਂਟ ਹੁੰਦਾ, ਕਿਤੇ ਬਾਅਦ 'ਚ ਜਾ ਕੇ ਫਿਰ ਉਹ ਕੋਰਟ ਦੇ ਵਿੱਚ ਇੱਕ ਵੱਡਾ ਫੈਸਲਾ ਲੈਣ ਦੇ ਵਿੱਚ ਰੁਕਾਵਟ ਬਣ ਜਾਂਦੀ ਹੈ। ਕੋਈ ਇੱਦਾਂ ਦੀਆਂ ਗੱਲਾਂ ਜਿਹੜੀਆਂ ਤੁਸੀਂ ਮੌਕੇ ਦੇ ਉੱਤੇ ਕੋਈ ਵੀ ਐਕਸੀਡੈਂਟ ਹੋਣ ਤੋਂ ਬਾਅਦ ਕੋਈ ਨੋਟ ਕਰਨ ਵਾਲੀ ਗੱਲਬਾਤ, ਉਹ ਤੁਸੀਂ ਸਰੋਤਿਆਂ ਨਾਲ ਸਾਂਝੀ ਕਰ ਦਿਓ।
ਜਗਦੀਸ਼ ਜੀ, ਸਭ ਤੋਂ ਵੱਡੀ ਪਹਿਲੀ ਗੱਲ ਤਾਂ ਇਹ ਹੈਗੀ ਹੈ ਕਿ ਜਿਹੜੀ ਤੁਹਾਡੀ ਇਨੀਸ਼ੀਅਲ ਸਟੇਟਮੈਂਟ ਹੈਗੀ ਹੈ ਅਗਰ ਤੁਹਾਡੇ ਸੱਟ ਲੱਗੀ ਹੈ, ਬਹੁਤ ਸਾਡੇ ਭੈਣ ਭਰਾ ਇਸ ਗਲਤੀ ਕਰ ਲੈਂਦੇ ਆ ਕਿ ਜਦੋਂ ਉਹਨਾਂ ਨੇ ਆਪਣੀ ਇਨੀਸ਼ੀਅਲ ਸਟੇਟਮੈਂਟ ਜਿਹੜੀ ਹੁੰਦੀ ਆ ਉਹ ਕਿਸੇ ਤਰ੍ਹਾਂ ਦੀ ਵੀ ਲੀਗਲ ਰੈਪ੍ਰੈਜੈਂਟੇਸ਼ਨ ਨਹੀਂ ਲੈਂਦੇ ਤਾਂ ਉਹਦੇ ਵਿੱਚ ਕਈ ਵਾਰੀ ਗਲਤੀ ਹੋ ਜਾਂਦੀ ਹੈ। ਸੋ ਮੈਂ ਇਹੀ ਕਹੂੰਗਾ ਕਿ ਜੇ ਤੁਹਾਡੀ ਸੱਟ ਲੱਗੀ ਹੈ, ਅਗਰ ਇੰਸ਼ੋਰੈਂਸ ਕੰਪਨੀ ਨੇ ਤੁਹਾਨੂੰ ਕੰਟੈਕਟ ਕੀਤਾ ਆ, ਵੈਸੇ ਵੀ ਪੰਜਾਬੀ ਦੀ ਕਹਾਵਤ ਆ ਕਿ ਸਲਾਹ ਹਮੇਸ਼ਾ ਕਿਸੇ ਨੇ ਕਿਸੇ ਲੈ ਲੈਣੀ ਚਾਹੀਦੀ ਹੈ, ਪਰ ਇਹ ਤਾਂ ਕਾਨੂੰਨੀ ਮਸਲਾ ਹੈਗਾ ਆ, ਤੁਹਾਨੂੰ ਸਲਾਹ ਜ਼ਰੂਰ ਲੈ ਲੈਣੀ ਚਾਹੀਦੀ ਆ। ਇਹ ਸਲਾਹ ਮਸ਼ਵਰਾ ਬਿਲਕੁਲ ਮੁਫ਼ਤ ਹੈਗਾ ਆ। ਸਾਡੀ ਜੋ ਸਰਵਿਸਿਜ਼ ਹੈਗੀਆਂ ਆ, ਅਸੀਂ ਫੀਸ ਉਦੋਂ ਲੈਣੀ ਆ ਜਦੋਂ ਕਿ ਅਸੀਂ ਤੁਹਾਨੂੰ ਕਲੇਮ ਦਵਾ ਦੇਣਾ ਆ, ਜੇ ਨੋ ਕਲੇਮ ਨੋ ਫੀਸ, ਅਗਰ ਤੁਹਾਨੂੰ ਕੁਛ ਨਹੀਂ ਮਿਲਦਾ ਤਾਂ ਕੋਈ ਫੀਸ ਨਹੀਂ ਹੈਗੀ। ਤੇ ਨਾਲ ਅਗਰ ਮੈਂ ਐਡ ਕਰਨੀ ਚਾਹੁੰਦਾ ਲੌਂਗ ਟਰਮ ਡਿਸੇਬਿਲਿਟੀ ਕਲੇਮਸ ਦਾ ਵੀ, ਸਾਡੇ ਜੇ ਟਰੱਕ ਡਰਾਈਵਰ ਵੀਰ ਨੇ, ਸਾਡੇ ਸੈਲਫ ਇੰਪਲੋਇਡ ਵੀਰ ਨੇ, ਭੈਣਾਂ ਨੇ, ਉਹਨਾਂ ਦੀ ਅਗਰ ਕੋਈ ਸੱਟ ਲੱਗ ਗਈ ਆ ਜਾਂ ਉਹਨਾਂ ਨੂੰ ਕੋਈ ਸਿਕਨੈਸ ਹੈਗੀ ਆ, ਉਹਨਾਂ ਦੀ ਲੌਂਗ ਟਰਮ ਡਿਸੇਬਿਲਿਟੀ, ਉਹਨਾਂ ਕੋਈ ਇੰਸ਼ੋਰੈਂਸ ਹੈਗੀ ਆ, ਜਿਹੜੀ ਕਿ ਉਹਨਾਂ ਨੂੰ ਬੈਨੀਫਿਟ ਡਿਨਾਈ ਹੋ ਗਿਆ, ਕਲੇਮ ਡਿਨਾਈ ਹੋ ਗਿਆ, ਸਾਡੀ ਉਹ ਚ ਵੀ ਮਹਾਰਤ ਹੈਗੀ, ਅਸੀਂ ਤੁਹਾਨੂੰ ਤੁਹਾਡੀ ਉਸ ਲੌਂਗ ਟਰਮ ਡਿਸੇਬਿਲਿਟੀ ਇੰਸ਼ੋਰੈਂਸ ਨਾਲ ਫਾਈਟ ਕਰਕੇ ਤੁਹਾਨੂੰ ਬਣਦਾ ਹੱਕ ਦਵਾਵਾਂਗੇ। ਨਾਲ ਦੀ ਨਾਲ ਅਗਰ ਕਿਸੇ ਨੇ ਸੀਪੀਪੀ ਜਾਂ ODSP ਦੇ ਲਈ ਫਾਈਲ ਕਰਨਾ ਹੈ, ਅਗਰ ਕਿਸੇ ਦੀ ਡਿਸੇਬਿਲਿਟੀ ਹੈਗੀ ਆ, ਤਾਂ ਤੁਸੀਂ ਸਾਨੂੰ ਕਾਲ ਕਰੋ, ਅਸੀਂ ਤੁਹਾਨੂੰ ਜੋ ਵੀ ਤੁਹਾਡਾ ਬਣਦਾ ਹੱਕ ਆ ਉਹ ਦਿਲਾਵਾਂਗੇ। ਤੇ ਇਹ ਜਗਦੀਸ਼ ਜੀ, ਅੱਜ ਕੱਲ ਦੇਖੋ ਲਾਸ ਦੇ ਵਿੱਚ ਬੜੀ ਚੇਂਜਸ ਆਈਆਂ ਹੋਈਆਂ ਆ। ਸੋ ਕਈ ਵਾਰੀ ਆਪਾਂ ਨੂੰ ਹੁੰਦਾ ਕਿ ਅਸੀਂ ਖੁਦ ਹੀ ਕਰ ਲੈਣਾ, ਨਥਿੰਗ ਰੋਂਗ ਇਨ ਦੈਟ, ਪਰ ਮੈਂ ਇਹੀ ਕਹਿਣਾ ਚਾਹੁੰਦਾ ਆ ਕਿ ਲਾਸ ਜਿਹੜੇ ਹੈਗੇ ਇਹਨਾਂ ਦੇ ਵਿੱਚ ਬੜੀ ਕਿਤੇ ਚੇਂਜਸ ਆਈਆਂ ਆ, ਤੇ ਕਈ ਵਾਰੀ ਤੁਹਾਡਾ ਬਣਦਾ ਹੱਕ ਆ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਕਿ ਤੁਹਾਨੂੰ ਕੀ ਮਿਲ ਸਕਦਾ। ਇਸ ਲਈ ਮੇਰੀ ਇਹੀ ਰਾਏ ਆ, ਇਹੀ ਮਸ਼ਵਰਾ ਹੈ ਸਾਰਿਆਂ ਨੂੰ, ਤੁਸੀਂ ਜਿਹੜੇ ਵੀ ਇਸ ਫੀਲਡ ਵਿੱਚ ਮਹਾਰਤ ਰੱਖਦੇ ਨੇ, ਜਿਵੇਂ ਪਹਿਲਾਂ ਕਿਹਾ, ਖਾਸ ਕਰਕੇ ਜਿਵੇਂ ਸਾਡੀ ਫਰਮ ਜਿਹੜੀ ਕਿ ਸਾਡੇ ਮੇਰੇ ਪਾਰਟਨਰ ਹੈ ਸਰਟੀਫਾਈਡ ਸਪੈਸ਼ਲਿਸਟ ਨੇ, ਅਸੀਂ ਇਸ ਫੀਲਡ ਵਿੱਚ ਸਪੈਸ਼ਲਿਸਟ ਹੈਗੇ ਆ, ਤੇ ਤੁਸੀਂ ਸਾਨੂੰ ਕਾਲ ਕਰੋ। ਅਗਰ ਕਿਸੇ ਦਾ ਕਲੇਮ ਚੱਲ ਰਿਹਾ ਆ ਜਿਹੜਾ ਕਿ ਉਹਦੇ ਉਹ ਖੁਸ਼ ਨਹੀਂ ਹੈਗੇ ਆਪਣੇ ਮੌਜੂਦਾ ਕਾਨੂੰਨੀ ਸੇਵਾਵਾਂ ਤੋਂ, ਕਈ ਵਾਰੀ ਬਹੁਤ ਹੋਏਗਾ ਕਿ ਇੰਸ਼ੋਰੈਂਸ ਕੰਪਨੀ ਸੈਟਲ ਨਹੀਂ ਕਰਦੀਆਂ, ਕਈ ਲੋਕਾਂ ਦੇ ਕਲੇਮ ਵਾਪਸ ਕਰ ਦਿੱਤੇ ਗਏ, ਕਈ ਇੰਸ਼ੋਰੈਂਸ ਕੰਪਨੀ, ਕਈ ਲਾਅ ਫਰਮਸ ਵੱਲੋਂ, ਕਈ ਪੈਰਾਲੀਗਲ ਸੁਣਦੀ, ਅਸੀਂ ਤੁਹਾਨੂੰ ਰੈਪ੍ਰੈਜੈਂਟ ਨਹੀਂ ਕਰ ਸਕਦੇ, ਤੁਸੀਂ ਘਬਰਾਓ ਨਾ, ਤੁਸੀਂ ਮੈਨੂੰ ਕਾਲ ਕਰੋ, ਕੋਈ ਸਾਡੇ ਲਈ ਕੋਈ ਵੀ ਕਲੇਮ ਛੋਟਾ ਨਹੀਂ, ਕੋਈ ਵੀ, ਤੇ ਸਾਡੇ ਸਾਰੇ ਕਲੇਮ ਜਿਹੜੇ ਹੈਗੇ ਉਹ ਇੱਕ ਬਰਾਬਰ ਨੇ। ਕਈ ਵਾਰੀ ਤੁਸੀਂ ਕਾਲ ਕਰਦੇ, ਕਈ ਲੋਕ ਕਹਿੰਦੇ ਅਸੀਂ ਸਿਰਫ ਵੱਡੇ ਕਲੇਮ ਹੀ ਲੈਣੇ ਆ, ਮੈਂ ਗੱਲ ਕਹਿਣੀ ਚਾਹੁੰਦਾ ਸਾਡੇ ਵਿੱਚ ਇਹੋ ਜਿਹੀ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੈਗੀ। ਚੰਗਾ ਵਕੀਲ ਉਹਦੇ ਪਤਾ ਲੱਗਦਾ ਜਿਹੜਾ ਕਿ ਉਹ ਮਾੜੇ ਕਲੇਮ ਦੇ ਵਿੱਚ ਕੁਛ ਨਾ ਕੁਛ ਦਵਾ ਸਕੇ, ਚੰਗੀ ਕਲੇਮ ਤਾਂ ਜੀ ਸਲੈਮ ਡੰਕ ਹੁੰਦੇ ਆ, ਜਿਹੜੇ ਕੈਟਾਸਟ੍ਰੋਫਿਕ ਹੁੰਦੇ ਆ
ਜੀ ਜੀ।
ਸੋ ਇਸ ਲਈ ਮੈਂ ਕਹਿਣਾ ਚਾਹੁੰਦਾ ਤੇ ਸਾਨੂੰ ਕਾਲ ਕਰੋ, ਸਾਡਾ ਨੰਬਰ ਹੈ 6479-3020, ਮੈਂ ਆਪਣਾ ਸੈੱਲ ਨੰਬਰ ਦੇ ਰਿਹਾ 647-539-TB।
ਔਰ ਜਿੱਥੇ ਅਸੀਂ ਤੁਹਾਡੇ ਨਾਲ ਤੁਹਾਡੇ ਬਿਜ਼ਨਸ ਦੀ ਗੱਲਬਾਤ ਕਰ ਲਈ, ਉੱਥੇ ਥੋੜ੍ਹੇ ਥੋੜ੍ਹੇ ਦੋ ਤਿੰਨ ਓਪੀਨੀਅਨ, ਦੋ ਤਿੰਨ ਇਸ਼ੂਜ਼ ਦੇ ਉੱਤੇ ਜ਼ਰੂਰ ਲੈਣਾ ਚਾਹਾਂਗਾ। ਸਭ ਤੋਂ ਪਹਿਲਾਂ ਤਾਂ ਵਰਨ ਬੀ ਸਾਊਥ ਦੇ ਵਿੱਚ ਜਗਮੀਤ ਸਿੰਘ ਦੀ ਕੀ ਸਥਿਤੀ ਲੱਗਦੀ ਹੈ ਇਸ ਸਮੇਂ, ਆਫਟਰ ਜਿਹੜਾ ਲਿਬਰਲ ਦੀ ਕੈਂਡੀਡੇਟ ਸੀਗੀ ਉਸ ਨੇ ਉਸ ਦੇ ਰੇਸ ਦੇ ਵਿੱਚੋਂ ਬਾਹਰ ਹੋ ਜਾਣ ਦੇ ਨਾਲ ਅਤੇ ਜਗਮੀਤ ਸਿੰਘ ਤੋਂ ਅਪੋਲੋਜੀ ਕਰਨ ਦੇ ਨਾਲ ਕੀ ਜਗਮੀਤ ਸਿੰਘ ਦੀ ਜਿਹੜੀ ਸਥਿਤੀ ਹੈ ਉਸ ਸਮੇਂ ਇਸ ਸਮੇਂ ਬੈਟਰ ਹੋਈ ਹੈ?
ਜਗਦੀਸ਼ ਜੀ, ਕੈਂਡੀਡੇਟ ਤਾਂ ਨਵਾਂ ਵੀ ਲਿਬਰਲ ਪਾਰਟੀ ਅਨਾਊਂਸ ਕਰਤਾ, ਤੁਹਾਨੂੰ ਪਤਾ ਹੀ ਹੋਣਾ ਹੈ
ਜੀ ਜੀ।
ਐਕਚੁਅਲੀ ਜੇ ਦੇਖਿਆ ਜਾਵੇ ਤਾਂ ਜੋ ਅੱਜ ਤੋਂ 3 ਮਹੀਨੇ ਪਹਿਲਾਂ ਇੱਕ ਸਰਵੇਖਣ ਆਇਆ ਸੀ ਜਿਹਦੇ ਕਰਕੇ ਕਾਫੀ 2 ਮਹੀਨੇ ਜਿਹੜੇ ਆਪਣਾ ਤੁਹਾਨੂੰ ਪਤਾ ਸਿਆਸੀ ਹਲਕਿਆਂ ਦੇ ਵਿੱਚ ਚਰਚਾ ਛਿੜੀ ਰਹੀ ਕਿ ਜਗਮੀਤ ਸਿੰਘ ਕਿਤੇ ਇਲੈਕਸ਼ਨ ਹੀ ਨਾ ਹਾਰ ਜਾਣੇ, ਇਹੋ ਜਿਹੀ ਇੱਕ ਵਾਰ ਸਰਵੇ 3 ਮਹੀਨੇ ਪਹਿਲਾਂ ਆਇਆ ਸੀਗਾ
ਜੀ ਜੀ।
ਪਰ ਜਦੋਂ ਇਹ ਪਿਛਲੇ ਹਫ਼ਤੇ ਇਹ ਸਕੈਂਡਲ ਬ੍ਰੇਕ ਹੋਇਆ ਜਿਸ ਦੇ ਵਿੱਚ ਉਹ ਕੈਂਡੀਡੇਟ ਨੇ ਕੋਈ ਟਿੱਪਣੀ ਕੀਤੀ ਇਹਨਾਂ ਦੇ ਬਾਰੇ, ਪਰ ਉਸ ਤੋਂ 1 ਦਿਨ ਪਹਿਲਾਂ ਇੱਕ ਸਰਵੇ ਆਇਆ ਸੀ ਮੇਨ ਸਟ੍ਰੀਟ ਵਾਲਿਆਂ ਦਾ
ਜੀ,
ਤੇ ਉਹਨਾਂ ਨੇ ਉਸ ਪੋਲ ਦੇ ਵਿੱਚ ਇੱਕ ਇੰਡੀਕੇਸ਼ਨ ਦਿੱਤੀ ਸੀ ਕਿ ਜਗਮੀਤ ਸਿੰਘ ਦੀ ਪੋਜੀਸ਼ਨ ਕਾਫੀ ਅੱਛੀ ਲੱਗ ਰਹੀ ਹੈ, ਇਹ ਕੋਈ ਲਗਭਗ 39% ਦੱਸੇ ਜਾ ਰਹੇ ਸੀਗੇ
ਜੀ।
ਇਹਨਾਂ ਦੇ ਨਾਲ ਦੇ ਜਿਹੜੇ ਲਿਬਰਲ ਕੈਂਡੀਡੇਟ 26% ਤੇ ਕੰਜ਼ਰਵੇਟਿਵ 22% ਤੇ, ਤੇ ਇੱਕ ਦੇਖਣ ਵਾਲੀ ਗੱਲ ਆ ਜਿਹੜੀ ਸਭ ਤੋਂ ਮੈਂ ਇਹ ਮੰਨਦਾ ਹੈਰਾਨੀ ਵਾਲੀ ਗੱਲ ਆ ਕਿ ਮੈਕਸੀਮ ਬਰਨੀਏ ਦੀ ਪਾਰਟੀ ਦਾ ਉਮੀਦਵਾਰ ਜਿਹਦਾ ਕੋਈ ਬੇਸ ਵੀ ਨਹੀਂ ਹੈਗਾ ਉਹ 9% ਤੇ ਸੀਗਾ ਜੀ। ਸੋ ਉਸ ਦੇ ਨਾਲ ਜੋ ਇੱਕ ਇੰਡੀਕੇਸ਼ਨ ਸੀ ਕਿ ਜਗਮੀਤ ਸਿੰਘ ਦੀ ਪੋਜੀਸ਼ਨ ਉੱਥੇ ਕਾਫੀ ਅੱਛੀ ਲੱਗ ਰਹੀ ਸੀ, ਪਰ ਉਸ ਦੂਸਰੇ ਦਿਨ ਉਹ ਤੁਹਾਨੂੰ ਪਤਾ ਸਕੈਂਡਲ ਆਇਆ, ਉਹ ਕੈਂਡੀਡੇਟ ਰਿਮੂਵ ਕਰਨਾ ਪਿਆ, ਹੁਣ ਇੱਕ ਨਵਾਂ ਕੈਂਡੀਡੇਟ ਲਿਆਂਦਾ, ਉਹ ਵੀ ਉਹਦੀ ਬੈਕਗ੍ਰਾਉਂਡ ਚਾਈਨੀਜ਼ ਭਾਈਚਾਰੇ ਤੋਂ ਆ, ਉੱਥੇ ਤੁਹਾਨੂੰ ਪਤਾ ਸਭ ਤੋਂ ਵੱਧ ਜਿਹੜੀ ਪਾਪੂਲੇਸ਼ਨ 17-18% ਚਾਈਨੀਜ਼ ਭਾਈਚਾਰੇ ਦੀ ਹੈਗੀ ਆ, ਤੇ ਨਾਲ ਦੀ ਨਾਲ ਉਹ ਵੀ ਲੱਗਦਾ ਉੱਥੇ ਪੁਰਾਣੇ MLA ਵੀ ਰਹੇ ਆ ਜਿਹੜੇ ਹੁਣ ਕੈਂਡੀਡੇਟ ਆਏ ਨੇ, ਪਰ ਮੈਨੂੰ ਫਿਰ ਵੀ ਲੱਗਦਾ ਜੋ ਅੱਜ ਦੇ ਸਿਆਸੀ ਹਾਲਾਤ ਨੇ, ਜੋ ਤੁਹਾਨੂੰ ਪਤਾ ਮੀਡੀਆ ਕਵਰੇਜ ਤੋਂ ਬਾਅਦ ਜੋ ਕੁਛ ਹੋਇਆ ਆ, ਲੱਗ ਰਿਹਾ ਕਿ ਜਗਮੀਤ ਸਿੰਘ ਬਰਨਬੀਰ ਸਾਹਿਬ ਤੋਂ ਇਲੈਕਸ਼ਨ ਜਿੱਤ ਜਾਣ।
ਸੋ ਲੇਟੈਸਟ ਸਾਰੇ ਸਰਵੇ ਸ਼ੋਅ ਕਰਦੇ ਨੇ ਕਿ ਐਟਲੀਸਟ 4 points ਦੇ ਉੱਤੇ ਜਗਮੀਤ ਸਿੰਘ ਇਸ ਸਮੇਂ ਲੀਡ ਕਰ ਰਿਹਾ, ਤੇ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਲੀਡਸ ਆ ਹੋਰ ਵਧੇਗੀ, ਕਿਉਂਕਿ ਚਾਈਨੀਜ਼ ਕਮਿਊਨਿਟੀ ਦੇ ਵਿੱਚ ਕਾਫੀ ਰਿਜੈਂਟਮੈਂਟ ਵੀ ਪਾਈ ਜਾ ਰਹੀ ਹੈ, ਜਿਸ ਤਰ੍ਹਾਂ ਚਾਈਨੀਜ਼ ਕੈਂਡੀਡੇਟ ਨੂੰ ਲਾਂਭੇ ਕਰ ਦਿੱਤਾ ਗਿਆ, ਬਾਅਦ 'ਚ ਉਸਨੇ ਫਿਰ ਰਨ ਕਰਨ ਦੀ ਕੋਸ਼ਿਸ਼ ਕੀਤੀ, ਔਰ ਇੱਕ ਵਾਰ ਉਹਨੇ ਇਹ ਵੀ ਗੱਲ ਕਹੀ ਸੀ ਵਿੱਚ ਕਿ ਮੈਂ ਹੋ ਸਕਦਾ ਇੰਡੀਪੈਂਡੈਂਟ 'ਤੇ ਰਨ ਕਰਾਂ, ਆਈ ਡੋਨਟ ਨੋ ਕਿ ਉਹਨੇ ਉਸ ਤੋਂ ਬਾਅਦ ਮੈਂ ਉਹਨੂੰ ਫੋਲੋਅਪ ਨਹੀਂ ਕੀਤਾ ਹੈਗਾ। ਸੋ ਅੱਜ ਕੁੱਲ ਮਿਲਾ ਕੇ ਇਹੀ ਨਜ਼ਰ ਆਉਂਦਾ ਕਿ ਹਾਲ ਦੀ ਘੜੀ ਕਿ ਜਗਮੀਤ ਸਿੰਘ ਉੱਥੋਂ ਜਿਹੜੀ ਇਹ ਚੋਣ ਇਲੈਕਸ਼ਨ ਜਿੱਤਣ ਦੇ ਕਾਬਲ ਹੋਣਗੇ। ਕੁਝ ਜਿਹੜੇ ਆਲੋਚਕ ਕਹਿ ਲਈਏ ਜਾਂ ਮਾਹਰ ਕਹਿ ਲਈਏ, ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਉਸ ਨੂੰ ਉਸ ਦੇ ਉੱਤੇ ਇਹ ਮੁੱਦਾ ਠਲਣਾ, ਹੁਣ ਟੋਰਾਂਟੋ ਸਟਾਰ ਨੇ ਸਭ ਤੋਂ ਪਹਿਲਾਂ ਜਿਹੜਾ ਚਾਈਨੀਜ਼ ਕੈਂਡੀਡੇਟ ਦੇ ਉੱਤੇ ਇਹ ਦੋਸ਼ ਲਾਏ ਸਨ ਕਿ ਉਹ ਡਿਸਕ੍ਰਿਮੀਨੇਸ਼ਨ ਕਰ ਰਹੀ ਹੈ। ਹੁਣ ਟੋਰਾਂਟੋ ਸਟਾਰ ਤੁਹਾਨੂੰ ਪਤਾ ਕਿ ਲਿਬਰਲਸ ਦਾ ਜਿਹੜਾ ਜ਼ਿਆਦਾ ਲਿਬਰਲ ਓਪੀਨੀਅਨ ਰੱਖਦਾ ਆਪਣੇ ਆਪ ਦੇ ਵਿੱਚ, ਅਤੇ ਉਹਦੇ ਵੱਲੋਂ ਗੱਲ ਵੈਨਕੂਵਰ ਦੇ ਵਿੱਚ ਹੋਣੀ, ਟੋਰਾਂਟੋ ਦੇ ਅਖਬਾਰ ਵੱਲੋਂ ਇਹ ਮੁੱਦਾ ਉਛਾਲਿਆ ਜਾਣਾ, ਕਿਤੇ ਕਿਤੇ ਨਾ ਕਿਤੇ ਜਿਹੜਾ ਲਿਬਰਲ ਪੱਖੀ ਮੀਡੀਆ ਉਹਦੇ 'ਚ ਉਹਦੀ ਕੋਸ਼ਿਸ਼ ਇਹ ਤਾਂ ਨਹੀਂ ਲੱਗ ਰਹੀ ਕਿ ਜਗਮੀਤ ਸਿੰਘ ਨੂੰ ਹੀ ਬਣਾਏ ਰੱਖਣ ਦੇ ਵਿੱਚ ਫਾਇਦਾ ਹੈ ਲਿਬਰਲ ਪਾਰਟੀ ਦਾ।
ਜਗਦੀਸ਼ ਜੀ, ਜਿੰਨੇ ਵੀ ਦੇਖੋ ਤੁਹਾਡੇ ਵਾਂਗ ਮੈਂ ਵੀ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਜੋ ਸਿਆਸੀ ਮਾਹਰ ਉਹਨਾਂ ਦੀ ਗੱਲਾਂ ਵੀ ਸੁਣੀ ਦੀਆਂ, ਜੋ ਆਲੇ ਦੁਆਲੇ ਗੱਲਾਂ ਹੁੰਦੀਆਂ ਵੀ ਆ ਸਿਆਸੀ, ਤੁਹਾਨੂੰ ਪਤਾ ਹਲਕਿਆਂ ਦੇ ਵਿੱਚ ਜੋ ਸੁਣਨ ਚਾਹੁੰਦਾ ਆ, ਉਹ ਤਾਂ ਇਹੀ ਆ ਕਿ ਲਿਬਰਲ ਪਾਰਟੀ ਜਿਹੜੀ ਹੈਗੀ ਆ, ਉਹਨਾਂ ਦੀ ਇਹ ਇੱਛਾ ਹੈਗੀ ਆ ਕਿ ਜਗਮੀਤ ਸਿੰਘ ਲੀਡਰ ਮੈਂਟੇਨ ਰਹਿਣ ਜਨਰਲ ਇਲੈਕਸ਼ਨ ਤੱਕ, ਤੇ ਇਸ ਲਈ ਉਹਨਾਂ ਦੇ ਵਿੱਚ ਜਿਹੜੇ ਉਹਨਾਂ ਦੇ ਅੰਦਰ ਉਹਨਾਂ ਦੇ ਜੋ ਪਾਰਟੀ ਦੇ ਮੇਨ ਉਹਨਾਂ ਦੇ ਪਿੱਛੇ ਬੈਕ ਰੂਮ ਓਪਰੇਟਰਸ ਹੈਗੇ ਨੇ, ਉਹਨਾਂ ਦੀ ਕੋਸ਼ਿਸ਼ ਇਹ ਹੈਗੀ ਸੀਗੀ ਕਿ ਜਗਮੀਤ ਹੁਣ ਕਿਸ ਤਰ੍ਹਾਂ ਇਲੈਕਸ਼ਨ ਜਿੱਤ ਜਾਣ, ਤੇ ਉਹ ਇਹ ਜਿਸ ਤਰ੍ਹਾਂ ਇਸ਼ੂ ਨੂੰ ਉਭਾਰਿਆ ਗਿਆ। ਜਗਦੀਸ਼ ਜੀ, ਇਹ ਸਾਡੇ ਭਾਈਚਾਰੇ ਵਿੱਚ ਖਾਸ ਕਰਕੇ ਮੈਂ ਸੁਣ ਰਿਹਾ ਸੀ, ਕਈ ਲੋਕ ਕਹਿ ਰਹੇ ਸੀ ਕਿ ਉਹਨਾਂ ਨੂੰ ਚਾਹੀਦਾ ਉਸ ਕੈਂਡੀਡੇਟ ਨੂੰ ਗੱਲ ਕਰਨੀ ਨਹੀਂ ਚਾਹੀਦੀ, ਪਰ ਮੈਂ ਅੱਜ ਆਪਣੇ ਭੈਣਾਂ ਭਰਾਵਾਂ ਨੂੰ ਇੱਕ ਬੇਨਤੀ ਕਰਦਾ ਹਾਂ ਕਿ ਸਾਡੇ ਭਾਈਚਾਰੇ ਜਿੰਨੀ ਇਲੈਕਸ਼ਨ ਹੁੰਦੀਆਂ, ਨੋਮੀਨੇਸ਼ਨ ਹੁੰਦੀਆਂ, ਅਸੀਂ ਖੁਦ ਭਾਈਚਾਰੇ ਦੇ ਨਾਮ ਤੇ ਵੋਟ ਮੰਗਦੇ ਹਾਂ
ਜੀ।
ਸੋ ਮੈਨੂੰ ਲੱਗਦਾ ਕਿ ਇਹ ਕੋਈ ਪਹਿਲੀ ਵਾਰੀ ਨਹੀਂ ਹੋਇਆ, ਕੋਈ ਏਡੀ ਵੱਡੀ ਗੱਲ ਨਹੀਂ ਸੀਗੀ ਜਿਹਦੇ ਨਾਲ ਕੋਈ ਨੈਸ਼ਨਲ ਲੈਵਲ ਦਾ ਸਕੈਂਡਲ ਕ੍ਰੀਏਟ ਹੋਣਾ ਚਾਹੀਦਾ ਸੀਗਾ
ਆਪਾਂ ਘੱਟੋ ਘੱਟ ਇੱਕ ਕ੍ਰਿਸਚਨ ਕੈਂਡੀਡੇਟ ਆ ਜਿਹੜਾ ਉਹ ਚੁਣ ਕੇ ਭੇਜੀਏ। ਸੋ ਚਰਚਿਸ ਦੇ ਉੱਤੇ ਜਾ ਕੇ ਉਹਨੇ ਆਪਣਾ ਜੋ ਕੁਛ ਬੋਲਿਆ ਉਹਨੂੰ ਵੀ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਰਿਹਾ, ਅਤੇ ਨਾਲ ਦੀ ਨਾਲ ਆਪਦੀ ਵੀ ਜਿਹੜੀ ਗੱਲ ਹੈ ਉਹ ਸੋਸ਼ਲ ਮੀਡੀਆ 'ਤੇ ਕਰ ਰਿਹਾ ਕਿ ਇਹ ਸਮਾਂ ਆ ਗਿਆ ਕਿ ਸਾਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ, ਅਤੇ ਇੱਕ ਕ੍ਰਿਸਚਨ ਕੈਂਡੀਡੇਟ ਆ ਜਿਹੜਾ ਉਹ ਆਪਾਂ ਅੱਗੇ ਲੈ ਕੇ ਜਾਣਾ। ਦੇਖੋ ਜਿਹੜੇ ਆਮ ਲੋਕ ਤਾਂ ਅਕਸਰ ਗੱਲਾਂ ਕਰਦੇ ਨੇ, ਪਰ ਜਦੋਂ ਕੈਂਡੀਡੇਟ ਇਹ ਗੱਲ ਕਰਦਾ ਤਾਂ ਫਿਰ ਮਾਮਲਾ ਵਿਗੜ ਜਾਂਦਾ ਹੈ।
ਬਿਲਕੁਲ, ਨਾਲ ਖਾਸ ਕਰਕੇ ਜਿਹੜਾ ਇੱਕ ਕ੍ਰਿਸਚਨ ਵਾਲੀ ਗੱਲ ਕਰਦੇ ਹਾਂ ਨਾ ਆਪਾਂ, ਕਿਉਂਕਿ ਉਹ ਮਾਈਨੋਰਿਟੀ ਗਰੁੱਪਸ ਇਹ ਗੱਲ ਕਰਨ, ਉਹਨਾਂ ਤੇ ਬਾਹਲੀ ਉਂਗਲਾਂ ਨਹੀਂ ਹੁੰਦੀਆਂ ਹੁੰਦੀਆਂ, ਪਰ ਜਦੋਂ ਮੈਜੋਰਿਟੀ ਗਰੁੱਪ ਇਹ ਜਿਹੀ ਗੱਲ ਕਰੇ ਤਾਂ ਉਹਨੂੰ ਅਕਸਰ ਡਿਸਕ੍ਰਿਮੀਨੇਸ਼ਨ ਜਾਂ ਰੇਸਿਜ਼ਮ ਦਾ ਨਾਮ ਦੇ ਦਿੱਤਾ ਜਾਂਦਾ ਹੈ
ਜੀ।
ਅਗਰ ਕੋਈ ਕੈਂਡੀਡੇਟ ਇਹੋ ਜਿਹੀ ਗੱਲ ਕਰਦਾ ਹੈ, ਆਉਣ ਵਾਲੇ ਦਿਨਾਂ ਵਿੱਚ ਮੈਨੂੰ ਲੱਗਦਾ ਉਸ ਕੈਂਡੀਡੇਟ ਨੂੰ ਇਹ ਬੈਕਫਾਇਰ ਡੈਫੀਨਿਟਲੀ ਹੋਏਗਾ
ਜੀ। ਸੋ ਦੂਸਰੀ ਥੋੜਾ ਇਸ਼ੂ ਤੁਹਾਡੇ ਨਾਲ ਡਿਸਕਸ ਕਰਨਾ ਚਾਹੁੰਦਾ, ਪਿਛਲੇ ਹਫਤੇ ਕਾਫੀ ਇਹ ਹੌਟ ਇਸ਼ੂ ਰਿਹਾ ਇੱਥੇ ਸਾਰੀ ਖਾਸ ਤੌਰ ਦੇ ਉੱਤੇ ਪੀਲ ਰੀਜਨ ਦੇ ਵਿੱਚ, ਜੋ ਕਿ ਪ੍ਰੋਵਿੰਸ਼ੀਅਲ ਗਵਰਨਮੈਂਟ ਨੇ ਰਿਵਿਊ ਕਰਨ ਦੀ ਗੱਲ ਕੀਤੀ ਹੈ ਮਿਊਂਸਪੈਲਿਟੀਜ਼ ਨੂੰ, ਅਤੇ ਖਾਸ ਤੌਰ ਦੇ ਉੱਤੇ ਰੀਜਨਲ ਗਵਰਨਮੈਂਟਸ ਨੂੰ, ਉਹਨਾਂ ਨੂੰ ਰਿਵਿਊ ਕਰਕੇ ਅਤੇ ਉਹਨਾਂ ਦੇ ਵਿੱਚ ਚੇਂਜਸ ਲੈ ਕੇ ਆਉਣ ਦੀ ਗੱਲਬਾਤ ਕੀਤੀ ਹੈ ਕਿ ਬਿਫੋਰ ਨੈਕਸਟ ਈਅਰ, ਐਂਡ ਆਫ ਦਿਸ ਈਅਰ ਫਾਲ ਦੇ ਦੌਰਾਨ ਇਹ ਰਿਵਿਊ ਦੀ ਰਿਪੋਰਟਸ ਆ ਜਾਏਗੀ, ਅਤੇ ਚੇਂਜਸ ਨੇ ਜਿਹੜੀਆਂ ਉਹ ਰਿਕਮੈਂਡ ਕਰ ਦਿੱਤੀਆਂ ਜਾਣਗੀਆਂ। ਬਹੁਤੇ ਲੋਕਾਂ ਦਾ ਮੰਨਣਾ ਹੈ ਕਿ ਸਾਰਾ ਕੁਛ ਪੀਲ ਰੀਜਨ ਦੇ ਵਿੱਚ ਵੱਡੀ ਚੇਂਜ ਲਿਆਉਣ ਦਾ ਇਰਾਦਾ ਹੈ ਪੀ ਸੀ ਸਰਕਾਰ ਦਾ, ਕਿਉਂਕਿ ਇਸ ਸਮੇਂ ਕਾਫੀ ਤਣਾਅ ਚੱਲ ਰਿਹਾ ਹੈ ਬ੍ਰੈਂਪਟਨ ਅਤੇ ਸਾਡੀ ਪ੍ਰੋਵਿੰਸ਼ੀਅਲ ਗਵਰਨਮੈਂਟਸ ਦੇ ਵਿੱਚ, ਔਰ ਵਿਕ ਫਡੈਲੀ ਹੋਣਾ ਵੱਲੋਂ ਪੈਟ੍ਰਿਕ ਬਰਾਊਨ ਦੇ ਉੱਤੇ ਲਾਸੂਟ ਵੀ ਕੀਤਾ ਗਿਆ ਹੈ, ਅਤੇ ਇਹਨੂੰ ਲੈ ਕੇ ਤੁਸੀਂ ਕੀ ਸਮਝਦੇ ਹੋ ਸਾਰਾ ਮਸਲਾ ਜੋ ਇਕਦਮ ਇਸ ਤਰ੍ਹਾਂ ਚੱਕਿਆ ਗਿਆ ਅਤੇ ਸਿਰਫ ਦੋ ਬੰਦੇ ਇਸ ਨੂੰ ਰਿਵਿਊ ਕਰਨ ਦੇ ਉੱਤੇ ਲਾਏ ਗਏ ਨੇ?
ਜਗਦੀਸ਼ ਜੀ, ਦੇਖੋ ਇਹ ਮਿਸਿਸ ਸਾਂਗਾ ਦੇ ਜਿਹੜੇ ਸਾਡੇ ਪੁਰਾਣੇ ਮੇਅਰ ਨੇ ਹੇਜ਼ਲ ਮਕੈਰੀਅਨ, ਜਿਹੜੇ ਕਿ ਡਗਫੋਰਡ ਦੇ ਕਾਫੀ ਕਰੀਬੀ ਮੰਨੇ ਜਾਂਦੇ ਨੇ, ਜਿਨ੍ਹਾਂ ਨੇ ਹੈਡ ਵੀ ਕਰਨਾ ਹੈ ਇਸ ਸਟ੍ਰੈਟਜੀ ਨੂੰ,
ਔਰ ਉਹਨੂੰ 1.5 ਲੱਖ ਦੇ ਉੱਤੇ ਜੌਬ ਵੀ ਦੇ ਦਿੱਤੀ ਹੈ ਸਪੈਸ਼ਲ ਐਡਵਾਈਜ਼ਰ ਦੇ ਤੌਰ ਦੇ ਉੱਤੇ। ਵਟਸ ਇਟ, ਕੀ ਕਹਿਣਾ ਚਾਹੁੰਦੇ ਇਹਦੇ, ਕੀ ਕਹਿਣਾ ਚਾਹੁੰਦੇ ਹੋ?
ਮੈਨੂੰ ਲੱਗਦਾ ਜੀ ਬੀਬੀ ਮਕੈਲੀਅਨ ਨੂੰ ਤਾਂ ਵਾਲੰਟੀਅਰ ਹੀ ਕਰ ਲੈਣਾ ਚਾਹੀਦਾ ਸੀਗਾ, ਪਰ ਚਲੋ ਦੇਖੋ ਉਹਨਾਂ ਨੂੰ ਜੇ ਤਨਖਾਹ ਦਿੱਤੀ ਗਈ ਹੈ ਤੇ ਮੈਂ ਉਹਨੇ ਕੰਮ ਵੀ ਕਰਨਾ ਹੈ, ਪਰ ਲੰਬੇ ਸਮੇਂ ਤੋਂ ਮੰਗ ਵੀ ਰਹੀ ਹੈ ਕਿ ਜਿਹੜਾ ਰੀਜਨ ਆਫ ਪੀਲ ਆ ਇਹਨੂੰ ਭੰਗ ਕਰ ਦੇਣਾ ਚਾਹੀਦਾ ਵਾ, ਤੇ ਮਿਸਿਸਾਗਾ ਬ੍ਰੈਂਪਟਨ ਸੈਪਰੇਟ ਕਰ ਦੇਣੇ ਚਾਹੀਦੇ ਆ
ਜੀ।
ਸੋ ਜਿਹੜੇ ਸਾਡੇ ਮਿਸਿਸਾਗਾ ਦੇ ਮੇਅਰ ਮੌਨੀ ਕਰੋਂਬੀ ਆ, ਉਹ ਗਾਂ ਇਸ ਇਸ਼ੂ ਨੂੰ ਹੋਰ ਬਹੁਤ ਹੌਟਲੀ ਪਰਸਿਊ ਕਰਦੇ ਨੇ। ਉਹਨਾਂ ਦੇ ਤਾਂ ਬਹੁਤ ਅਕਸਰ ਟਵੀਟ ਸੋਸ਼ਲ ਮੀਡੀਆ ਤੇ ਤੁਹਾਨੂੰ ਪੜ੍ਹਨ ਨੂੰ ਮਿਲ ਜਾਂਦਾ ਹੈ ਕਿ ਟਾਈਮ ਆ ਗਿਆ, ਮਿਸਿਸਾਗਾ ਵੱਖ ਹੋ ਜਾਣਾ ਚਾਹੀਦਾ ਆ। ਤੇ ਇਸ ਦੇ ਨਾਲ ਦੀ ਨਾਲ ਮੈਂ ਵੀ ਇਹ ਜ਼ਿਆਦਾ ਜਿਹੜਾ ਹੈਗਾ ਆ ਪੈਟ੍ਰਿਕ ਬਰਾਊਨ ਉਹਨਾਂ ਦੀ ਚੋਣ ਤੇ ਉਂਗਲ ਨਹੀਂ ਕਰਨੀ ਚਾਹੁੰਦਾ, ਪਰ ਮੈਨੂੰ ਇਹ ਲੱਗਦਾ ਕਿ ਕਈ ਰੀਜ਼ਨ ਹੋਏ ਨੇ ਇਹਦੇ ਕਰਕੇ। ਇੱਕ ਤਾਂ ਦੇਖੋ ਮਿਸਿਸਾਗਾ ਦੇ ਵਿੱਚ 6 ਦੇ 6 ਕੰਜ਼ਰਵੇਟਿਵ ਐਮ ਪੀ ਪੀ ਹੈਗੇ ਆ, ਬ੍ਰੈਂਪਟਨ ਦੇ ਵਿੱਚ ਕੰਜ਼ਰਵੇਟਿਵਸ ਦੇ ਸਿਰਫ 2 ਨੇ ਤੇ 3 ਦੂਜੀ ਪਾਰਟੀ ਦੇ ਨੇ। ਸੋ ਅਗਰ ਆਪਾਂ ਪੋਲੀਟੀਕਲ ਕੈਪੀਟਲ ਦੀ ਗੱਲ ਕਰੀਏ, ਅਗਰ ਕੰਜ਼ਰਵੇਟਿਵਸ ਕੋਈ ਚੇਂਜ ਲਿਆਉਂਦੇ ਨੇ ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਲੱਗਦਾ ਕਿ ਸਾਨੂੰ ਜ਼ਿਆਦਾ ਪੋਲੀਟੀਕਲ ਨੁਕਸਾਨ ਨਹੀਂ ਹੋਣਾ। ਸੋ ਮਿਸਿਸਾਗਾ ਬ੍ਰੈਂਪਟਨ ਦਾ ਜਿਹੜਾ ਸਪਲਿਟ ਹੈਗਾ ਆ, ਜੋ ਰੈਵਨਿਊ ਸ਼ੇਅਰਿੰਗ ਦੀ ਗੱਲ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਮਿਸਿਸਾਗਾ ਨੂੰ ਉਸਦਾ ਜ਼ਿਆਦਾ ਫਾਇਦਾ ਹੋਏਗਾ ਅਗਰ ਸਪਲਿਟ ਹੁੰਦਾ ਹੈ, ਤੇ ਬ੍ਰੈਂਪਟਨ ਨੂੰ ਉਹਦਾ ਥੋੜਾ ਜਿਹਾ ਨੁਕਸਾਨ ਵੀ ਹੋਏਗਾ
ਜੀ।
ਪਰ ਕੁਛ ਲੋਕ ਇਹ ਵੀ ਕਹਿੰਦੇ ਅਮੈਲਗਮੇਸ਼ਨ ਦੀ ਗੱਲ ਕਰ ਰਹੇ, ਦੋਨੋਂ ਮਿਊਨਿਸਪੈਲਿਟੀਆਂ ਇਕੱਠੀਆਂ ਹੋ ਸਕਦੀਆਂ, ਮੈਨੂੰ ਉਹ ਸੰਭਾਵਨਾ ਘੱਟ ਲੱਗਦੀ ਹੈ। ਬਾਕੀ ਦੋਨੋਂ ਚੀਜ਼ਾਂ ਦਾ ਆਪਸ਼ਨ ਕੁਛ ਵੀ ਹੋ ਸਕਦੀ ਆ, ਪਰ ਮੈਨੂੰ ਇਹ ਲੱਗਦਾ ਆ ਕਿ ਮਿਸਿਸਾਗਾ ਜਿਹੜਾ ਹੈਗਾ ਆ ਉਹਦੇ ਜਿਹੜੇ ਮੇਅਰ ਆ ਜਿਹੜੇ ਕੋਈ ਐਕਟਿਵਲੀ ਲੌਬੀ ਕਰ ਰਹੇ ਨੇ ਹੇਜ਼ਲ ਮਕੈਲੀਅਨ ਦਾ ਉਸ ਕਮੇਟੀ ਨੂੰ ਹੈਡ ਕਰਨਾ, ਸੋ ਉਹ ਲੱਗ ਰਿਹਾ ਆ ਕਿ ਮਿਸਿਸਾਗਾ ਬ੍ਰੈਂਪਟਨ ਦੀ ਜਿਹੜੀ ਇਹ ਰੀਜਨ ਆਫ ਪੀਲ ਸਾਂਝ ਆ ਉਹ ਖਤਮ ਹੋਣ ਦੇ ਦਿਨ ਛੇਤੀ ਨਜ਼ਰ ਆ ਰਿਹਾ ਜੀ
ਜੀ। ਔਰ ਇਹ ਅਲੱਗ ਹੋਣ ਦੇ ਵਿੱਚ ਪੈਦਾ ਰਹੇਗਾ ਤਾਂ, ਜਾਂ ਫਿਰ ਇਸ ਨੂੰ ਸਾਰੇ ਨੂੰ ਇੱਕ ਕਰਨ ਦੇ ਵਿੱਚ ਗਵਰਨਮੈਂਟ ਪ੍ਰੈਫਰ ਕਰੇਗੀ ਕਿ ਪੀਲ ਸਿਟੀ ਪੂਰਾ ਦਾ ਪੂਰਾ ਇੱਕ ਪੀਲ ਸਿਟੀ ਬਣਾ ਦਿੱਤਾ ਜਾਵੇ, ਦੋਨਾਂ ਸ਼ਹਿਰਾਂ ਨੂੰ ਇੱਕ ਹੀ ਕਰ ਦਿੱਤਾ ਜਾਵੇ, ਇੱਕ ਹੀ ਮੇਅਰ ਹੋਵੇ ਦੋਨਾਂ ਸ਼ਹਿਰਾਂ ਦਾ?
ਮੈਂ ਤੁਹਾਨੂੰ ਸਰ ਇਹ ਵੀ ਸੰਭਾਵਨਾ ਜੀ ਆਪਾਂ ਰੱਦ ਨਹੀਂ ਕਰ ਸਕਦੇ, ਇਹਦੀ ਵੀ ਚਰਚਾ ਚੱਲ ਰਹੀ ਹੈ, ਪਰ ਮੇਰੀ ਇਸ ਇਸ਼ੂ ਤੇ ਕਈ ਨਾਲ ਗੱਲ ਹੋਈ ਸੀ ਤੇ ਕਈ ਮੈਂ ਕਦੇ ਪੜ੍ਹ ਰਿਹਾ ਸੀਗਾ ਕਿ ਜਿਹੜੀ ਇਸ ਰਿਵਿਊ ਦੇ ਇਸ ਜੋ ਫੀਲਡ ਦੇ ਵਿੱਚ ਬਹੁਤ ਲਾਗਲੇ ਬੰਦੇ ਨੇ ਉਹਨਾਂ ਨੇ ਜ਼ਿਆਦਾਤਰ ਜਿਹੜਾ ਇਸ਼ਾਰਾ ਇਹ ਕਰ ਰਹੇ ਆ ਕਿ
ਓਲੰਪੀਅਨ ਜਿਹੜਾ ਕਿ ਔਰ ਉਹ ਐਰਮ ਵੈਨ ਕੋਬਰਡਨ ਇਹਦੇ ਨਾਲ ਦੀ ਨਾਲ ਇੱਥੋਂ ਕੁਛ ਸਾਡੇ ਮੁਸਲਿਮ ਭਾਈਚਾਰੇ ਚੋਂ ਅਜ਼ੀਮ ਰਿਜ਼ਵੀ ਜਿਹੜੇ ਇੱਥੋਂ ਨੋਮੀਨੇਸ਼ਨ ਲੜ ਰਹੇ ਸਨ, ਔਰ ਉਹਨਾਂ ਨੇ ਕਾਫੀ ਦੋਸ਼ ਲਾਏ ਨੇ ਇਸ ਸਮੇਂ ਲਿਬਰਲ ਪਾਰਟੀ ਦੇ ਉੱਤੇ ਕਿ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਬਾਰ ਬਾਰ ਕਿਹਾ ਜਾ ਰਿਹਾ ਸੀ ਕਿ ਐਰਮ ਹੈ ਜਿਹੜੇ ਉਹ ਸਾਡੇ ਪ੍ਰੈਫਰਡ ਕੈਂਡੀਡੇਟ ਨੇ, ਫਾਈਨਲੀ ਉਹਨਾਂ ਨੇ ਇਸ ਨੂੰ ਐਡਮ ਨੂੰ ਜਿਤਾ ਦਿੱਤਾ ਹੈ ਇਸ ਨੋਮੀਨੇਸ਼ਨ ਦੇ ਵਿੱਚ, ਅਤੇ ਉਹਨੂੰ ਕੈਂਡੀਡੇਟ ਆਪਣਾ ਉੱਥੋਂ ਸਿਲੈਕਟ ਕਰ ਲਿਆ ਹੈ ਮਿਲਟਨ ਤੋਂ। ਸੋ ਇਸ ਦੇ ਬਾਰੇ 'ਚ ਕੀ ਕਹਿਣਾ ਚਾਹੁੰਦੇ ਹੋ ਕਿ ਲਿਬਰਲਸ ਵੱਲੋਂ ਇਹ ਜੋ ਕੀਤਾ ਗਿਆ ਇਸ ਸਮੇਂ ਅਜ਼ੀਮ ਰਿਜ਼ਵੀ ਦੇ ਨਾਲ?
ਜਗਦੀਸ਼ ਜੀ, ਸਾਰੀਆਂ ਪਾਰਟੀਆਂ ਕਰਦੀਆਂ ਜੀ ਨੋਮੀਨੇਸ਼ਨ, ਇਹ ਇਸ ਵਾਰ ਤਾਂ ਖਾਸ ਕਰਕੇ ਦੇਖਣ ਨੂੰ ਮਿਲ ਰਿਹਾ ਆ, ਚਾਹੇ ਉਹ ਕੰਜ਼ਰਵੇਟਿਵ ਨੇ। ਹੁਣ ਮੈਂ ਦੇਖੋ 2-3 ਤਾਂ ਆਪਣੇ ਬ੍ਰੈਂਪਟਨ ਸ਼ਹਿਰ ਵਿੱਚ ਹੀ ਨੋਮੀਨੇਸ਼ਨ ਹੋਈ, ਆਪਾਂ ਨੂੰ ਪਤਾ ਆ ਜੀ ਇੱਥੇ ਵੀ ਕੀ ਹੋਇਆ ਆ, ਬ੍ਰੈਂਪਟਨ ਦੀ ਨੋਮੀਨੇਸ਼ਨ ਉਹ ਲਿਬਰਲ ਦੀ ਹੋ ਗਈ ਆ। ਮੈਨੂੰ ਲੱਗਦਾ ਕਿ ਹਰ ਇੱਕ ਪਾਰਟੀ ਜਿਹੜੀ ਹੈਗੀ ਆ ਉਹ ਆਪਣੇ ਮਨ ਪਸੰਦ ਦਾ ਕੈਂਡੀਡੇਟ ਲਿਆਉਣਾ ਚਾਹੁੰਦੀ ਆ, ਤੇ ਜਿਹੜਾ ਨੋਮੀਨੇਸ਼ਨ ਵਾਲਾ ਇੱਕ ਫੈਕਟਰ ਹੁੰਦਾ ਸੀ ਨਾ ਮੁਲਕ ਦੇ ਵਿੱਚ, ਮੈਨੂੰ ਲੱਗਦਾ ਸਲੋਲੀ ਆਪਾਂ ਇੰਡੀਆ ਵਾਲੀ ਨੋਮੀਨੇਸ਼ਨ ਸਿਸਟਮ ਵੱਲ ਨੂੰ ਵੱਧ ਰਹੇ ਆ, ਜਿੱਥੇ ਕਿ ਪਾਰਟੀ ਦੇ ਪ੍ਰੈਫਰਡ ਕੈਂਡੀਡੇਟਸ ਨੂੰ ਲਿਆਂਦਾ ਜਾ ਰਿਹਾ ਆ। ਰੈਦਰ ਦੈਨ ਕਿ ਜਿਹੜਾ ਪਹਿਲਾਂ ਗ੍ਰਾਸ ਰੂਟ ਤੋਂ ਕੈਂਡੀਡੇਟ ਹੁੰਦਾ ਸੀ, ਇਹ ਇੱਕ ਪਾਰਟੀ ਦੀ ਸਮੱਸਿਆ ਨਹੀਂ ਆ ਰਹੀ, ਸਾਰੀਆਂ ਦੇ ਵਿੱਚ ਮੈਨੂੰ ਦੇਖਣ ਜਾ ਰਹੀ ਆ। ਸੋ ਇਹਦੇ ਲਈ ਮੈਂ ਪਰ ਇੰਨਾ ਮੈਂ ਜ਼ਰੂਰ ਕਹਿਣਾ ਚਾਹੁੰਦਾ ਹਾਂ ਕਿ ਜਿਹੜੇ ਲਿਬਰਲ ਪਾਰਟੀ ਨੇ ਉੱਥੇ ਕੈਂਡੀਡੇਟ ਲਿਆਂਦੇ ਨੇ ਉਹ ਲੀਸਾ ਰੇਟ ਉੱਥੋਂ ਜਿੱਤੇ ਨੇ, ਪਰ ਮੈਂ ਐਡਮ ਵੈਨਕੋਵਰ ਦਾ ਖੁਦ ਵੀ ਜੀ ਦੇਖਿਆ, ਤੁਹਾਨੂੰ ਪਤਾ ਬਹੁਤ ਬੜੇ ਓਲੰਪੀਅਨ ਰਹੇ ਨੇ, ਕੈਨੇਡਾ ਦਾ ਫਲੈਗ ਬੇਅਰ ਰਹੇ ਨੇ ਓਲੰਪਿਕਸ ਦੇ ਵਿੱਚ, ਉਹਦਾ ਬਹੁਤ ਵੱਡਾ ਨਾਮ ਹੈਗਾ ਆ। ਸੋ ਉਹ ਚ ਮੈਨੂੰ ਲੱਗ ਰਿਹਾ ਆ ਕਿ ਮੁਕਾਬਲਾ ਉੱਥੇ ਦਿਲਚਸਪ ਹੋਣ ਦੀ ਸੰਭਾਵਨਾ ਵੱਧ ਗਈ ਹੈ
ਜੀ। ਸੋ ਲੀਸਾ ਰੇਟ ਜਿਹੜੇ ਡਿਪਟੀ ਲੀਡਰ ਨੇ ਕੰਜ਼ਰਵੇਟਿਵਸ ਦੇ, ਉਹਨਾਂ ਦੇ ਨਾਲ ਇਹਦਾ ਮੁਕਾਬਲਾ ਹੋਵੇਗਾ, ਲੈਟਸ ਸੀ। ਅੱਛਾ ਇੱਕ ਉਹ ਸਵਾਲ ਤੁਹਾਨੂੰ ਹੋਰ ਪੁੱਛਣਾ ਮੈਂ, ਤੁਹਾਡੇ ਆਪਣੇ ਜਿਹੜਾ ਰੀਸੈਂਟਲੀ ਇੰਸ਼ੋਰੈਂਸ ਦੇ ਮਾਮਲੇ ਦੇ ਵਿੱਚ ਫੈਸਲਾ ਆਇਆ ਡਬਲ ਡਿਪਿੰਗ ਦੇ ਮੁੱਦੇ ਦੇ ਉੱਤੇ, ਠੀਕ ਹੈ ਜੀ, ਸੈਟਲਮੈਂਟ ਦਾ ਜਿਹੜਾ ਫੈਸਲਾ ਆਇਆ, ਮੈਂ ਸੋਚ ਰਿਹਾ ਟੈਕਸ ਮੈਸੇਜ ਕੀਤਾ ਕਿ ਉਹਦੇ ਬਾਰੇ ਦੇ ਵਿੱਚ ਤੁਸੀਂ ਜ਼ਰੂਰ ਦੱਸਣਾ, ਲੇਕਿਨ ਉਸ ਤੋਂ ਪਹਿਲਾਂ ਮੈਂ ਦੋ ਮਿੰਟ ਅਨੀਤਾ ਮਾਨ ਜੀ ਨੂੰ ਔਨ ਏਅਰ ਕਰਾਂਗਾ, ਉਸ ਤੋਂ ਬਾਅਦ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਰੀਸੈਂਟ ਕਲਾਸ ਐਕਸ਼ਨ ਸੈਟਲਡ ਬਾਏ ਦਾ ਬਿਗ ਲਾ ਫਰਮ ਇਨ ਰਿਗਾਰਡਸ ਟੂ ਡਬਲ ਡਿਪ, ਇਹਦੇ ਨਾਲ ਕੀ ਇਹਦੇ ਬਾਰੇ ਤੁਸੀਂ ਐਕਸਪਲੇਨ ਕਰੋਗੇ? ਅਨੀਤਾ ਮਾਨ ਜੀ ਨਾਲ ਗੱਲ ਕਰ ਲਵਾਂ ਮੈਂ ਇਸ ਤੋਂ ਪਹਿਲਾਂ। ਅਨੀਤਾ ਜੀ ਸਵਾਗਤ ਹੈ ਪ੍ਰੋਗਰਾਮ ਵਿੱਚ।
ਬਹੁਤ ਬਹੁਤ ਧੰਨਵਾਦ ਗਰੇਵਾਲ ਜੀ, ਅੱਜ ਆਪਾਂ ਗੱਲ ਕਰਾਂਗੇ ਹੋਮ ਟਰਸਟ ਰਿਨੂਅਲ ਦੀ। ਮੈਂ ਇੱਥੇ ਹੀ ਦੱਸਣਾ ਚਾਹੁੰਦੀ ਹਾਂ ਕਿ ਬਹੁਤ ਸਾਰੇ ਭੈਣ ਭਰਾ ਹਨ ਜਿਹੜੇ ਕਿ ਬਹੁਤ ਸਾਰਾ ਐਫਰਟ ਪਾਉਂਦੇ ਹਨ ਮੋਰਗੇਜ ਕਰਾਉਣ ਲਈ, ਪਰ ਜਦੋਂ ਮੋਰਗੇਜ ਰਿਨੂਅਲ ਆਉਂਦੀ ਹੈ ਉਹਨਾਂ ਐਫਰਟ ਨਹੀਂ ਪਾਉਂਦੇ। ਇੱਥੇ ਹੀ ਮੈਂ ਦੱਸਣਾ ਚਾਹੁੰਦੀ ਹਾਂ ਕਿ ਬਹੁਤ ਸਾਰੇ ਸਰੋਤੇ ਹਨ ਜਿਹੜੇ ਕਿ ਮੋਰਗੇਜ ਨੂੰ ਜਾਂ ਤਾਂ ਰਿਨੂਅਲ ਫਾਰਮ ਜਾਂ ਐਗਜ਼ਿਸਟਿੰਗ ਬੈਂਕ ਨੂੰ ਖੁਦ ਹੀ ਫੋਨ ਕਰਕੇ ਆਪਣੀ ਮੋਰਗੇਜ ਰਿਨੂ ਕਰਾ ਲੈਂਦੇ ਹਨ, ਜੋ ਕਿ ਬਹੁਤਾ ਵਧੀਆ ਡਿਸੀਜਨ ਨਹੀਂ ਸਮਝਿਆ ਜਾਂਦਾ। ਬਹੁਤ ਸਾਰੇ ਭੈਣ ਭਰਾਵਾਂ ਨੇ ਫਸਟ ਐਂਡ ਸੈਕਿੰਡ ਮੋਰਗੇਜ ਲੈ ਕੇ ਆਪਣੀ ਕਲੋਜ਼ਿੰਗ ਕਰਾਈ ਹੁੰਦੀ ਹੈ ਅਤੇ ਉਹਨਾਂ ਦਾ ਇੰਟਰਸਟ 4-5% ਹੁੰਦਾ ਹੈ। ਇੱਕ ਰਿਨੂਅਲ ਹੀ ਇੱਕ ਟਾਈਮ ਹੈ ਜਿੱਥੇ ਕਿ ਮੇਰੇ ਭੈਣ ਭਰਾ ਬਹੁਤ ਸਾਰੇ ਪੈਸੇ ਬਚਾ ਸਕਦੇ ਹਨ ਅਤੇ ਲੋ ਇੰਟਰਸਟ ਰੇਟ ਵੀ ਲੈ ਸਕਦੇ ਹਨ। ਅਸੀਂ ਬਹੁਤ ਸਾਰੇ ਕਲਾਇੰਟਸ ਨੂੰ ਕੁਆਲੀਫਾਈ ਕੀਤਾ ਹੈ, ਉਹਨਾਂ ਦੀ ਫਸਟ ਐਂਡ ਸੈਕਿੰਡ ਮੋਰਗੇਜ ਕੰਸੋਲੀਡੇਟ ਕਰਕੇ ਇੱਕ ਮੋਰਗੇਜ ਬਣਾਈ ਹੈ ਅਤੇ ਇੰਟਰਸਟ ਵੀ ਬਹੁਤ ਘੱਟ ਅਤੇ ਉਹਨਾਂ ਦੀ ਪੇਮੈਂਟ ਵੀ ਘਟਾਈ ਹੈ। ਗਰੇਵਾਲ ਜੀ, ਜੇ ਕੋਈ ਮੇਰਾ ਭੈਣ ਭਰਾ ਫਰਦਰ ਕੁਆਲੀਫਾਈ ਕਰਦਾ ਹੈ ਬੈਂਕ ਦੇ ਨਾਲ ਤਾਂ ਅਸੀਂ ਉਹਨਾਂ ਨੂੰ ਬਹੁਤ ਹੀ ਲੋ ਇੰਟਰਸਟ ਰੇਟ ਲੈ ਕੇ ਉਹਨਾਂ ਲਈ ਹਜ਼ਾਰਾਂ ਹੀ ਡਾਲਰ ਬਚਾਏ ਹਨ। ਤੇ ਜੇ ਕੋਈ ਮੇਰਾ ਭੈਣ ਭਰਾ ਨਵੀਂ ਬੈਂਕ ਲਈ ਕੁਆਲੀਫਾਈ ਨਹੀਂ ਕਰਦਾ ਤਾਂ ਅਸੀਂ ਉਹਨਾਂ ਨੂੰ ਸੇਮ ਬੈਂਕ ਨਾਲ ਬਹੁਤ ਹੀ ਲੋ ਇੰਟਰਸਟ ਰੇਟ ਲੈ ਕੇ ਦਿੱਤਾ ਹੈ। ਕਦੀ ਵੀ ਮੇਰੇ ਭੈਣ ਭਰਾ ਖੁਦ ਬੈਂਕ ਨੂੰ ਫੋਨ ਨਾ ਕਰਨ ਅਤੇ ਇਹ ਡਿਸੀਜਨ ਖੁਦ ਨਹੀਂ ਲੈਣ, ਆਪਣੇ ਇੱਕ ਪ੍ਰੋਫੈਸ਼ਨਲ ਮੋਰਗੇਜ ਏਜੰਟ ਨੂੰ ਜ਼ਰੂਰ ਫੋਨ ਕਰਕੇ ਉਹਨਾਂ ਦਾ ਸਲਾਹ ਮਸ਼ਵਰਾ ਲਵੋ। ਸਾਡੇ ਕੋਲ 50 ਲੈਂਡਰ ਹਨ ਅਤੇ ਤੁਹਾਨੂੰ ਦੱਸ ਸਕਦੇ ਹਾਂ ਤੁਹਾਡੇ ਲਈ ਕਿਹੜਾ ਵਧੀਆ ਮੋਰਗੇਜ ਪ੍ਰੋਡਕਟ ਰਹੇਗਾ। ਅਸੀਂ ਬਹੁਤ ਸਾਰੇ ਕਲਾਇੰਟਸ ਦੀ ਮਦਦ ਕੀਤੀ ਹੈ ਅਤੇ ਕਰਦੇ ਆ ਰਹੇ ਹਾਂ। Call me today for no obligation appointment. Anita Mann or Kuljeet Singh at Akal Mortgages, 647-968-1437. ਅਸੀਂ ਹਮੇਸ਼ਾ ਇੱਕ ਵਾਅਦਾ ਕਰਦੇ ਹਾਂ ਅਕਾਲ ਮੋਰਗੇਜ ਤੇ, ਇੱਕ ਵਾਰੀ ਤੁਹਾਡੀ ਫਾਈਲ ਰਿਵਿਊ ਕਰਕੇ ਹਾਂ ਕਰ ਦਿੱਤੀ ਤੇ ਅਸੀਂ ਹਮੇਸ਼ਾ ਆਪਣੇ ਵਾਅਦੇ ਤੇ ਪੂਰਾ ਉਤਰਦੇ ਹਾਂ। ਬਹੁਤ ਬਹੁਤ ਧੰਨਵਾਦ ਗਰੇਵਾਲ ਜੀ।
ਥੈਂਕ ਯੂ ਜੀ, ਧੰਨਵਾਦ। ਸੋ ਬਾਬੂ ਜੀ, ਮੇਰੇ ਸੋਚਦੇ ਨੇ ਇੱਕ ਕੁਐਸਚਨ ਭੇਜਿਆ ਕਿ ਇਹ ਜਿਹੜਾ ਵੱਡਾ ਕਲਾਸ ਐਕਸ਼ਨ ਲਾਸੂਟ ਸੀਗਾ ਇਹਦਾ ਕੀ ਮਤਲਬ ਸੀਗਾ ਅਤੇ ਡਬਲ ਡਿਪਿੰਗ ਵਾਲੇ ਜਿਹੜੇ ਫਰਮਸ ਹਨ ਉਹਨਾਂ ਦੇ ਉੱਤੇ ਕੀ ਇਸ ਦਾ ਅਸਰ ਹੋਵੇਗਾ?
ਦੇਖੋ ਜਗਦੀਸ਼ ਜੀ, 19 ਐਂਡ ਐਸੋਸੀਏਟਸ ਇੱਕ ਬਹੁਤ ਵੱਡੀ ਲਾਅ ਫਰਮ ਹੈਗੀ ਹੈ ਟੋਰਾਂਟੋ ਦੇ ਵਿੱਚ, ਖੇਤਰ ਦੇ ਵਿੱਚ। ਕੋਈ 5-7 ਸਾਲ ਪਹਿਲਾਂ ਇਹ ਮਸਲਾ ਸਾਹਮਣੇ ਆਇਆ ਸੀਗਾ ਤੇ ਉਸ ਸਮੇਂ ਇੰਡਸਟਰੀ ਵਿੱਚ ਇਹ ਕਾਮਨ ਕਹਿੰਦੇ ਹੁੰਦੇ ਪ੍ਰੈਕਟਿਸ ਸੀਗੀ ਕਿ ਜੋ ਵੀ ਲਾਅ ਫਰਮਸ ਹੁੰਦੀਆਂ ਸੀਗੀਆਂ ਉਹ ਇਕੱਲੇ ਹੋਈ, ਜਿੰਨੀਆਂ ਵੀ ਲਾਅ ਫਰਮ ਸੀਗੀਆਂ ਉਹ ਜਦੋਂ ਵੀ ਉਹਨਾਂ ਦਾ ਕਲਾਇੰਟ ਹੁੰਦਾ ਸੀਗਾ ਉਹਦੇ ਕੋਲ ਜਿਹੜੀ ਫੀਸ ਆ 1% ਲੈਣ ਦੇ ਨਾਲ ਦੀ ਨਾਲ ਇੱਕ ਇੰਸ਼ੋਰੈਂਸ ਕੰਪਨੀ ਇਹ ਜਦੋਂ ਤੁਸੀਂ ਟੋਟ ਕਲੇਮ ਸੈਟਲ ਕਰਦੇ ਹੋ, ਤੁਹਾਡਾ ਐਕਸੀਡੈਂਟ ਬੈਨੀਫਿਟਸ ਦੇ ਨਾਲ ਇਹਦਾ ਕੋਈ ਰਿਲੇਸ਼ਨ ਨਹੀਂ ਹੈਗਾ ਜੀ। ਜਦੋਂ ਤੁਸੀਂ ਲੋਕ ਟੋਟ ਕਲੇਮ ਸੈਟਲ ਕਰਦੇ ਸੀਗੇ ਜਿਹੜੇ ਜਿਹਨੂੰ ਆਪਾਂ ਪੇਨ ਐਂਡ ਸਫਰਿੰਗ ਵਾਲਾ ਕਲੇਮ ਕਹਿ ਲਈਦਾ, ਜਨਰਲ ਡੈਮੇਜਸ ਵਾਲਾ ਕਹਿ ਲਈਦਾ ਆ, ਤੇ ਉਦੋਂ ਜਦੋਂ ਸੈਟਲ ਹੁੰਦਾ ਸੀਗਾ ਤੇ ਉਹਦੇ ਵਿੱਚ ਇੰਸ਼ੋਰੈਂਸ ਕੰਪਨੀਜ਼ ਅਕਸਰ ਕੋਸਟ ਪੇ ਕਰਦੀਆਂ ਆ ਕੁਛ ਪਰਸੈਂਟ, ਜਿਹੜੀਆਂ ਕਿ ਉਸ ਕਲਾਇੰਟ ਦੇ ਉਸ ਜਿਹੜੇ ਬੰਦਾ ਕਲੇਮਟ ਹੁੰਦਾ ਉਹਦੀ ਫੀਸ ਵੱਲ ਕੰਟਰੀਬਿਊਟ ਹੋਣੀਆਂ ਚਾਹੀਦੀਆਂ ਸੀਗੀਆਂ। ਪਰ ਇੰਡਸਟਰੀ ਦੀ ਪ੍ਰੈਕਟਿਸ ਇਹ ਸੀਗੀ, ਲੋਕ ਕੀ ਕਰਦੇ ਸੀਗੇ ਕਿ ਕਲਾਇੰਟ ਕੋਈ ਇੱਕ ਪਰਸੈਂਟ ਲੈ ਲੈਂਦੇ ਸੀਗੇ ਤੇ ਬਾਅਦ ਦੇ ਵਿੱਚ ਜਿਹੜਾ ਉਹ ਪਰਸੈਂਟ ਸੀਗਾ ਜੋ ਇੰਸ਼ੋਰੈਂਸ ਕੰਪਨੀ ਦਿੱਤੀਆਂ ਸੀਗੀਆਂ ਉਹ ਆਪ ਆਪਣਾ ਕੋਸਟ ਸਿੱਧਾ ਰੱਖ ਲੈਂਦੇ ਸੀਗੇ। ਉਸ ਕਰਕੇ ਹੋਇਆ ਕੀ ਆ ਕਿ ਜੀ ਉਹ 19 ਵਾਲਿਆਂ ਨੇ ਇੱਕ ਕਲੇਮ ਇਹੋ ਜਿਹੇ ਆਏ ਕਿ ਉਹਨਾਂ ਨੇ ਜਿੱਥੇ ਕੋਸਟ ਜਿਹੜੀ ਸੀਗੀ ਉਹ ਉਹਨਾਂ ਨੇ ਘੱਟੋ ਘੱਟ ਬਣਾਉਂਦਾ 50% ਦੇ ਲਾਗੇ ਹੀ ਰੱਖਣੀ ਸੀ ਸੋ ਉਹਨਾਂ ਨੇ ਉਹ ਜੇ ਕਰਕੇ ਹੋਇਆ ਉਹ ਤੇ ਕਲਾਸ ਐਕਸ਼ਨ ਲਾ ਸੂਟ ਵੀ ਹੋਇਆ ਜਿਹੜਾ ਉਹਨਾਂ ਨੂੰ ਹਾਰ ਹੋਈ ਤੇ ਉਹਨੂੰ ਪੈਸੇ ਵੀ ਦੇਣੇ ਪੈ ਰਹੇ ਨੇ ਤੇ ਉਸ ਤੋਂ ਬਾਅਦ ਇੰਡਸਟਰੀ ਵਿੱਚ ਕਾਫੀ ਵੱਡੀ ਚੇਂਜਿਸ ਆਈਆਂ ਸਾਰੇ ਜਿਹੜੀ ਵੀ ਵੱਡੀਆਂ ਲਾਅ ਫਰਮ ਸੀਗੀਆਂ ਸਾਰਿਆਂ ਨੇ ਆਪਣਾ ਜਿਹੜਾ ਸਟਰਕਚਰ ਹੈਗਾ ਆ ਪੇਮੈਂਟ ਲੈਣ ਦਾ ਬਦਲ ਦਿੱਤਾ ਆ
ਪਿਛਲੇ
4-5 ਸਾਲ ਤੋਂ ਹੁਣ ਕੋਈ ਵੀ ਮੈਨੂੰ ਲੱਗਦਾ ਨੀ ਹੈਗਾ ਕਿ ਲਾਅ ਫਰਮ ਇਹੋ ਜਿਹੀ ਹੈਗੀ ਆ ਜਿਹੜੀ ਕਿਸੇ ਦੇ ਬਿਜ਼ਨਸ ਵਿੱਚ ਹੈਗੀ ਆ ਜਿਹੜੀ ਕਿ ਕੋਸਟ ਹੈਗੀ ਆ ਉਹ ਆਪਣੀ ਜੇਬ ਵਿੱਚ ਰੱਖਦੀ ਆ ਔਰ ਪਿਛਲੇ 4-5 ਸਾਲ ਤੋਂ ਜਿਹੜੀ ਤਬਦੀਲੀ ਆਈ ਆ ਉਹਦੇ ਵਿੱਚ ਇਹ ਹੈਗੀ ਆ ਪਰ ਇੰਨਾ ਮੈਂ ਤੁਹਾਨੂੰ ਦੱਸ ਦਿੰਦਾ ਕਿ ਜਿੰਨੀਆਂ ਵੀ ਲਾਅ ਫਰਮਸ ਨੇ ਮੋਸਟਲੀ ਜਿੰਨੀਆਂ ਵੀ ਵੱਡੀਆਂ ਲਾਅ ਫਰਮਸ ਨੇ ਉਹਨਾਂ ਨੇ ਆਪਣੀ ਫੀਸ ਵਧਾ ਦਿੱਤੀ ਫੀਸ ਹੁਣ ਵਧਾ ਦਿੱਤੀ ਆ ਪਰ ਜਿਹੜੀ ਕੋਸਟ ਆ ਉਹ ਸਿੱਧੀ ਹੁਣ ਜੋ ਵੀ ਕਲੇਮੈਂਟ ਹੁੰਦਾ ਉਹਨੂੰ ਸਿੱਧੀ ਜਾਂਦੀ ਆ
ਜੀ
ਸੋ ਇਹ ਡਬਲ ਡਿਪਿੰਗ ਇਹ ਸੀਗੀ ਕਿ ਕੋਈ ਵੀ ਲਾਅ ਫਰਮ ਜਿਹੜੀ ਹੈਗੀ ਆ ਹੁਣ ਉਹ ਜਿਹੜੀ ਫੀਸ ਹੈਗੀ ਆ ਉਸ ਤੋਂ ਇਲਾਵਾ ਜਿਹੜੀ ਕੋਸਟ ਮਿਲਦੀ ਆ ਉਹ ਸਿੱਧੀ ਨਹੀਂ ਰੱਖ ਸਕਦੀ ਉਹ ਕਲੇਮੈਂਟ ਨੂੰ ਦੇਣੀ ਪੈਗੀ
ਆਲਰਾਈਟ ਪਾਵੀ ਜੀ ਥੈਂਕ ਯੂ ਸੋ ਮਚ 647-5-3-0 ਵੀ ਇਹਨਾਂ ਦਾ ਨੰਬਰ ਹੈ ਔਰ 647-5-3-0 ਵੀ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਕਿਤੇ ਵੀ ਕੋਈ ਐਕਸੀਡੈਂਟ ਹੋ ਗਿਆ ਸੱਟ ਪੇਟ ਭੱਜ ਗਈ ਐਕਸਪਰਟ ਨੇ ਇਹ 647-5-3-0 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਪਾਵੀ ਜੀ ਥੈਂਕ ਯੂ ਸੋ ਮਚ
ਜਲਦੀ ਸੀ ਬਸ ਇੱਕ ਗੱਲ ਮੈਂ ਖੇਰ ਕਰਨਾ ਚਾਹੁੰਦਾ ਕਿ ਅੱਜ ਠੰਡ ਬੜੀ ਆ ਕਿ ਅਗਰ ਤੁਸੀਂ ਬਾਹਰ ਕਿਸੇ ਨੇ ਜਾਣਾ ਆ ਖਾਸ ਕਰਕੇ ਸਾਡੇ ਬਜ਼ੁਰਗ ਜਿਹੜੇ ਹੈਗੇ ਆ ਉਹ ਸੈਰ ਕਰਨ ਨੂੰ ਨਿਕਲਦੇ ਕਈ ਵਾਰੀ ਅੱਜ ਇੰਨੀ ਠੰਡ ਹੈਗੀ ਆ ਮੇਕ ਸ਼ੋਰ ਕਿ ਜੇ ਨਹੀਂ ਲੋੜ ਹੈਗੀ ਨਾ ਬਾਹਰ ਜਾਓ
ਜੀ 647-5-3-0 ਥੈਂਕ ਯੂ ਸੋ ਮਚ ਦਰਵਾਜੇ ਕਮਰਸ਼ੀਅਲ ਲੈ ਲਈਏ ਉਸ ਤੋਂ ਬਾਅਦ ਵਾਪਸ ਪੜ੍ਹਦੇ ਹਾਂ
ਕੀ ਤੁਸੀਂ RDSP ਬਾਰੇ ਜਾਣਦੇ ਹੋ ਇਹ ਰਜਿਸਟਰਡ ਡਿਸੇਬਿਲਿਟੀ ਸੇਵਿੰਗਸ ਪਲਾਨ ਹੈ ਇਸ ਪਲਾਨ ਵਿੱਚ ਰਜਿਸਟਰ ਹੋਣ ਤੇ ਐਲੀਜੀਬਲ ਡਿਸੇਬਲਡ ਵਿਅਕਤੀ ਲਈ ਫੈਡਰਲ ਗਵਰਨਮੈਂਟ ਵੱਲੋਂ $90,000 ਤੱਕ ਮਦਦ ਗ੍ਰਾਂਟ ਤੇ ਬੌਂਡ ਦੇ ਰੂਪ ਵਿੱਚ ਮਿਲਦੀ ਹੈ ਜੇਕਰ ਤੁਸੀਂ ਜਾਂ ਤੁਹਾਡਾ ਕੋਈ ਆਪਣਾ ਡਿਸੇਬਲਡ ਹੈ ਅਤੇ ਉਮਰ 49 ਸਾਲ ਤੋਂ ਘੱਟ ਹੈ ਅਤੇ ਡਿਸੇਬਿਲਿਟੀ ਟੈਕਸ ਕ੍ਰੈਡਿਟ ਲਈ ਐਲੀਜੀਬਲ ਹੈ ਤਾਂ ਪਲਾਨ ਤੁਹਾਡੇ ਲਈ ਲਾਹੇਵੰਦ ਹੋ ਸਕਦਾ ਹੈ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਫੇਅਰ ਐਡਵਾਈਸ ਫਾਈਨੈਂਸ਼ੀਅਲ ਦੇ ਸਰਟੀਫਾਈਡ ਫਾਈਨੈਂਸ਼ੀਅਲ ਪਲੈਨਰ ਸੁਖਵਿੰਦਰ ਸਿੰਘ ਨਾਹਲ ਹੋਰਾਂ ਨਾਲ 647-9-51-79-00
ਸੈਮਸੰਗ ਐਪਲ ਅਤੇ ਬਲੈਕਬੇਰੀ ਦੇ ਅਨਲੌਕਡ ਡੱਬਾ ਪੈਕ ਫੋਨ ਬਿਨਾਂ ਕਿਸੇ ਕੰਟਰੈਕਟ ਤੇ ਹੋਲਸੇਲ ਰੇਟਾਂ ਤੇ ਲੈਣ ਲਈ ਤੁਹਾਨੂੰ ਇੱਕ ਨੰਬਰ ਦਿੰਦੇ ਹਾਂ 365-77-83-61 ਹੁਣ ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਫੋਨਾਂ ਨੂੰ ਜਾਂ ਲੈਪਟਾਪ ਆਦਿ ਨੂੰ ਖਰਾਬ ਹੋਣ ਤੇ ਸੁੱਟੋ ਨਾ ਬਲਕਿ ਇਹਨਾਂ ਦੀ ਰਿਪੇਅਰ ਬੜੇ ਹੀ ਵਾਜਬ ਰੇਟਾਂ ਤੇ ਹਾਈ ਕੁਆਲੀਫਾਈਡ ਟੈਕਨੀਸ਼ੀਅਨ ਤੋਂ ਕਰਵਾ ਕੇ ਨਵਿਆਂ ਵਰਗੇ ਬਣਵਾਓ 365-77-83-61
ਮੋਰਗੇਜ ਮਿਲੇ ਛੇਤੀ ਤੇ ਟੈਨਸ਼ਨ ਹੋਵੇ ਘੱਟ ਇਸ ਲਈ ਯਾਦ ਰੱਖੋ ਇੱਕੋ ਨਾਂ ਪਰਮਿੰਦਰ ਮਾਂਗਟ
16 ਸਾਲਾਂ ਤੋਂ ਵੱਧ ਐਕਸਪੀਰੀਅੰਸ ਤੇ RBC ਨਾਲ ਟਾਪ ਪ੍ਰੋਡਿਊਸਰ ਰਹਿ ਚੁੱਕੇ ਪਰਮਿੰਦਰ ਮਾਂਗਟ ਹੁਣ ਆਪਣੀ ਮੋਰਗੇਜ ਅਲਾਇੰਸ ਟੀਮ ਰਾਹੀਂ ਤੁਹਾਨੂੰ ਬਹੁਤ ਸਾਰੇ ਬੈਂਕਸ ਤੋਂ ਬੈਸਟ ਡੀਲਸ ਲੈ ਕੇ ਦੇ ਸਕਦੇ ਨੇ
Self-employed vaste khas program. No last minute surprises.
First mortgage, second mortgage, private funds, truck loans, business loans.
Sare hi kamma le ikko na. Jithe kam hove cheti, te tension hove kat. Parminder Mangat.
647-285-9119.
Jani 647-285-9119.
Parminder Mangat with Mortgage Alliance.
Broker license number 10530.
ਪੰਜਾਬ ਤੋਂ ਖਬਰਾਂ ਦਾ ਬੁਲੇਟਿਨ ਲੈ ਕੇ ਸਮਾਜਿਕ ਮੌਕਾ ਹਾਜ਼ਰ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਉਸ ਤੋਂ ਬਾਅਦ ਫੇ ਕੱਲ੍ਹ ਬੜੀ ਦਿਲਚਸਪ ਰਿਪੋਰਟ ਪੜ੍ਹਨ ਦਾ ਮੌਕਾ ਮਿਲਿਆ ਫਰੇਜ਼ਰ ਇੰਸਟੀਚਿਊਟ ਦੀ ਇਹ ਰਿਪੋਰਟ ਔਰ ਉਹਦੇ 'ਚ ਜਿਹੜੇ ਸਾਡੇ ਇੱਥੋਂ ਦੇ ਇੱਕ ਐਲੀਮੈਂਟਰੀ ਸਕੂਲਜ਼ ਨੇ ਉਹਨਾਂ ਦਾ ਮੁਲਾਂਕਣ ਕੀਤਾ ਗਿਆ 3030 ਦੇ ਕਰੀਬ ਜਿਹੜੇ ਇਹ ਸਕੂਲ ਨੇ 3030 ਸਕੂਲਾਂ ਦੇ ਵਿੱਚੋਂ 16 ਸਕੂਲ ਅਜਿਹੇ ਨੇ ਜਿਨ੍ਹਾਂ ਦੇ ਸਕੋਰ 10 ਵਿੱਚੋਂ 10 ਆਏ ਨੇ 10 out of 10 that means perfect ਔਰ ਇਹਨਾਂ ਦੇ ਵਿੱਚ ਜਿੱਥੇ 2 ਸਾਡੇ ਖਾਲਸਾ ਸਕੂਲ ਮਾਲਟਨ ਅਤੇ ਖਾਲਸਾ ਕਮਿਊਨਿਟੀ ਸਕੂਲ ਬ੍ਰੈਂਪਟਨ ਸ਼ਾਮਲ ਹੈ ਅਤੇ ਉਸ ਦੇ ਨਾਲ ਨਾਲ 6 ਇਸਲਾਮਿਕ ਸਕੂਲ ਜਿਹੜੇ ਨੇ ਉਹ ਇੱਥੋਂ ਦੇ ਆਸ ਪਾਸ ਦੇ ਏਰੀਏ ਦੇ ਸ਼ਾਮਲ ਨੇ ਉਹਨਾਂ ਦਾ ਡਿਟੇਲ ਅਤੇ ਉਹਨਾਂ ਦਾ ਨਾਂ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਅਤੇ ਕਿਉਂ ਜਿਹੜੇ ਇਹ ਧਾਰਮਿਕ ਅਦਾਰਿਆਂ ਵੱਲੋਂ ਚਲਾਏ ਜਾ ਰਹੇ ਇਸ ਸਮੇਂ ਪ੍ਰਾਈਵੇਟ ਸਕੂਲਜ਼ ਨੇ 10 out of 10 ਸਕੋਰ ਕਰਕੇ ਟੌਪ ਨੰਬਰਸ ਇਹਨਾਂ ਨੇ ਹਾਸਲ ਕੀਤੇ ਨੇ ਔਰ ਗੁਰੂ ਤੇਗ ਬਹਾਦਰ ਸਕੂਲ ਨੇ 9.5 ਸਕੋਰ ਲੈ ਕੇ 25ਵਾਂ ਨੰਬਰ ਆ ਜਿਹੜਾ ਉਹ ਹਾਸਲ ਕੀਤਾ 3030 ਸਕੂਲਾਂ ਦੇ ਵਿੱਚੋਂ ਇਹਦਾ ਥੋੜ੍ਹਾ ਜਿਹਾ ਡਿਟੇਲ ਤੁਹਾਡੇ ਨਾਲ ਸਹੀ ਸਾਂਝਾ ਕਰਾਂਗਾ ਅੱਗੇ ਚੱਲ ਕੇ ਔਰ ਖਾਲਸਾ ਸਕੂਲ ਮਾਲਟਨ ਗੁਰੂ ਘਰ ਵੱਲੋਂ ਜੋ ਚਲਾਇਆ ਜਾਂਦਾ ਹੈ ਅਤੇ ਬ੍ਰੈਂਪਟਨ ਦੇ ਵਿੱਚ ਜੋ ਖਾਲਸਾ ਸਕੂਲ ਸਥਿਤ ਹੈ 10 out of 10 ਲੈ ਕੇ ਫਰੇਜ਼ਰ ਇੰਸਟੀਚਿਊਟ ਦੀ ਇਸ ਰਿਪੋਰਟ ਦੇ ਮੁਤਾਬਕ ਪਰਫੈਕਟਲੀ ਰਨ ਹੋ ਰਹੇ ਨੇ ਸਕੂਲ ਔਰ ਪਰਫੈਕਟਲੀ ਬੱਚੇ ਨੇ ਜਿਹੜੇ ਉੱਥੋਂ ਐਜੂਕੇਸ਼ਨ ਹਾਸਲ ਕਰ ਰਹੇ ਨੇ। 3030 ਸਕੂਲਾਂ ਦਾ ਇਹ ਮੁਲਾਂਕਣ ਕੀਤਾ ਗਿਆ। ਫਰੇਜ਼ਰ ਇੰਸਟੀਚਿਊਟ ਇਟਸ ਕੁਆਇਟ ਰੈਪੂਟੇਬਲ ਐਂਡ ਟਰੱਸਟਵਰਥੀ ਇੰਸਟੀਟਿਊਸ਼ਨ ਹੈ ਔਰ ਉਹਨਾਂ ਦਾ ਇਹ ਜਿਹੜਾ ਮੁਲਾਂਕਣ ਕਰਨ ਦਾ ਆਪਣਾ ਢੰਗ ਹੈ ਔਰ ਉਹਨਾਂ ਵੱਲੋਂ ਦਿੱਤੀ ਇਹ ਰਿਪੋਰਟ ਕਾਫੀ ਮਾਇਨੇ ਰੱਖਦੀ ਹੈ। ਅੱਗੇ ਚੱਲ ਕੇ ਡਿਟੇਲ ਦੇ ਵਿੱਚ ਮੈਂ ਇਹਦੇ 'ਤੇ ਤੁਹਾਡੇ ਨਾਲ ਸਾਂਝ ਪਾਵਾਂਗਾ। ਇਸ ਸਮੇਂ ਮੇਰੇ ਨਾਲ ਸਮਰਜੀਤ ਆ ਰਹੇ ਨੇ ਮੋਗੇ ਤੋਂ ਔਰ ਸਾਡੀਆਂ ਖਬਰਾਂ ਦਾ ਬੁਲਟਿਨ ਹੈ ਜਿਹੜਾ ਉਸ ਨੂੰ ਪੀਅਰਸਨ ਕਿਚਨ ਕੈਬਨਿਟ ਵੱਲੋਂ ਸਪੋਂਸਰ ਕੀਤਾ ਜਾ ਰਿਹਾ ਹੈ ਔਰ ਤੁਸੀਂ ਆਪਣੇ ਘਰ ਦੇ ਵਿੱਚ ਕਿਚਨ ਕੈਬਨਿਟਸ ਵਗੈਰਾ ਲਗਵਾਉਣੀਆਂ ਨੇ, ਰਿਪੇਅਰ ਕਰਵਾਉਣੀ ਹੈ, ਕਾਊਂਟਰ ਟੋਪਸ ਵਗੈਰਾ ਲਗਵਾਉਣੇ ਨੇ ਔਰ ਬਹੁਤ ਹੀ ਵੱਡੀ ਤਾਦਾਦ ਦੇ ਵਿੱਚ ਇਹਨਾਂ ਦੇ ਪਾਸ ਹਰ ਤਰ੍ਹਾਂ ਦੇ ਕਾਊਂਟਰ ਟੋਪਸ ਅਵੇਲੇਬਲ ਨੇ। ਤੁਸੀਂ ਇਹਨਾਂ ਦੇ ਨਾਲ ਸੰਪਰਕ ਜਿਹੜਾ ਕਰ ਲੈਣਾ 647-200 ਅਤੇ ਨੰਬਰ ਮੈਂ ਇਹਨਾਂ ਦਾ ਥੋੜ੍ਹਾ ਜਿਹਾ ਅੱਗੇ ਚੱਲ ਕੇ ਦੱਸਦਾ ਹਾਂ, ਮੇਰੇ ਜ਼ਿਹਨ ਦੇ ਵਿੱਚੋਂ ਵਿਸਰ ਗਿਆ। ਕਿਚਨ ਕੈਬਨਿਟਸ ਦੇ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਨਾ ਹੈ। ਪੀਅਰਸਨ ਕਿਚਨ ਕੈਬਨਿਟਸ 416-200-0931 416-200-0931 ਦੇ ਉੱਤੇ ਤੁਸੀਂ ਇਹਨਾਂ ਨੂੰ ਕਾਲ ਕਰਨੀ ਹੈ। ਪੀਅਰਸਨ ਕਿਚਨ ਕੈਬਨਿਟ 416-200-0931 ਇਹਨਾਂ ਦਾ ਨੰਬਰ ਹੈ। ਲਾਅ ਫਿਰ ਪੇਸ਼ ਨੇ ਪੰਜਾਬ ਤੋਂ ਖਬਰਾਂ, ਸਵਰਨਜੀਤ ਮੋਗਾ ਲੈ ਕੇ ਹਾਜ਼ਰ ਹੈ। ਸਵਰਨਜੀਤ ਗੋ ਐਡ ਪਲੀਜ਼।
ਰੇਡੀਓ ਖਬਰਸਾਰ ਦੇ ਸਾਰੇ ਸਰੋਤਿਆਂ ਨੂੰ ਸਵਰਨਜੀਤ ਸਿੰਘ ਮੋਗਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦਿਨ ਸੋਮਵਾਰ 21 ਜਨਵਰੀ, ਇਸੇ ਮਹੀਨਾ 8 ਮਾਘ ਹੈ। ਹੁਣ ਤੁਸੀਂ ਵਤਨ ਦੀ ਮਿੱਟੀ ਦੀਆਂ ਖਬਰਾਂ ਸੁਣੋ। ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ। ਕਰਤਾਰਪੁਰ ਲੰਘ ਲਈ ਪਾਕਿਸਤਾਨ ਨੇ ਕੀਤੀ ਨਵੀਂ ਪਹਿਲ, ਭਾਰਤੀ ਵਫਦ ਇਸਲਾਮਾਬਾਦ ਭੇਜਣ ਲਈ ਕਿਹਾ। ਛੱਤਬੀੜ ਚਿੜੀਆਘਰ ਵਿੱਚ ਸ਼ੇਰਾਂ ਵੱਲੋਂ ਨੌਜਵਾਨ ਦਾ ਸ਼ਿਕਾਰ ਬਣਿਆ ਗੁੰਝਲਦਾਰ ਬੁਝਾਰਤ। ਸੁਖਪਾਲ ਖਹਿਰਾ ਦੀ ਵਿਧਾਇਕੀ ਤੇ ਲਟਕੀ ਤਲਵਾਰ, ਵਿਧਾਨ ਸਭਾ ਦੇ ਸਪੀਕਰ ਨੇ ਭੇਜਿਆ ਨੋਟਿਸ। ਕੈਪਟਨ ਸਰਕਾਰ ਵੀ ਪਈ ਬਾਦਲ ਸਰਕਾਰ ਦੇ ਰਸਤੇ, ਸਰਕਾਰੀ ਹਸਪਤਾਲ ਵੇਚਣ ਦੀ ਕੀਤੀ ਤਿਆਰੀ। ਸੁਖਪਾਲ ਖਹਿਰਾ ਵੱਲੋਂ ਕੇਜਰੀਵਾਲ ਦੀ ਬਰਨਾਲਾ ਰੈਲੀ ਫਲਾਪ ਕਰਾਰ। ਪੰਜਾਬ ਵਿੱਚ ਅੱਜ ਸਵੇਰ ਤੋਂ ਪੈ ਰਹੇ ਮੀਂਹ ਨਾਲ ਠੰਡ ਨੇ ਫੜਿਆ ਜ਼ੋਰ। ਹੁਣ ਇਹਨਾਂ ਖਬਰਾਂ ਦੀ ਤਫਸੀਲ ਤੇ ਕੁਝ ਹੋਰ ਖਬਰਾਂ। ਕਰਤਾਰਪੁਰ ਸਾਹਿਬ ਦੇ ਦਰਸ਼ਨ ਲਈ ਪਾਕਿਸਤਾਨ ਵਾਲੇ ਪਾਸਿਓਂ ਜੰਗੀ ਪੱਧਰ ਤੇ ਤਿਆਰੀਆਂ ਚੱਲ ਰਹੀਆਂ ਨੇ। ਅੱਜ ਪਾਕਿਸਤਾਨ ਨੇ ਕਰਤਾਰਪੁਰ ਲੰਘ ਦੇ ਕਰਾਰ ਨੂੰ ਅਮਲੀ ਜਾਮਾ ਪਹਿਨਾਉਣ ਲਈ ਭਾਰਤੀ ਵਫਦ ਨੂੰ ਇਸਲਾਮਾਬਾਦ ਭੇਜਣ ਲਈ ਕਿਹਾ ਹੈ। ਪਾਕਿਸਤਾਨ ਨੇ ਆਪਣੇ ਵੱਲੋਂ ਤਿਆਰ ਕੀਤੇ ਕਰਾਰ ਦੀ ਕਾਪੀ ਭਾਰਤੀ ਦੂਤਾਵਾਸ ਨਾਲ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਲੰਘ ਦੇ ਪ੍ਰੋਜੈਕਟਾਂ ਲਈ ਭਾਰਤ ਵੱਲੋਂ ਇੱਕ ਫੋਕਲ ਪਰਸਨ ਨਿਯੁਕਤ ਕਰਨ ਦੀ ਵੀ ਮੰਗ ਰੱਖੀ ਹੈ। ਪਾਕਿਸਤਾਨ ਨੇ ਕਿਹਾ ਕਿ ਉਹਨਾਂ ਵੱਲੋਂ ਲੰਘ ਦੇ ਕੰਮਾਂ ਲਈ ਡਾਇਰੈਕਟਰ ਜਨਰਲ ਪੱਧਰ ਦਾ ਅਧਿਕਾਰੀ ਫੋਕਲ ਪਰਸਨ ਵਜੋਂ ਤੈਨਾਤ ਕੀਤਾ ਗਿਆ ਹੈ। ਭਾਰਤ ਨੂੰ ਵੀ ਉਹਨਾਂ ਕਿਸੇ ਅਧਿਕਾਰੀ ਨੂੰ ਫੋਕਲ ਪਰਸਨ ਥਾਪਣ ਦੀ ਅਪੀਲ ਕੀਤੀ ਹੈ। ਪਾਕਿਸਤਾਨ ਸਰਕਾਰ ਨੇ ਫਰਜ਼ੀ ਐਨਕਾਊਂਟਰ ਮਾਮਲੇ ਵਿੱਚ ਵੱਡੀ ਕਾਰਵਾਈ ਕੀਤੀ ਹੈ। ਇਸ ਕਾਰਵਾਈ ਵਿੱਚ ਅਧਿਕਾਰੀਆਂ ਨੇ 1 ਦਰਜਨ ਤੋਂ ਵੱਧ ਅੱਤਵਾਦ ਵਿਰੋਧੀ ਵਿਭਾਗ ਦੇ 16 ਪੁਲਿਸ ਮੁਲਾਜ਼ਮ ਗ੍ਰਿਫਤਾਰ ਕੀਤੇ ਨੇ। ਉਹਨਾਂ ਵੱਲੋਂ ਕੀਤੇ ਗਏ ਫਰਜ਼ੀ ਐਨਕਾਊਂਟਰ ਵਿੱਚ 4 ਆਮ ਨਾਗਰਿਕਾਂ ਦੀ ਮੌਤ ਹੋ ਗਈ ਸੀ, ਜਿਸ ਵਿੱਚ ਇੱਕ 13 ਸਾਲਾ ਬੱਚੀ ਵੀ ਸ਼ਾਮਲ ਸੀ। ਇਸ ਪੁਲਿਸ ਕਾਰਵਾਈ ਤੇ ਸਵਾਲ ਉੱਠਣ ਮਗਰੋਂ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਟਵੀਟ ਜ਼ਰੀਏ ਕਿਹਾ ਸੀ ਕਿ ਇਸ ਮਾਮਲੇ ਦੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕਰਨਾਟਕ ਦੇ ਕਰਵਾੜ ਵਿੱਚ 24 ਲੋਕਾਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਸਮੁੰਦਰ ਵਿੱਚ ਪਲਟ ਗਈ ਹੈ। ਕਿਸ਼ਤੀ ਪਲਟਣ ਤੋਂ ਬਾਅਦ ਸਮੁੰਦਰੀ ਫੌਜ ਤੇ ਕੋਸਟ ਗਾਰਡ ਨੇ ਹੁਣ ਤੱਕ 16 ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਨੇ, ਜਦਕਿ ਬਾਕੀਆਂ ਦੀ ਭਾਲ ਅਜੇ ਜਾਰੀ ਹੈ। ਛੱਤਬੀੜ ਚਿੜੀਆਘਰ ਵਿੱਚ ਸ਼ੇਰ ਤੇ ਸ਼ੇਰਨੀ ਵੱਲੋਂ ਨੌਜਵਾਨ ਦੇ ਸ਼ਿਕਾਰ ਗੁੰਝਲਦਾਰ ਬੁਝਾਰਤ ਬਣਿਆ ਹੋਇਆ ਹੈ। ਇਸ ਘਟਨਾ ਨੇ ਸੁਰੱਖਿਆ ਪ੍ਰਬੰਧਾਂ ਤੇ ਸਵਾਲ ਖੜੇ ਕੀਤੇ ਨੇ। ਇਸ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਬਣਾ ਦਿੱਤੀ ਗਈ ਹੈ। ਉਧਰ ਮ੍ਰਿਤਕ ਨੌਜਵਾਨ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਨੇ ਲਾਸ਼ ਸਿਵਲ ਹਸਪਤਾਲ ਡੇਰਾ ਬਸੀ ਦੇ ਮੁਰਦਾ ਘਰ ਵਿੱਚ ਰਖਾਈ ਹੋਈ ਹੈ। ਇਹ ਵੀ ਬੁਝਾਰਤ ਬਣੀ ਹੋਈ ਹੈ ਕਿ ਨੌਜਵਾਨ ਸ਼ੇਰਾਂ ਦੇ ਸਫਾਈ ਕਮਰੇ ਅੰਦਰ ਕੀ ਲੈਣ ਗਿਆ ਸੀ। ਐਤਵਾਰ ਨੂੰ ਬੀੜ ਦੇ ਪਿਛਲੇ ਪਾਸਿਓਂ ਘੱਗਰ ਵੱਲੋਂ ਸੁਰੱਖਿਆ ਜਾਲੀ ਟੱਪ ਕੇ ਨੌਜਵਾਨ ਸ਼ੇਰ ਸਫਾਰੀ ਵਿੱਚ ਦਾਖਲ ਹੋ ਗਿਆ ਸੀ। ਇਸ ਨੌਜਵਾਨ ਨੂੰ ਸ਼ੇਰਾਂ ਨੇ ਮਾਰ ਦਿੱਤਾ ਸੀ। ਸਫਾਰੀ ਵਿੱਚ ਸ਼ੇਰ ਤੇ ਸ਼ੇਰਨੀ ਖੁੱਲ੍ਹੇ ਛੱਡੇ ਹੋਏ ਸਨ। 8 ਸਾਲਾ ਸ਼ੇਰਨੀ ਸ਼ਿਲਪਾ ਨੇ ਨੌਜਵਾਨ ਦੀ ਗਰਦਨ ਤੇ ਹਮਲਾ ਕਰਕੇ ਉਸ ਨੂੰ ਮਾਰ ਦਿੱਤਾ। ਇਹ ਸਵਾਲ ਅਜੇ ਵੀ ਖੜਾ ਹੈ ਕਿ ਨੌਜਵਾਨ ਸਫਾਰੀ ਅੰਦਰ ਕਿਉਂ ਗਿਆ। ਪੁਲਿਸ ਨੂੰ ਸ਼ੱਕ ਹੈ ਕਿ ਵਿਅਕਤੀ ਜਾਨਵਰ ਚੋਰੀ ਕਰਨ ਦੇ ਇਰਾਦੇ ਨਾਲ ਅੰਦਰ ਦਾਖਲ ਹੋਇਆ ਹੋਵੇ, ਗਲਤੀ ਨਾਲ ਉਹ ਸ਼ੇਰ ਸਵਾਰੀ ਵਿੱਚ ਚਲਾ ਗਿਆ ਹੋਵੇ। ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਮੰਦ ਬੁੱਧੀ ਹੋਣ ਦੀ ਵੀ ਸੰਭਾਵਨਾ ਜਤਾਈ ਹੈ। ਪੁਲਿਸ ਵੱਖ ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਆਮ ਆਦਮੀ ਪਾਰਟੀ ਛੱਡ ਕੇ ਨਵੀਂ ਪੰਜਾਬੀ ਏਕਤਾ ਪਾਰਟੀ ਬਣਾਉਣ ਵਾਲੇ ਸੁਖਪਾਲ ਖਹਿਰਾ ਦੀ ਵਿਧਾਇਕੀ ਤੇ ਤਲਵਾਰ ਲਟਕ ਗਈ ਹੈ। ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਨੇ ਖਹਿਰਾ ਨੂੰ ਨੋਟਿਸ ਭੇਜ ਕੇ 15 ਦਿਨਾਂ ਦੇ ਅੰਦਰ ਜਵਾਬ ਦੇਣ ਲਈ ਕਿਹਾ ਹੈ। ਸਪੀਕਰ ਨੇ ਇਹ ਕਾਰਵਾਈ ਆਮ ਆਦਮੀ ਪਾਰਟੀ ਦੀ ਸ਼ਿਕਾਇਤ ਮਗਰੋਂ ਕੀਤੀ ਹੈ। ਆਮ ਆਦਮੀ ਪਾਰਟੀ ਨੇ ਪਿਛਲੇ ਦਿਨੀ ਸਪੀਕਰ ਕੋਲ ਪਹੁੰਚ ਕਰਕੇ ਮੰਗ ਕੀਤੀ ਸੀ ਕਿ ਖਹਿਰਾ ਦੀ ਵਿਧਾਇਕੀ ਰੱਦ ਕੀਤੀ ਜਾਵੇ ਕਿਉਂਕਿ ਉਹਨਾਂ ਨੇ ਆਪ ਤੋਂ ਵੱਖ ਹੋ ਕੇ ਨਵੀਂ ਪਾਰਟੀ ਬਣਾ ਲਈ ਹੈ। ਖਹਿਰਾ ਨੇ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਤਾਂ ਅਸਤੀਫਾ ਦੇ ਦਿੱਤਾ ਸੀ ਪਰ ਵਿਧਾਇਕੀ ਤੋਂ ਨਹੀਂ। ਆਮ ਆਦਮੀ ਪਾਰਟੀ ਨੇ ਸਪੀਕਰ ਕੋਲ ਸ਼ਿਕਾਇਤ ਕੀਤੀ ਸੀ ਕਿ ਖਹਿਰਾ ਖਿਲਾਫ ਦਲ ਬਦਲੂ ਕਾਨੂੰਨ ਤਹਿਤ ਕਾਰਵਾਈ ਕੀਤੀ ਜਾਵੇ ਕਿਉਂਕਿ ਉਹਨਾਂ ਆਪ ਦੀ ਟਿਕਟ ਤੇ ਚੋਣ ਜਿੱਤੀ ਸੀ ਪਰ ਹੁਣ ਪਾਰਟੀ ਛੱਡ ਗਏ ਹਨ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਬਰਨਾਲਾ ਦੇ ਇਤਿਹਾਸਕ ਗੁਰਦੁਆਰਾ ਬੀਬੀ ਪ੍ਰਧਾਨਕੌਰ ਵਿੱਚ ਪੁਨਰ ਨਿਰਮਾਣ ਕੀਤੇ 299 ਸਾਲ ਪੁਰਾਣੇ ਸੋਬਰ ਦਾ ਉਦਘਾਟਨ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਲੌਂਗੋਵਾਲ ਨੇ ਕਿਹਾ ਕਿ ਇਹ ਤਪ ਸਥਾਨ ਸਿੱਖਾਂ ਲਈ ਬੇਹੱਦ ਮਹੱਤਵ ਰੱਖਦਾ ਹੈ। ਉਹਨਾਂ ਕਰਤਾਰਪੁਰ ਲਾਂਘੇ ਬਾਰੇ ਭਰੋਸਾ ਜਤਾਇਆ ਕਿ ਭਾਰਤ ਸਰਕਾਰ ਵੱਲੋਂ ਜਲਦ ਹੀ ਲਾਂਘੇ ਦਾ ਕੰਮ ਸ਼ੁਰੂ ਹੋ ਜਾਵੇਗਾ। ਉਹਨਾਂ ਕਿਹਾ ਕਿ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨੂੰ ਇਸ ਗੱਲ ਦੀ ਤਸੱਲੀ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੰਸਦ ਮੈਂਬਰ ਭਗਵੰਤ ਮਾਨ ਦੇ ਸ਼ਰਾਬ ਛੱਡਣ ਤੇ ਯਕੀਨ ਨਹੀਂ ਹੈ। ਉਹਨਾਂ ਕਿਹਾ ਕਿ ਭਗਵੰਤ ਮਾਨ ਪਹਿਲਾਂ ਕਈ ਵਾਰ ਸ਼ਰਾਬ ਛੱਡਣ ਦੀ ਗੱਲ ਕਹਿ ਚੁੱਕੇ ਨੇ ਪਰ ਉਹਨਾਂ ਦੀ ਗੱਲ ਤੇ ਯਕੀਨ ਨਹੀਂ ਕੀਤਾ ਜਾ ਸਕਦਾ ਕਿ ਉਹ ਸੱਚ ਬੋਲਦੇ ਹਨ ਜਾਂ ਫਿਰ ਝੂਠ। ਸੁਖਬੀਰ ਸਿੰਘ ਬਾਦਲ ਅੱਜ ਵਰਕਰਾਂ ਨੂੰ ਮਿਲਣ ਲਈ ਅਜਨਾਲਾ ਪਹੁੰਚੇ ਸਨ। ਉਧਰ ਇਸ ਤੇ ਚੁਟਕੀ ਲੈਂਦਿਆਂ ਵਿਕਰਮ ਅਜੀਠੀਆ ਨੇ ਕਿਹਾ ਕਿ ਸਾਡੇ ਕੋਲ ਪੱਕੀ ਸੂਚਨਾ ਹੈ ਜਿਸ ਮੁਤਾਬਕ ਭਗਵੰਤ ਮਾਨ ਕੋਲੋਂ ਰਾਤ ਵੀ ਨਹੀਂ ਲੰਘੀ। ਅਸਲ ਵਿੱਚ ਭਗਵੰਤ ਮਾਨ ਨੇ ਐਤਵਾਰ ਨੂੰ ਬਰਨਾਲਾ ਵਿਖੇ ਕੇਜਰੀਵਾਲ ਦੀ ਰੈਲੀ ਵਿੱਚ ਸ਼ਰਾਬ ਛੱਡਣ ਦਾ ਐਲਾਨ ਕਰਦਿਆਂ ਕਿਹਾ ਸੀ ਕਿ ਉਹ ਬਾਦਲਾਂ ਕਾਂਗਰਸੀਆਂ ਤੇ ਭਾਜਪਾ ਵਾਲਿਆਂ ਦੀਆਂ ਅੱਖਾਂ ਵਿੱਚ ਬਹੁਤ ਰੜਕਦੇ ਨੇ। ਉਹਨਾਂ ਖਿਲਾਫ਼ ਸਾਰੇ ਇਕੱਠੇ ਹੋ ਕੇ ਸਾਜ਼ਿਸ਼ਾਂ ਰਚਦੇ ਹਨ, ਪੁਰਾਣੀਆਂ ਵੀਡੀਓ ਕੱਢ ਕੱਢ ਕੇ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਨੇ ਕਿ ਭਗਵੰਤ ਮਾਨ ਸ਼ਰਾਬ ਪੀਂਦਾ ਹੈ। ਇਸ ਮੌਕੇ ਸੁਖਪਾਲ ਖਹਿਰਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨਾਲ ਮਹਾਂਗਠਬੰਧਨ ਬਾਰੇ ਸੁਖਬੀਰ ਬਾਦਲ ਨੇ ਕਿਹਾ ਕਿ ਹਰ ਕਿਸੇ ਨੂੰ ਹੱਕ ਹੈ ਕਿ ਉਹ ਗੱਠਜੋੜ ਕਰੇ ਪਰ ਸੂਬੇ ਵਿੱਚ ਲੜਾਈ ਕਾਂਗਰਸ ਤੇ ਅਕਾਲੀ ਦਲ ਵਿਚਾਲੇ ਹੀ ਹੈ। ਉਹਨਾਂ ਕਿਹਾ ਕਿ ਮਹਾਂਗਠਬੰਧਨ ਨਾਲ ਕੋਈ ਫਰਕ ਨਹੀਂ ਪੈਂਦਾ, ਸਗੋਂ ਲੋਕ ਸਭਾ ਚੋਣਾਂ ਵਿੱਚ ਮੁੱਖ ਮੁਕਾਬਲਾ ਕਾਂਗਰਸ ਤੇ ਅਕਾਲੀ ਦਲ ਵਿਚਾਲੇ ਹੀ ਹੈ। ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਆਪ ਦੀ ਬਰਨਾਲਾ ਰੈਲੀ ਬੁਰੀ ਤਰ੍ਹਾਂ ਫਲਾਪ ਹੋ ਗਈ ਹੈ। ਖਹਿਰਾ ਨੇ ਕਿਹਾ ਕਿ ਕੇਜਰੀਵਾਲ ਦੂਜਿਆਂ ਨੂੰ ਅਹੁਦਿਆਂ ਦੇ ਲਾਲਚੀ ਦੱਸ ਰਹੇ ਨੇ ਜਦਕਿ ਖੁਦ 3-3 ਅਹੁਦੇ ਸੰਭਾਲ ਕੇ ਬੈਠੇ ਹੋਏ ਨੇ। ਉਹਨਾਂ ਕਿਹਾ ਕਿ ਕੇਜਰੀਵਾਲ ਖੁਦ ਮੁੱਖ ਮੰਤਰੀ ਵੀ ਨੇ, ਪਾਰਟੀ ਪ੍ਰਧਾਨ ਵੀ ਹਨ ਤੇ ਪੀਐਸਸੀ ਕਮੇਟੀ ਦੇ ਚੇਅਰਮੈਨ ਵੀ ਹਨ। ਭਗਵੰਤ ਮਾਨ ਦੇ ਸ਼ਰਾਬ ਛੱਡਣ ਵਾਲੇ ਬਿਆਨ ਸੰਬੰਧੀ ਖਹਿਰਾ ਨੇ ਕਿਹਾ ਕਿ ਇਹ ਗੁਟਕਾ ਸਾਹਿਬ ਵਾਲੀ ਪਾਲਿਸੀ ਹੈ, ਇਸੇ ਕਰਕੇ ਮਾਨ ਨੂੰ ਆਪਣੀ ਮਾਂ ਨੂੰ ਨਾਲ ਖੜਾ ਕਰਨਾ ਪਿਆ ਕਿਉਂਕਿ ਮਾਨ ਜਾਣਦੇ ਹਨ ਕਿ ਲੋਕ ਉਹਨਾਂ ਤੇ ਭਰੋਸਾ ਨਹੀਂ ਕਰਦੇ। ਖਹਿਰਾ ਨੇ ਕਿਹਾ ਕਿ ਮਾਨ ਨੇ ਅੱਜ ਮੰਨ ਲਿਆ ਕਿ ਸ਼ਰਾਬ ਉਹਨਾਂ ਦਾ ਵੱਡਾ ਨੁਕਸ ਸੀ। ਖਹਿਰਾ ਨੇ ਕੇਜਰੀਵਾਲ ਤੇ ਵਾਰ ਕਰਦਿਆਂ ਕਿਹਾ ਕਿ ਦਿੱਲੀ ਦਾ ਸਰਕਾਰ ਦੇ ਕੀਤੇ ਕੰਮਾਂ ਦਾ ਪੰਜਾਬ ਤੇ ਕੋਈ ਅਸਰ ਨਹੀਂ ਹੈ। ਉਹਨਾਂ ਮੁੱਖ ਮੰਤਰੀ ਕੇਜਰੀਵਾਲ ਨੂੰ ਸਵਾਲ ਕਰਦਿਆਂ ਕਿਹਾ ਕਿ ਕੀ ਪ੍ਰਸ਼ਾਂਤ ਯਾਦਵ, ਯੁਗਿੰਦਰ ਯਾਦਵ, ਕੁਮਾਰ ਵਿਸ਼ਵਾਸ, ਫੂਲਕਾ, ਗਾਂਧੀ, ਛੋਟੇ ਪਰਦੇ ਘੁੱਗੀ ਵਰਗੇ ਸਾਰੇ ਅਹੁਦਿਆਂ ਦੇ ਲਾਲਚੀ ਸਨ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੀ ਪਿਛਲੀ ਅਕਾਲੀ ਦਲ ਬੀਜੇਪੀ ਸਰਕਾਰ ਦੇ ਰਾਹ ਤੇ ਤੁਰ ਪਈ ਹੈ। ਲਗਾਤਾਰ 10 ਸਾਲ ਆਰਥਿਕ ਸੰਕਟ ਵਿੱਚ ਘਿਰੀ ਰਹੀ ਅਕਾਲੀ ਸਰਕਾਰ ਨੇ ਸਰਕਾਰੀ ਕੰਮਕਾਜ ਚਲਾਉਣ ਲਈ ਹਸਪਤਾਲਾਂ ਤੇ ਜੇਲ੍ਹਾਂ ਅਧੀਨ ਜ਼ਮੀਨ ਵੇਚ ਕੇ ਡੰਗ ਸਾਰਿਆ ਸੀ। ਹੁਣ ਕੈਪਟਨ ਸਰਕਾਰ ਨੇ ਇਸ ਤੋਂ ਇੱਕ ਕਦਮ ਅੱਗੇ ਜਾਂਦਿਆਂ ਸਰਕਾਰੀ ਹਸਪਤਾਲ ਹੀ ਪ੍ਰਾਈਵੇਟ ਪਾਰਟੀਆਂ ਨੂੰ ਵੇਚਣ ਦੀ ਤਿਆਰੀ ਕਰ ਲਈ ਹੈ। ਪੰਜਾਬ ਸਰਕਾਰ ਪੇਂਡੂ ਖੇਤਰਾਂ ਵਿਚਲੇ ਸੈਂਕੜੇ ਸਰਕਾਰੀ ਸਿਹਤ ਸੰਭਾਲ ਸੰਸਥਾਵਾਂ ਪ੍ਰਾਈਵੇਟ ਹੱਥਾਂ ਵਿੱਚ ਦੇਣ ਦੇ ਰਾਹ ਪੈਣ ਲੱਗੀ ਹੈ। ਕੈਪਟਨ ਸਰਕਾਰ ਇਸ ਲਈ ਬਕਾਇਦਾ ਅਖਬਾਰਾਂ ਵਿੱਚ ਜਨਤਕ ਨੋਟਿਸ ਵੀ ਛਪਾਇਆ ਗਿਆ ਹੈ। ਇਸ ਮੁਤਾਬਕ ਰਾਜ ਦੇ ਸਿਹਤ ਵਿਭਾਗ ਨੇ ਪ੍ਰਾਈਵੇਟ ਡਾਕਟਰਾਂ ਤੇ ਹਸਪਤਾਲਾਂ ਤੋਂ ਗ੍ਰਾਮੀਣ ਪ੍ਰਾਇਮਰੀ ਹੈਲਥ ਸੈਂਟਰ, ਕਮਿਊਨਿਟੀ ਹੈਲਥ ਸੈਂਟਰ ਤੇ ਅਰਬਨ ਕਮਿਊਨਿਟੀ ਸਿਹਤ ਕੇਂਦਰ ਚਲਾਉਣ ਲਈ ਅਰਜ਼ੀਆਂ ਮੰਗੀਆਂ ਹਨ। ਇਹੀ ਨਹੀਂ, ਸਰਕਾਰ ਨੇ ਪ੍ਰਾਈਵੇਟ ਡਾਕਟਰਾਂ ਤੇ ਪ੍ਰਾਈਵੇਟ ਹਸਪਤਾਲਾਂ ਤੋਂ ਇਹਨਾਂ ਸੰਸਥਾਵਾਂ ਦੀ ਬੋਲੀ ਸੰਬੰਧੀ ਅਰਜ਼ੀਆਂ ਵੀ ਮੰਗੀਆਂ ਹਨ। ਅਧਿਆਪਕ ਸਿੱਖਿਆ ਮੰਤਰੀ ਓਪੀ ਸੋਨੀ ਖਿਲਾਫ ਮੁੜ ਤੋਂ ਸੰਘਰਸ਼ ਲਈ ਖੜੇ ਹੋ ਗਏ ਨੇ। ਅਧਿਆਪਕਾਂ ਦੀ ਸਾਂਝੀ ਸੰਘਰਸ਼ ਕਮੇਟੀ ਵੱਲੋਂ 22 ਜਨਵਰੀ ਨੂੰ ਸਾਰੇ ਜ਼ਿਲ੍ਹਿਆਂ ਵਿੱਚ ਸਿੱਖਿਆ ਮੰਤਰੀ ਦਾ ਪੁਤਲਾ ਫੂਕਣ ਤੇ 27 ਜਨਵਰੀ ਨੂੰ ਅੰਮ੍ਰਿਤਸਰ ਵਿੱਚ ਸਿੱਖਿਆ ਮੰਤਰੀ ਦੇ ਘਰ ਅੱਗੇ ਡਟਣ ਦਾ ਐਲਾਨ ਕੀਤਾ ਗਿਆ। ਅਧਿਆਪਕਾਂ ਦਾ ਕਹਿਣਾ ਹੈ ਕਿ 3 ਅਕਤੂਬਰ ਨੂੰ ਪੰਜਾਬ ਸਰਕਾਰ ਵੱਲੋਂ SSA ਰਮਸਾ ਤੇ ਆਦਰਸ਼ ਮਾਧਵ ਸਕੂਲਾਂ ਵਿੱਚ ਕੰਮ ਕਰਦੇ 8,886 ਅਧਿਆਪਕਾਂ ਦੀਆਂ ਮੌਜੂਦਾ ਤਨਖਾਹਾਂ ਤੇ 75% ਕਟੌਤੀ ਲਾਉਣ ਦੇ ਫੈਸਲਾ ਕੀਤਾ ਗਿਆ ਸੀ। ਇਸ ਫੈਸਲੇ ਨੂੰ ਵਾਪਸ ਕਰਵਾ ਕੇ ਪੂਰੀਆਂ ਤਨਖਾਹਾਂ ਤੇ ਰੈਗੂਲਰ ਕਰਵਾਉਣ ਲਈ ਸੰਘਰਸ਼ ਦੀ ਅਗਵਾਈ ਕਰ ਰਹੇ ਆਗੂਆਂ ਹਰਦੀਪ ਟੋਡਰਪੁਰ, ਭਰਚ ਕੁਮਾਰ, ਹਰਵਿੰਦਰ ਰੱਖੜਾ, ਹਰਜੀਤ ਜੀਦਾ ਤੇ ਦੀਦਾਰ ਮੁਤਕੀ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਪੰਜਾਬ ਤੇ ਹਰਿਆਣਾ ਦੇ ਕਈ ਹਿੱਸਿਆਂ ਵਿੱਚ ਘੱਟ ਤੋਂ ਘੱਟ ਤਾਪਮਾਨ ਵਧਣ ਦੇ ਬਾਵਜੂਦ ਜ਼ਿਆਦਾਤਰ ਹਿੱਸਿਆਂ ਵਿੱਚ ਠੰਡ ਬਰਕਰਾਰ ਹੈ। ਮੌਸਮ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਖੇਤਰ ਵਿੱਚ ਸਭ ਤੋਂ ਠੰਡਾ ਸਥਾਨ ਪੰਜਾਬ ਦਾ ਗੁਰਦਾਸਪੁਰ ਰਿਹਾ, ਜਿੱਥੇ ਘੱਟ ਤੋਂ ਘੱਟ ਤਾਪਮਾਨ 4.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਇਸ ਸਮੇਂ ਪੂਰੇ ਪੰਜਾਬ ਵਿੱਚ ਸਵੇਰ ਤੋਂ ਹੀ ਮੀਂਹ ਪੈ ਰਿਹਾ ਹੈ। ਲੁਧਿਆਣਾ, ਪੱਛਮੀ ਮੋਗਾ, ਮਾਨਸਾ ਤੇ ਹਿੱਸਿਆਂ ਵਿੱਚ ਜ਼ਬਰਦਸਤ ਗਰਜ ਚਮਕ ਨਾਲ ਦਰਮਿਆਨਾ ਤੋਂ ਭਾਰਾ ਮੀਂਹ ਪੈ ਰਿਹਾ ਹੈ। ਬਰਨਾਲਾ ਵਿੱਚ ਤਾਂ ਗੜੇਮਾਰੀ ਦੀ ਵੀ ਖਬਰ ਹੈ। ਇਸ ਖਬਰ ਦੇ ਨਾਲ ਹੀ ਅੱਜ ਦੀਆਂ ਵਤਨ ਦੀ ਮਿੱਟੀ ਦੀਆਂ ਖਬਰਾਂ ਮੁੱਕਦੀਆਂ ਨੇ। ਸਵਰਨਜੀਤ ਸਿੰਘ ਮੋਗਾ ਨੂੰ ਦਿਓ ਇਜਾਜ਼ਤ, ਲਬ ਰਾਖਾ।
ਦੁੱਖ ਸੁੱਖ ਜੀਉਣ ਦੇ ਨਾਲ ਬਣੇ ਨੇ, ਜੇਕਰ ਹੈਲਥ ਇਸ਼ੂਜ਼ ਨੇ ਆ ਘੇਰਿਆ ਤਾਂ ਹੋਮਿਓਪੈਥੀ ਦੀ ਅਨਮੋਲ ਦਾਤ ਆਪਣੀ ਝੋਲੀ ਵਿੱਚ ਪਾਓ। ਸਿਰਫ ਰਾਹਤ ਹੀ ਨਹੀਂ, ਪ੍ਰੋਬਲਮਸ ਤੋਂ ਛੇਤੀ ਹੋਰ ਪੂਰਨ ਨਿਜਾਤ ਲਿਆਓ। ਨਾਮਰਤ ਬਿਮਾਰੀਆਂ ਹੋਣ ਜਾਂ ਹੋਰ ਮਸਲੇ, ਸੁਖਮਨੀ ਹੋਮਿਓਪੈਥੀ ਚੇਤੇ ਰੱਖੋ। 416-522-7777, ਦੈਟਸ 416-522-7777, ਔਰ sukhmaniclinic.com।
ਓਏ ਗੁਰਨਾਮ ਸਿਆ, ਜੇ ਬੱਚਿਆਂ ਦੇ ਪੈਸੇ ਵਧਾਉਣ ਦੇ ਨਾਲ ਨਾਲ ਟੈਕਸ ਵੀ ਬਚਾਉਣਾ ਹੈ ਤਾਂ 1 ਮਾਰਚ ਤੋਂ ਪਹਿਲਾਂ RRSP ਲੈ ਲਈ, ਨਾਲੇ ਤੇਰੀ ਰਿਟਾਇਰਮੈਂਟ ਦੇ ਕੰਮ ਆਊ।
ਮੇਰੀ ਮਨ ਤੋਂ ਪੈਸਾ ਰੀਅਲ ਇਸਟੇਟ ਜਾਂ ਗੋਲਡ ਵਿੱਚ ਲਾ ਦੇ।
ਓਏ ਤੈਨੂੰ ਨਹੀਂ ਪਤਾ, ਤੂੰ RRSP ਜਾਂ TFSA ਨੂੰ ਵੀ ਰੀਅਲ ਇਸਟੇਟ ਜਾਂ ਗੋਲਡ ਵਿੱਚ ਇਨਵੈਸਟ ਕਰ ਸਕਦਾ ਹੈ। ਇਹਨੂੰ ਕਹਿੰਦੇ ਨੇ 1 ਤੀਰ ਨਾਲ 3 ਨਿਸ਼ਾਨੇ। ਬੱਚਿਆਂ ਦੇ ਪੈਸੇ ਵਧ ਗਏ, ਟੈਕਸ ਵੀ ਬਚ ਗਿਆ, ਤੇਰੀ ਰਿਟਾਇਰਮੈਂਟ ਦੇ ਬਹਾਨੇ।
ਕਾਲ ਨਾਓ ਰਾਈਟ ਐਡਵਾਈਸ ਐਂਡ ਇਨਵੈਸਟਮੈਂਟਸ ਦੇ ਮਨਜੀਤ ਸੰਧੂ, 416-300-7393, that is 416-300-7393.
Set funds return are not guaranteed, it can fluctuate according to market conditions.
Saregama Garva, a digital audio player with 5000 evergreen songs inside. Just rotate the dial to choose your favorite artist, whether it's Rafi Saab,
main zindagi ka saath nibhata chala,
Kishore Da, with Karma, you also have the entire collection of Geet Mala with you. Saregama Karma is the perfect gift for your loved ones.
ਬਹੁਤ ਹੋ ਗਈ ਡਰਾਈਵਰੀ ਬਈ, ਬਸ ਅਗਲੇ ਮਹੀਨੇ ਆਪਣਾ ਟਰੱਕ ਹੀ ਪਾ ਲੈਣਾ।
ਅੱਛਾ, ਤੇ ਟਰੱਕ ਲੋਨ?
ਉਹ ਇੰਨੀਆਂ ਕੰਪਨੀਆਂ ਨੇ, ਕਿਸੇ ਕੋਲੋਂ ਵੀ ਲੈ ਲਾਂਗੇ, 1-2% ਨਾਲ ਕੀ ਫਰਕ ਪੈਂਦਾ?
ਫਰਕ ਤਾਂ ਪੈਂਦਾ ਜਦੋਂ ਗੱਲ ਸਹੀ ਸਲਾਹ ਦੀ ਹੋਵੇ, ਰੇਟ ਦੀ ਹੋਵੇ, ਫਰਕ ਤਾਂ ਪੈਂਦਾ। ਤੈਨੂੰ ਇਹ ਪਤਾ, ਆ 1-2% ਨਾਲ ਹੀ ਤੇਰੀਆਂ ਕਿਸ਼ਤਾਂ 'ਚ $5,000 ਤੱਕ ਦਾ ਫਰਕ ਪੈ ਸਕਦਾ?
ਸੱਚੀ? ਫੇਰ ਹੁਣ?
ਫੇਰ ਕੀ, ਪੰਜਾਬ ਸਿੰਧ ਫਾਈਨਾਂਸ ਦੇ ਕੈਰੀ ਚੱਠਾ ਨੂੰ ਫੋਨ ਕਰ, ਆਪੇ ਸਮਝ ਆ ਜਾਏਗਾ ਕਿ ਕੀ ਫਰਕ ਪੈਂਦਾ।
ਪੰਜਾਬ ਸਿੰਧ ਫਾਈਨਾਂਸ, 9054400000, ਕਿਉਂਕਿ ਫਰਕ ਤੇ ਪੈਂਦਾ।
ਬਾਪੂ ਜੀ, ਅੱਜ ਕੱਲ ਬੱਚੇ ਆਪ ਹੀ ਪੰਜਾਬੀ ਸਿੱਖ ਜਾਂਦੇ ਆ।
ਆਪ ਹੀ ਸਿੱਖ ਜਾਂਦੇ, ਕਿੱਦਾਂ ਸਿੱਖ ਜੂਗੇ?
ਮੰਮੀ ਡੈਡੀ ਟੈਬਲੇਟ ਔਨ ਕਰ ਦੋ,
ਕਿਉਂ?
ਪੂਰਾ ਐਰਾ ਇਰੀ ਸਾਨੂੰ ਸਿੱਖ ਲੈਣ ਦੋ।
ਅੱਛਾ,
ਪੂਰਾ ਐਰਾ ਇਰੀ ਜਦੋਂ ਸਿੱਖ ਲੈਣਾ, ਫੇਰ ਕਿਸੇ ਤੋਂ ਵੀ ਪਿੱਛੇ ਨਹੀਂ ਰਹਿਣਾ।
ਬਈ, ਬੱਚਿਆਂ ਨੇ ਬਿਲਕੁਲ ਸਹੀ ਕਿਹਾ, ਆਓ ਪੰਜਾਬੀ ਸਿੱਖੀਏ। ਜੀ ਹਾਂ, ਢਿੱਲੋਂ ਵੀਡੀਓ ਵੱਲੋਂ ਬੱਚਿਆਂ ਨੂੰ ਪੰਜਾਬੀ ਇੰਗਲਿਸ਼ ਸਿਖਾਉਣ ਵਾਸਤੇ ਕਿਡਸ ਟੈਬਲੇਟ ਆ ਗਿਆ, ਜਿਸ ਵਿੱਚ ਪੰਜਾਬੀ ਕਾਰਟੂਨ ਫਿਲਮਾਂ ਬਿਨਾਂ ਇੰਟਰਨੈਟ ਤੋਂ ਵੀ ਦੇਖ ਸਕਦੇ ਹੋ, ਗੇਮਸ ਖੇਡੋ, ਕਿਡਸ ਯੂਟਿਊਬ ਵੀ ਦੇਖ ਸਕਦੇ ਹੋ, ਤੇ ਨਾਲੇ ਦਾਦੇ ਦਾਦੀਆਂ, ਨਾਨਾ ਨਾਨੀ ਆਪਣੇ ਪੋਤੇ ਪੋਤੀਆਂ ਨੂੰ ਗਿਫਟ ਵੀ ਦੇ ਸਕਦੇ ਹੋ, ਤੇ ਇੰਡੀਆ ਲੈ ਜਾਣ ਵਾਸਤੇ ਵੀ ਸਭ ਤੋਂ ਵਧੀਆ ਗਿਫਟ ਹੈ ਕਿਡਸ ਟੈਬਲੇਟ। ਲਓ ਜੀ, ਫਿਰ ਹੁਣੇ ਕਾਲ ਕਰ ਲੋ ਢਿੱਲੋਂ ਵੀਡੀਓ, 905-204-1313, ਜਾਂ ਆਰਡਰ ਆਨਲਾਈਨ ਐਟ ਢਿੱਲੋਂਵੀਡੀਓ.com।
ਅਸੀਂ ਘਰ ਸ਼ਿਫਟ ਕਰ ਰਹੇ ਹਾਂ।
ਓਹੋ ਸਿਮਰਨ, ਮੈਂ ਹਲੇ ਜੈਕ ਔਜਲਾ ਨੂੰ ਇੱਕ ਵਾਰੀ ਮਿਲ ਕੇ ਹੀ ਆਇਆ ਹਾਂ, ਔਰ ਤੂੰ ਪੈਕਿੰਗ ਵੀ ਸ਼ੁਰੂ ਕਰਤੀ। ਇਹ ਵਾਲਾ ਘਰ ਕੋਈ ਅੰਬ ਥੋੜੀ ਹੈ ਜਿਹੜਾ ਹੁਣੇ ਵਿਕ ਜਾਊ।
ਹੋ ਜੀ, ਇਸੇ ਲਈ ਤਾਂ ਜਲਦੀ ਕਰ ਰਹੀ ਹਾਂ। ਅਸੀਂ ਘਰ ਜੈਕ ਔਜਲਾ ਤੋਂ ਲਿਸਟ ਕਰਵਾਇਆ ਹੈ। ਉਹਨਾਂ ਦਾ ਤਜੁਰਬਾ ਤੇ ਪ੍ਰੋਫੈਸ਼ਨਲ ਕੰਮ ਸਾਰੀ ਦੁਨੀਆ ਜਾਣਦੀ ਹੈ। ਕਹਿੰਦੇ ਨੇ ਜੈਕ ਔਜਲਾ ਤੋਂ ਲਿਸਟ ਹੋਇਆ ਘਰ ਤੇ ਰਾਕਟ ਦੀ ਸਪੀਡ ਤੋਂ ਵਿਕ ਜਾਂਦੇ ਨੇ।
ਬਿਲਕੁਲ ਸਹੀ, ਜੈਕ ਔਜਲਾ ਰੀਅਲ ਇਸਟੇਟ ਦੀ ਦੁਨੀਆ ਵਿੱਚ ਫਾਸਟ, ਐਕੂਰੇਟ ਤੇ ਬੈਸਟ ਪ੍ਰਾਈਸ ਦਾ ਨਾਮ। ਜੈਕ ਔਜਲਾ
जद खरीदना या बेचना होवे कर ता याद रखो इकोना
रीमैक्स रियलिटी स्पेशलिस्ट दे रियल एस्टेट ब्रोकर जैग औजला कॉल करो 416-371-7777 416-371-7777
ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸਵੇਰੇ 8:30 ਤੋਂ ਲੈ ਕੇ 10 ਵਜੇ ਤੱਕ ਅਸੀਂ ਇਹ ਪ੍ਰੋਗਰਾਮ ਪੇਸ਼ ਕਰਦੇ ਹਾਂ ਅੱਜ ਜਿਸ ਤਰ੍ਹਾਂ ਵਾਰ ਵਾਰ ਦੱਸਿਆ ਜਾ ਰਿਹਾ ਕਿ ਕਾਫੀ ਠੰਡ ਹੈ ਅਤੇ -30 -34 ਤੱਕ ਵਿੰਚਲ ਫੈਕਟ ਦੇ ਨਾਲ ਤਾਪਮਾਨ ਆ ਜਿਹੜਾ ਉਹ ਮਹਿਸੂਸ ਹੋ ਰਿਹਾ ਕੱਲ੍ਹ ਦਾ ਦਿਨ ਵੀ ਕਾਫੀ ਠੰਡਾ ਰਿਹਾ ਔਰ ਕੱਲ੍ਹ ਵੀ ਕਾਫੀ ਠੰਡ ਰਹੀ ਕੱਲ੍ਹ ਭਾਵੇਂ ਸਾਰਾ ਦਿਨ ਠੰਡਾ ਰਿਹਾ ਪਰ ਸ਼ਾਮ ਨੂੰ ਸਾਡੇ ਬਹੁਤ ਹੀ ਪਿਆਰੇ ਮਿੱਤਰ ਸੁਖਵਿੰਦਰ ਪੌਰਾ ਜੀ ਜਿਹੜੇ ਸਾਡੇ ਕੁਲੀਗ ਵੀ ਨੇ ਅਤੇ ਸੈਂਚੀ 21 ਪ੍ਰੈਜ਼ੈਂਟ ਰਿਐਲਟੀ ਤੋਂ ਔਰ ਉਹਨਾਂ ਨੇ ਸੈਂਚੀ 21 ਪ੍ਰੈਜ਼ੈਂਟ ਰਿਐਲਟੀ ਦੇ ਜਿੰਨੇ ਸਾਡੇ ਕੁਲੀਗਸ ਨੇ ਉਹਨਾਂ ਨੂੰ ਇੱਕ ਬਹੁਤ ਵਧੀਆ ਸ਼ਾਮ ਦੇ ਡਿਨਰ ਦਾ ਆਯੋਜਨ ਕੀਤਾ ਔਰ ਲਗਭਗ 50 ਦੇ ਕਰੀਬ ਸਾਡੇ ਜਿਹੜੇ ਰਿਐਲਟਰਸ ਨੇ ਕੁਲੀਗਸ ਨੇ ਉਹ ਸਾਰੇ ਇਕੱਠੇ ਹੋਏ 2-3 ਘੰਟੇ ਕਾਫੀ ਜਿਹੜਾ ਫਨ ਹੋਇਆ ਔਰ ਬਹੁਤ ਸਾਰੀਆਂ ਵੱਖ ਵੱਖ ਵਿਸ਼ਿਆਂ ਦੇ ਉੱਤੇ ਗੱਲਾਂ ਬਾਤਾਂ ਹੋਈਆਂ ਔਰ ਖਾਸ ਤੌਰ ਦੇ ਉੱਤੇ ਸਾਡੇ ਮਿੱਤਰ ਕਮਲ ਸੰਧੂ ਨੇ ਬਹੁਤ ਇਸ ਮਹਿਫਲ ਦੇ ਵਿੱਚ ਰੰਗ ਮੰਨਿਆ ਰਿਸ਼ਪਾਲ ਗਰੇਵਾਲ ਰਾਜਾ ਰੰਧਾਵਾ ਅਤੇ ਇਸ ਦੇ ਨਾਲ ਨਾਲ ਗੁਰਮਿੰਦਰ ਗਿੱਲ ਅਤੇ ਹੋਰ ਜਿੰਨੇ ਸਾਡੇ ਰਿਐਲਟਰ ਭਰਾ ਨੇ ਔਰ ਉਹਨਾਂ ਨੇ 3-4 ਘੰਟੇ ਇਸ ਠੰਡ ਦੀ ਸ਼ਾਮ ਦੇ ਵਿੱਚ ਪੂਰੀਆਂ ਰੌਣਕਾਂ ਲਾ ਕੇ ਰੱਖੀਆਂ ਔਰ ਮੇਰੇ ਵੱਲੋਂ ਅਤੇ ਜਿੱਥੇ ਅਤੇ ਹਰਦੀਪ ਗਰੇਵਾਲ ਵੱਲੋਂ ਜਿਨ੍ਹਾਂ ਨੂੰ ਵਿਸ਼ੇਸ਼ ਤੌਰ ਦੇ ਉੱਤੇ ਸਾਰਿਆਂ ਵਿੱਚ ਇੰਟਰੋਡਿਊਸ ਕੀਤਾ ਗਿਆ ਔਰ ਉਹਦੇ ਵੱਲੋਂ ਵੀ ਅਤੇ ਸਾਡੇ ਵੱਲੋਂ ਸਭ ਨੂੰ ਸੁਖਵਿੰਦਰ ਪੌਰਾ ਜੀ ਨੂੰ ਗੁਰਚਰਨ ਪੌਰਾ ਜੀ ਜਿੱਥੇ ਸਾਡੇ ਸੈਂਚੀ 21 ਪ੍ਰੈਜ਼ੀਡੈਂਟ ਰਿਐਲਟੀ ਦੇ ਬ੍ਰੋਕਰ ਆਫ ਰੈਕਡ ਵੀ ਨੇ ਅਤੇ ਉਸਦੇ ਨਾਲ ਨਾਲ ਟ੍ਰਿਪ ਦੇ ਪ੍ਰੈਜ਼ੀਡੈਂਟਸ ਵੀ ਨੇ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਅਤੇ ਥੈਂਕਸ ਇੱਕ ਵਧੀਆ ਸ਼ਾਮ ਆਯੋਜਿਤ ਕਰਨ ਦੇ ਲਈ ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸਵੇਰੇ 8:30 ਤੋਂ ਲੈ ਕੇ 10 ਵਜੇ ਤੱਕ ਅਸੀਂ ਇਹ ਪ੍ਰੋਗਰਾਮ ਪੇਸ਼ ਕਰਦੇ ਹਾਂ ਸੋ ਅੱਜ 21 ਤਰੀਕ ਕਾਫੀ ਇੰਪੋਰਟੈਂਟ ਹੈ ਅੱਜ ਬ੍ਰੈਂਪਟਨ ਸਿਟੀ ਨੇ ਡਿਸਾਈਡ ਕਰਨਾ ਹੈ ਕਿ ਆਪਟ ਇਨ ਜਾਂ ਆਪਟ ਆਊਟ ਮੈਰਾਵਾਨਾ ਸਟੋਰ ਦੇ ਲਈ ਉਹਦੇ ਲਈ ਵੀ ਸ਼ਾਮ ਨੂੰ ਇੱਕ ਹੰਗਾਮੀ ਮੀਟਿੰਗ ਹੈ ਜਿਹੜੀ ਅੱਜ ਰੱਖੀ ਗਈ ਹੈ ਉਸ ਤੋਂ ਬਾਅਦ ਫਿਰ ਇਹ ਸਿਟੀ ਨੇ ਆਪਣਾ ਫੈਸਲਾ ਲੈਣਾ ਹੈ ਕਿ ਮੈਰਾਵਾਨਾ ਦੇ ਸਟੋਰ ਖੋਲ੍ਹੇ ਜਾਣੇ ਜਾਂ ਫਿਰ ਨਹੀਂ ਸਟੋਰ ਖੋਲ੍ਹੇ ਜਾਣੇ ਦੂਸਰੀਆਂ ਸਾਡੀਆਂ ਨਜ਼ਰਾਂ ਲੱਗੀਆਂ ਹੋਈਆਂ ਸਨ ਇੱਕ ਹੋਰ ਮੀਟਿੰਗ ਹੈ ਜਿਹਦੇ 'ਚ ਸਿੱਖ ਕਮਿਊਨਿਟੀ ਵੱਲੋਂ ਕਾਫੀ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਸੀਗਾ ਰਾਲਫ ਗੁਡੇਲ ਸਾਹਿਬ ਹੋਣਾਂ ਨੂੰ ਕਿ ਜੋ ਆਪਣੇ ਸੇਫਟੀ ਕਮੇਟੀ ਦੀ ਰਿਪੋਰਟ ਆਈ ਸੀ ਉਸ ਦੇ ਵਿੱਚ ਸਿੱਖ ਮੁਸਲਿਮਸ ਦੇ ਬਾਰੇ ਦੇ ਵਿੱਚ ਜ਼ਿਕਰ ਕੀਤਾ ਗਿਆ ਸੀਗਾ ਉਹਦੇ ਵਿੱਚੋਂ ਇਹ ਜਿਹੜੇ ਸ਼ਬਦ ਨੇ ਕੱਢੇ ਜਾਣ ਲੇਕਿਨ ਕੀ ਹਾਲਤ ਆ ਕੋਈ ਇਹਨਾਂ ਦੀ ਮੀਟਿੰਗ ਸੰਭਵ ਹੋ ਸਕੀ ਹੈ ਜਾਂ ਨਹੀਂ ਹੋ ਸਕੀ ਕੱਲ੍ਹ ਜਾਂ ਪਰਸੋਂ ਤੱਕ ਜਿੱਥੋਂ ਤੱਕ ਮੈਨੂੰ ਖਬਰਾਂ ਮਿਲੀਆਂ ਸੀ ਹਜੇ ਤੱਕ ਕੋਈ ਮੀਟਿੰਗ ਸੰਭਵ ਨਹੀਂ ਹੋਈ ਸੀਗੀ ਜਨਵਰੀ ਦੇ ਤੀਜੇ ਹਫ਼ਤੇ ਦਾ ਸਮਾਂ ਜਿਹੜਾ ਉਹ ਦਿੱਤਾ ਗਿਆ ਸੀਗਾ ਲੇਕਿਨ ਅੱਜ ਤੱਕ ਕੋਈ ਐਸੀ ਗੱਲਬਾਤ ਬਾਹਰ ਨਹੀਂ ਆਈ ਕਿ ਇਹਨਾਂ ਦੀ ਮੀਟਿੰਗ ਹੋ ਸਕੀ ਹੈ ਜਾਂ ਨਹੀਂ ਹੋਈ ਹੋ ਸਕੀ ਜਿਸ ਦੇ ਵਿੱਚ ਸਿੱਖਾਂ ਨੂੰ ਸਿੱਖ ਅੱਤਵਾਦੀਆਂ ਵੱਲੋਂ ਮਾਫ਼ ਕਰਨਾ ਸਿੱਖਾਂ ਨੂੰ ਨਹੀਂ ਸਿੱਖ ਅੱਤਵਾਦੀਆਂ ਵੱਲੋਂ ਕੈਨੇਡਾ ਨੂੰ ਖਤਰਾ ਦੱਸਿਆ ਗਿਆ ਸੀ ਔਰ ਇਹਦੇ ਬਾਰੇ 'ਚ ਪੂਰੇ ਕੈਨੇਡਾ ਭਰ ਦੀਆਂ ਸਿੱਖ ਸੰਸਥਾਵਾਂ ਇਕਜੁੱਟ ਹੋ ਕੇ ਇਸ ਨੂੰ ਚੇਂਜ ਕਰਵਾਉਣ ਦੇ ਵਿੱਚ ਲੱਗੀਆਂ ਹੋਈਆਂ ਨੇ ਪਰ ਹਾਲੇ ਤੱਕ ਕੋਈ ਮੇਰੇ ਪਾਸ ਇੱਦਾਂ ਦੀ ਰਿਪੋਰਟ ਨਹੀਂ ਆਈ ਕਿ ਰਲਫ ਗੁਡੇਲ ਹੋਣਾ ਨੇ ਵਰਲਡ ਸਿੱਖ ਔਰਗਨਾਈਜੇਸ਼ਨ ਟਾਰੇ ਗੁਰਦੁਆਰਾ ਕਮੇਟੀ ਟਾਰੇ ਸੈਕਸ਼ਨ ਗੁਰਦੁਆਰਾ ਕੌਂਸਲ ਬ੍ਰਿਟਿਸ਼ ਕੋਲੰਬੀਆ ਦੀ ਗੁਰਦੁਆਰਾ ਕੌਂਸਲ ਨੂੰ ਕੋਈ ਮਿਲਣ ਦਾ ਸਮਾਂ ਅਤੇ ਸਥਾਨ ਦਿੱਤਾ ਜਾਂ ਨਹੀਂ ਇਹਦੇ ਬਾਰੇ ਹਾਲੇ ਤੱਕ ਕੋਈ ਪਤਾ ਨਹੀਂ ਲੱਗਿਆ ਜੇ ਪਤਾ ਲੱਗਿਆ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਅਤੇ ਹੁਣ ਗੱਲ ਕਰਾਂਗਾ ਮੈਂ ਫਰੇਜ਼ਰ ਇੰਸਟੀਚਿਊਟ ਦੀ ਰਿਪੋਰਟ ਦੀ ਇਹ ਜਿਹੜੀ ਫਰੇਜ਼ਰ ਇੰਸਟੀਚਿਊਟ ਦੀ ਰਿਪੋਰਟ ਆ ਕੌਮੀ ਪੱਧਰ ਦੀ ਖੋਜ ਸੰਸਥਾ ਹੈ ਫਰੇਜ਼ਰ ਇੰਸਟੀਚਿਊਟ ਨੇ 2019 ਵਿੱਚ ਐਲੀਮੈਂਟਰੀ ਸਕੂਲਾਂ ਦੀ ਕਾਰਗੁਜ਼ਾਰੀ ਬਾਰੇ ਆਪਣੀ ਸਾਲਾਨਾ ਰਿਪੋਰਟ ਜਾਰੀ ਕੀਤੀ ਹੈ ਰਿਪੋਰਟ ਦੁਆਰਾ ਹਰ ਸਾਲ ਅੰਟਾਰੀਓ ਦੇ 3,000 ਦੇ ਕਰੀਬ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ EQAO ਟੈਸਟਾਂ ਵਿੱਚ ਪੜ੍ਹਨ ਲਿਖਣ ਅਤੇ ਗਿਣਤ ਲਈ ਦਿੱਤੇ ਗਏ ਇਮਤਿਹਾਨ ਦੇ ਆਧਾਰ ਉੱਤੇ ਰੈਂਕਿੰਗ ਹੈ ਜਿਹੜੀ ਕੀਤੀ ਜਾਂਦੀ ਹੈ ਸਕੂਲਾਂ ਨੂੰ 10 ਵਿੱਚੋਂ 0 ਤੋਂ ਲੈ ਕੇ 10 ਤੱਕ ਦੇ ਸਕੋਰ ਆ ਜਿਹੜੇ ਉਹ ਦਿੱਤੇ ਜਾਂਦੇ ਨੇ ਇਸ ਸਾਲ ਅੰਟਾਰੀਓ ਦੇ ਅਨੈਲਿਸਿਸ ਕੀਤੇ ਗਏ 3,030 ਸਕੂਲਾਂ ਵਿੱਚੋਂ 16 ਸਕੂਲ ਅਜਿਹੇ ਨੇ ਜਿਨ੍ਹਾਂ ਦੇ ਸਕੋਰ 10 ਵਿੱਚੋਂ 10 ਰਹੇ ਨੇ ਭਾਵ ਪਰਫੈਕਟ 10 out of 10 ਸਕੋਰ ਹਾਸਲ ਕਰਨ ਵਾਲੇ 16 ਸਕੂਲਾਂ ਵਿੱਚ ਖਾਲਸਾ ਸਕੂਲ ਮਾਲਟਨ ਅਤੇ ਖਾਲਸਾ ਕਮਿਊਨਿਟੀ ਸਕੂਲ ਬ੍ਰੈਂਪਟਨ ਸ਼ਾਮਲ ਨੇ ਅਤੇ 6 ਸਕੂਲ ਇਸਲਾਮਿਕ ਅਦਾਰਿਆਂ ਵੱਲੋਂ ਚਲਾਏ ਜਾ ਰਹੇ ਨੇ ਜਿਨ੍ਹਾਂ ਵਿੱਚ ਅਲ ਰਿਸਾਲਾ ਇਕਰਾ ਇਸਲਾਮਿਕ ਇਸਲਾਮਿਕ ਇੰਸਟੀਚਿਊਟ ਆਫ ਟੋਰਾਂਟੋ ਇਸਲਾਮਿਕ ਇੰਸਟੀਚਿਊਟ ਆਫ ਕੈਂਬਰਿਜ ਸਾਫਾ ਐਂਡ ਕੈਂਬਰਿਜ ਅਤੇ ਇਸਲਾਮਿਕ ਫਾਊਂਡੇਸ਼ਨ ਸ਼ਾਮਲ ਨੇ। ਬ੍ਰੈਂਪਟਨ ਦਾ ਗੁਰੂ ਤੇਗ ਬਹਾਦਰ ਸਕੂਲ 9.5 ਸਕੋਰ ਲੈ ਕੇ 25ਵੇਂ ਨੰਬਰ ਉੱਤੇ ਰਿਹਾ। ਵਰਣਯੋਗ ਹੈ ਕਿ ਫਰੇਜ਼ਰ ਇੰਸਟੀਚਿਊਟ ਦੀ ਰਿਪੋਰਟ ਨੂੰ ਸਰਕਾਰੀ ਡਾਲਾਂ ਉੱਤੇ ਚੱਲਣ ਵਾਲੇ ਪਰੰਪਰਾਗਤ ਸਕੂਲਾਂ ਵੱਲੋਂ ਅਕਸਰ ਸਵੀਕਾਰ ਕਰਨ ਤੋਂ ਆਨੇ ਬਹਾਨੇ ਕੀਤੇ ਜਾਂਦੇ ਨੇ। ਰਿਪੋਰਟ ਤਿਆਰ ਕਰਨ ਵਾਲੇ ਖੋਜਕਾਰਾਂ ਦਾ ਖੁਦ ਵੀ ਆਖਣਾ ਹੈ ਕਿ ਇਹ ਰਿਪੋਰਟ ਸਕੂਲਾਂ ਦੀ ਕਾਰਗੁਜ਼ਾਰੀ ਦਾ 100% ਸਹੀ ਬਿੰਬ ਹੋਣ ਦਾ ਦਾਅਵਾ ਨਹੀਂ ਕਰਦੀ। ਖੋਜਕਾਰ ਇਹ ਵੀ ਆਖਦੇ ਨੇ ਕਿ ਅੰਟਾਰੀਓ ਸਰਕਾਰ ਵੱਲੋਂ ਕਰਵਾਏ ਗਏ EQAO ਟੈਸਟਾਂ ਦੇ ਆਧਾਰ ਉੱਤੇ ਤਿਆਰ ਕੀਤੀ ਗਈ ਇਹ ਰਿਪੋਰਟ ਮਾਪਿਆਂ ਨੂੰ ਸਕੂਲਾਂ ਵਿੱਚ ਵਿਦਿਅਕ ਮਾਹੌਲ ਦੀ ਨਿਸ਼ਾਨਦੇਹੀ ਕਰਨ ਵਿੱਚ ਸਹਾਈ ਹੋ ਸਕਦੀ ਹੈ। ਮਿਸਾਗਾ ਅਤੇ ਬ੍ਰੈਂਪਟਨ ਦੇ ਸਕੂਲਾਂ ਦੇ ਹੱਕ ਵਿੱਚ ਆਖਣਾ ਔਖਾ ਹੋਵੇਗਾ ਕਿ ਇੱਥੇ ਦੇ ਸਕੂਲਾਂ ਦਾ ਸਭ ਤੋਂ ਫਾਡੀ ਸਕੂਲ ਡਫਰਨ ਪੀਲ ਕੈਥੋਲਿਕ ਸਕੂਲ ਬੋਰਡ ਵੱਲੋਂ ਨੌਰਥ ਪਾਰਕ ਬ੍ਰੈਂਪਟਨ ਵਿੱਚ ਚਲਾਇਆ ਜਾ ਰਿਹਾ ਸੇਂਟ ਐਂਥਨੀ ਸਕੂਲ ਹੈ, ਜਿਸ ਦਾ 3030 ਸਕੂਲਾਂ ਵਿੱਚੋਂ 2529ਵਾਂ ਨੰਬਰ ਹੈ। ਉਸ ਤੋਂ ਉੱਤੇ 2491 ਨੰਬਰ ਉੱਤੇ ਗਾਰਡੀਅਨ ਏਂਜਲ ਸਕੂਲ ਹੈ, ਜੋ ਜੇ ਸਿਖਰ ਤੋਂ ਗੱਲ ਕੀਤੀ ਜਾਵੇ ਤਾਂ ਪੀਲ ਸਕੂਲ ਬੋਰਡ ਦਾ ਸਭ ਤੋਂ ਮੋਹਰੀ 144 ਨੰਬਰ ਉੱਤੇ ਖੜ੍ਹਾ ਸਕੂਲ ਸਪ੍ਰਿੰਗ ਬਰੁੱਕ ਹੈ, ਜਿਸ ਦਾ ਸਕੋਰ 8.5 ਹੈ। ਫਰੇਜ਼ਰ ਇੰਸਟੀਚਿਊਟ ਦੀ ਐਲੀਮੈਂਟਰੀ ਸਕੂਲ ਰੈਂਕਿੰਗ ਦੋ ਗੱਲਾਂ ਤੋਂ ਮਹੱਤਵਪੂਰਨ ਹੈ। ਪਹਿਲੀ ਕਿ ਸਭ ਪਹਿਲਾਂ ਹੀ ਜਾਣਦੇ ਹਨ ਕਿ ਅੰਟਾਰੀਓ ਵਿੱਚ ਬੱਚਿਆਂ ਦੀ ਗਿਣਤੀ ਦੀ ਪੜ੍ਹਾਈ ਦੀ ਸਥਿਤੀ ਬਹੁਤ ਨੀਵੀਂ ਹੈ। ਗਣਿਤ ਦੀ ਇਹੀ ਹਾਲ ਬੱਚਿਆਂ ਦੇ ਪੜ੍ਹਨ ਅਤੇ ਲਿਖਣ ਰੀਡਿੰਗ ਐਂਡ ਰਾਈਟਿੰਗ ਦਾ ਹੈ। ਕੀ ਪ੍ਰਾਈਵੇਟ ਖਾਸ ਕਰਕੇ ਧਾਰਮਿਕ ਅਦਾਰਿਆਂ ਵੱਲੋਂ ਚਲਾਏ ਜਾਣ ਵਾਲੇ ਸਕੂਲਾਂ ਦੀ ਚੰਗੀ ਪਰਫਾਰਮੈਂਸ ਇਸ਼ਾਰਾ ਨਹੀਂ ਕਰਦੀ ਕਿ ਇਹਨਾਂ ਸਕੂਲਾਂ ਵਿੱਚ ਲਾਗੂ ਪੜ੍ਹਾਈ ਦੀਆਂ ਵਿਧੀਆਂ ਵਿੱਚ ਜ਼ਰੂਰ ਕੁਝ ਚੰਗਾ ਹੋਵੇਗਾ? ਪਬਲਿਕ ਭਾਵ ਸਰਕਾਰੀ ਫੰਡਾਂ ਨਾਲ ਚੱਲਣ ਵਾਲੇ ਸਕੂਲਾਂ ਵਿੱਚ ਵਿੱਦਿਆ ਦੇ ਮਿਆਰ ਦੇ ਡਿੱਗਣ ਦਾ ਲਗਾਤਾਰ ਜਾਰੀ ਰਹਿਣਾ ਕੀ ਸੰਕੇਤ ਕਰਦਾ ਹੈ ਜਦੋਂ ਇਹਨਾਂ ਸਕੂਲਾਂ ਦੇ ਅਧਿਆਪਕਾਂ ਵੱਲੋਂ ਤਨਖਾਹਾਂ ਵਧਾਉਣ, ਅਧਿਆਪਕ ਯੂਨੀਅਨਸ ਵੱਲੋਂ ਆਪਣੇ ਹੱਕਾਂ ਨੂੰ ਧੱਕੇ ਨਾਲ ਲਾਗੂ ਕਰਨ, ਹੜਤਾਲਾਂ ਕਰਨ, ਸੈਕਸ ਸਿਲੇਬਸ ਵਰਗੇ ਮੁੱਦਿਆਂ ਬਾਰੇ ਸ਼ੋਰ ਸ਼ਰਾਬਾ ਕਰਨ ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਮੋਹਰੀ ਹੁੰਦੇ ਨੇ? ਕੀ ਪ੍ਰਾਈਵੇਟ ਸਕੂਲਾਂ ਦੇ ਅਧਿਆਪਕ ਅਜਿਹੀਆਂ ਕਾਰਵਾਈਆਂ ਵਿੱਚ ਸ਼ਾਮਲ ਹੋਣ ਦੀ ਜ਼ਰੂਰਤ ਕਰ ਸਕਦੇ ਨੇ? ਸੰਭਵ ਹੈ ਕਿ ਅਗਲੇ ਦਿਨਾਂ ਵਿੱਚ ਪਬਲਿਕ ਸਕੂਲ ਬੋਰਡ ਵੱਲੋਂ ਆਪੋ ਆਪਣੇ ਸਕੂਲਾਂ ਦੀ ਕਾਰਗੁਜ਼ਾਰੀ ਬਾਰੇ ਲਿਪਾ ਪੋਚੀ ਕਰਨ ਦੀਆਂ ਗੱਲਾਂ ਕੀਤੀਆਂ ਜਾਣ। ਹਾਲੇ 2 ਸਾਲ ਪਹਿਲਾਂ ਦੀ ਗੱਲ ਹੈ ਕਿ ਪੀਲ ਸਕੂਲ ਬੋਰਡ ਨੇ ਇਸ ਰਿਪੋਰਟ ਬਾਰੇ ਆਪਣੇ ਇਤਰਾਜ਼ ਨੂੰ ਬੋਰਡ ਦੀ ਵੈਬਸਾਈਟ ਉੱਤੇ ਪਾ ਦਿੱਤਾ ਸੀਗਾ। ਚੰਗਾ ਹੋਵੇ ਕਿ ਪਬਲਿਕ ਸਕੂਲ ਆਪਣੀ ਕਾਰਗੁਜ਼ਾਰੀ ਦਾ ਪ੍ਰਾਈਵੇਟ ਸਕੂਲਾਂ ਨਾਲ ਨਿਰਪੱਖ ਰੂਪ ਵਿੱਚ ਮੁਲਾਂਕਣ ਕਰਨ। ਇਹ ਮੁਲਾਂਕਣ ਵਿੱਚ ਇਹ ਤੱਥ ਵੀ ਸ਼ਾਮਲ ਹੋਣਾ ਚਾਹੀਦਾ ਹੈ ਕਿ ਪ੍ਰਾਈਵੇਟ ਸਕੂਲਾਂ ਵਿੱਚ ਪ੍ਰਤੀ ਵਿਦਿਆਰਥੀ ਕਿੰਨਾ ਖਰਚ ਹੁੰਦਾ ਹੈ ਅਤੇ ਪਬਲਿਕ ਸਕੂਲਾਂ ਵਿੱਚ ਕਿੰਨਾ ਖਰਚ ਹੁੰਦਾ ਹੈ। ਹਾਲ ਵਿੱਚ ਚੁਣੇ ਗਏ ਸਕੂਲ ਟਰੱਸਟੀ, ਜਿਨ੍ਹਾਂ ਨੇ ਸਕੂਲੀ ਵਿੱਦਿਆ ਵਿੱਚ ਸੁਧਾਰ ਲਈ ਵੱਡੇ ਵੱਡੇ ਵਾਅਦੇ ਕੀਤੇ ਸਨ, ਇਹ ਰਿਪੋਰਟ ਉਹਨਾਂ ਵਾਸਤੇ ਚਰਚਾ ਆਰੰਭ ਕਰਨ ਦਾ ਸਹੀ ਸਾਧਨ ਬਣ ਸਕਦੀ ਹੈ। ਸੋ ਇੱਕ ਵਾਰ ਫਿਰ ਪੰਜਾਬੀ ਕਮਿਊਨਿਟੀ ਦੇ ਵਿੱਚੋਂ ਮੈਂ ਸ਼੍ਰੀ ਗੁਰੂ ਸਿੰਘ ਸਭਾ ਮਾਲਟਨ ਗੁਰੂ ਘਰ ਵੱਲੋਂ ਚਲਾਏ ਜਾਂਦੇ ਖਾਲਸਾ ਸਕੂਲ ਮਾਲਟਨ ਅਤੇ ਇਸ ਦੇ ਨਾਲ ਬ੍ਰੈਂਪਟਨ ਦੇ ਵਿੱਚ ਚੱਲਦੇ ਖਾਲਸਾ ਸਕੂਲ ਮਾਲਟਨ, ਜਿਨ੍ਹਾਂ ਨੇ ਪਰਫੈਕਟ 10 out of 10 ਹਾਸਲ ਕੀਤੇ ਨੇ ਅਤੇ ਉਹਨਾਂ ਟੌਪ 16 ਸਕੂਲਾਂ ਦੇ ਵਿੱਚ ਆਪਣਾ ਨਾਂ ਦਰਜ ਕਰਾਇਆ, ਜਿਨ੍ਹਾਂ ਟੌਪ 16 ਸਕੂਲਾਂ ਦੇ ਵਿੱਚ 10/10 ਨੰਬਰ 16 ਸਕੂਲਾਂ ਦੇ ਆਏ ਨੇ 3030 ਸਕੂਲਾਂ ਦੇ ਵਿੱਚੋਂ। ਅਤੇ ਇਹਦੇ ਨਾਲ ਨਾਲ ਗੁਰੂ ਤੇਗ ਬਹਾਦਰ ਸਕੂਲ, ਜਿਨ੍ਹਾਂ ਨੂੰ 9.5 ਸਕੋਰ ਮਿਲਿਆ ਅਤੇ 3030 ਸਕੂਲਾਂ ਵਿੱਚੋਂ ਉਹਨਾਂ ਦਾ 25ਵਾਂ ਨੰਬਰ ਹੈ। ਅਤੇ ਇਸ ਦੇ ਨਾਲ ਨਾਲ ਇਸਲਾਮਿਕ ਅਦਾਰਿਆਂ ਵੱਲੋਂ ਚਲਾਏ ਜਾਂਦੇ 6 ਸਕੂਲ, ਜਿਨ੍ਹਾਂ ਨੂੰ 10 out of 10 ਮਿਲਿਆ, ਉਹਨਾਂ ਨੂੰ ਮੁਬਾਰਕਬਾਦ ਦੇਣੀ ਚਾਹੁੰਦਾ ਹਾਂ। ਅਤੇ ਕੈਥੋਲਿਕ ਸਕੂਲ ਜਿਹੜੇ ਕਿ ਸਭ ਤੋਂ ਪਛੜ ਚੁੱਕੇ ਨੇ ਇਸ ਸਮੇਂ, ਔਰ ਉਹਨਾਂ ਦੀ ਜੇ ਅਸੀਂ ਅਪੀਲ ਦੀ ਗੱਲ ਕਰੀਏ, ਬਿਲਕੁਲ ਜੇ ਨੰਬਰ ਉਹਨਾਂ ਆਉਂਦਾ ਪੀਲ ਡਿਸਟ੍ਰਿਕਟ ਦੇ ਵਿੱਚ ਚੱਲ ਰਹੇ ਕੈਥਿਕ ਸਕੂਲ ਦਾ ਬਿਲਕੁਲ 2400-2500ਵਾਂ ਨੰਬਰ, 2539ਵਾਂ ਨੰਬਰ ਹੈ 330 ਸਕੂਲਾਂ ਦੇ ਵਿੱਚੋਂ, ਜਿਹੜਾ ਕਿ ਬ੍ਰੈਂਪਟਨ ਦੇ ਨੌਰਥ ਪਾਰਕ ਦੇ ਵਿੱਚ ਕੈਥੋਲਿਕ ਸਕੂਲ ਹੈ। ਔਰ ਜਿਹੜੇ ਸਕੂਲਾਂ ਨੇ ਮਿਹਨਤ ਕੀਤੀ, ਬੱਚਿਆਂ ਨੂੰ ਪੜ੍ਹਾਇਆ, ਬੱਚਿਆਂ ਨੂੰ ਸਹੀ ਸੇਧ ਦੇ ਰਹੇ ਨੇ, ਚੰਗੀ ਵਿੱਦਿਆ ਦੇ ਰਹੇ ਨੇ, ਗਣਿਤ ਦੀ, ਰੀਡਿੰਗ ਦੀ, ਰਾਈਟਿੰਗ ਦੀ, ਔਰ ਉਹਨਾਂ ਨੂੰ ਮੈਂ ਮੁਬਾਰਕਬਾਦ ਦੇਣੀ ਚਾਹੁੰਦਾ ਸੀ। ਅਕਸਰ ਕਈ ਵਾਰੀ ਇਹ ਸੋਚ ਲੈਂਦੇ ਹਾਂ ਕਿ ਥੋੜ੍ਹਾ ਜਿਹਾ ਐਕਸਪੈਂਸਿਵ ਹੈ ਪ੍ਰਾਈਵੇਟ ਸਕੂਲ, ਬਟ ਏਡਾ ਵੀ ਐਕਸਪੈਂਸਿਵ ਨਹੀਂ ਹੈ ਜੇਕਰ ਤੁਹਾਡੇ ਬੱਚੇ ਉਸ ਸਕੂਲ ਦੇ ਵਿੱਚ ਪੜ੍ਹਦੇ ਨੇ ਜਿੱਥੇ 10 out of 10 ਆਉਂਦੇ ਨੇ, ਤਾਂ ਯੂ ਸ਼ੁੱਡ ਬੀ ਪ੍ਰਾਊਡ ਆਫ ਦੈਟ। ਸੋ ਇਹ ਮਤਲਬ ਨਹੀਂ ਹੈ, ਚਾਹੇ ਪਬਲਿਕ ਸਕੂਲ ਹੈ ਚਾਹੇ ਧਾਰਮਿਕ ਅਦਾਰੇ ਵੱਲੋਂ ਸਕੂਲ ਚਲਾਇਆ ਜਾ ਰਿਹਾ, ਪਰ ਉੱਥੇ ਜੋ ਪੜ੍ਹਾਇਆ ਜਾ ਰਿਹਾ ਸਿਲੇਬਸ ਔਰ ਜੋ EQ ਇਹ ਉਹਦੇ ਟੈਸਟ ਨੇ ਉਹਨਾਂ ਦੇ ਵਿੱਚੋਂ ਪਰਫੈਕਟ ਮਾਰਕ ਲੈਣੇ ਇਹ ਅਧਿਆਪਕਾਂ ਦੀ ਮਿਹਨਤ ਵੱਲ ਇਸ਼ਾਰਾ ਅਤੇ ਪ੍ਰਾਈਵੇਟ ਸਕੂਲਾਂ ਦੀ ਕਾਰਗੁਜ਼ਾਰੀ ਵੱਲ ਇਸ਼ਾਰਾ ਜ਼ਰੂਰ ਕਰਦਾ ਹੈ। ਜੁੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸਵੇਰੇ 8:30 ਤੋਂ ਲੈ ਕੇ 10 ਵਜੇ ਤੱਕ ਅਸੀਂ ਇਹ ਪ੍ਰੋਗਰਾਮ ਪੇਸ਼ ਕਰਦੇ ਹਾਂ ਔਰ ਏਸ਼ੀਅਨ ਫੂਡ ਸੈਂਟਰ 10 ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰ ਰਿਹਾ। ਕਿਸੇ ਵੀ ਨੇੜਲੀ ਲੋਕੇਸ਼ਨ ਦੇ ਉੱਤੇ ਜਾ ਕੇ ਤੁਸੀਂ ਗਰੋਸਰੀ ਕਰਨੀ ਹੈ ਔਰ ਕਾਫੀ ਵੱਖ ਵੱਖ ਪ੍ਰੋਡਕਟਸ ਦੇ ਉੱਤੇ ਸੇਲ ਲੱਗੀ ਹੋਈ ਹੈ। ਇਹ ਟੋਬੀਕੋ, ਮਿਸਿਸਾਗਾ, ਬ੍ਰੈਂਪਟਨ ਅਤੇ ਵੱਖ ਵੱਖ ਥਾਵਾਂ ਦੇ ਉੱਤੇ ਲੋਕੇਸ਼ਨ ਇਹਨਾਂ ਦੀਆਂ ਸਥਿਤ ਨੇ ਔਰ 416-740-3262 ਹੈੱਡ ਆਫਿਸ ਦਾ ਨੰਬਰ ਹੈ। ਏਸ਼ੀਅਨ ਫੂਡ ਸੈਂਟਰ 10 ਲੋਕੇਸ਼ਨ ਤੋਂ ਤੁਹਾਡੀ ਸੇਵਾ ਵਿੱਚ। ਸ੍ਰੀ ਗੁਰੂ ਸਿੰਘ ਸਾਹਿਬ ਮਾਲਟਨ ਗੁਰਦੁਆਰਾ ਸਾਹਿਬ ਵਿਖੇ 40 ਮੁਕਤਿਆਂ ਦੀ ਯਾਦ ਵਿੱਚ 13ਵਾਂ ਵਾਹਿਗੁਰੂ ਨਾਮ ਸਿਮਰਨ 14 ਜਨਵਰੀ ਤੋਂ ਚੱਲ ਰਿਹਾ ਹੈ ਅਤੇ 23 ਫਰਵਰੀ ਤੱਕ ਚੱਲਣਾ ਹੈ। 23 ਫਰਵਰੀ ਨੂੰ ਭੋਗ ਪਾਏ ਜਾਣੇ ਨੇ। ਸੋ ਤੁਸੀਂ ਸਵੇਰੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਸਕਦੇ ਹੋ ਸੁਖਣੀ ਸਾਹਿਬ ਸੰਗਤੀ ਰੂਪ ਦੇ ਵਿੱਚ 3 ਤੋਂ ਲੈ ਕੇ 4:30 ਵਜੇ ਤੱਕ ਅਤੇ ਵਾਹਿਗੁਰੂ ਸਿਮਰਨ 4:30 ਤੋਂ ਲੈ ਕੇ 5:30 ਵਜੇ ਤੱਕ ਰੋਜ਼ ਸ਼ਾਮ ਨੂੰ 7 ਤੋਂ ਲੈ ਕੇ 8 ਵਜੇ ਤੱਕ ਹੁੰਦਾ ਹੈ। ਸ੍ਰੀ ਗੁਰੂ ਸਿੰਘ ਸਾਹਿਬ ਮਾਲਟਨ ਗੁਰਦੁਆਰਾ ਸਾਹਿਬ ਵਿਖੇ ਇਹ ਪ੍ਰੋਗਰਾਮ ਇਸ ਸਮੇਂ ਚੱਲ ਰਹੇ ਨੇ ਔਰ ਇਸ ਦੇ ਨਾਲ ਦੱਸ ਦਈਏ ਕਿ ਸਾਡੇ ਇਸ ਪ੍ਰੋਗਰਾਮ ਨੂੰ ਪ੍ਰਾਊਡਲੀ ਸਪੋਂਸਰ ਕੀਤਾ ਜਾ ਰਿਹਾ ਹੈ ਹੋਮ ਲਾਈਫ ਸਿਲਵਰ ਸਿਟੀ ਵੱਲੋਂ ਔਰ ਤੁਸੀਂ ਹੋਮ ਲਾਈਫ ਸਿਲਵਰ ਸਿਟੀ ਨੂੰ ਜੁਆਇਨ ਕਰਨਾ ਹੈ। ਹੋਮ ਲਾਈਫ ਸਿਲਵਰ ਸਿਟੀ ਤੁਹਾਡੀ ਸੇਵਾ ਵਿੱਚ। ਇਸੇ ਤਰ੍ਹਾਂ ਹੀ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ 7 ਦਿਨ ਖੁੱਲ੍ਹਦੇ ਨੇ। ਆਪਣੇ ਟਰੱਕਾਂ ਦੇ ਟਾਇਰ ਪਵਾਉਣੇ ਨੇ, ਟਰੱਕਾਂ ਦੀ ਰਿਪੇਅਰ ਕਰਾਉਣੀ ਹੈ। 1715 ਸਿਸਮਰ ਰੋਡ ਦੇ ਉੱਤੇ ਸਥਿਤ ਨੇ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ। 905-625-0055 ਇਹਨਾਂ ਨੰਬਰ ਹੈ, 905-625-0055 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਹੈ। A1 ਰੈਨੋਵੇਸ਼ਨ, ਤੁਸੀਂ ਆਪਣੇ ਘਰ ਦੀ ਰੈਨੋਵੇਸ਼ਨ ਕਰਵਾਉਣੀ ਹੈ, ਵਧੀਆ ਕਿਚਨ ਬਣਵਾਉਣੀ ਹੈ ਔਰ ਵਧੀਆ ਬੇਸਮੈਂਟ ਬਣਵਾਉਣੀ ਹੈ। ਬੇਸਮੈਂਟ 3 ਹਫ਼ਤਿਆਂ ਦੇ ਵਿੱਚ ਕੰਪਲੀਟ ਕਰਨ ਦਾ ਵਾਅਦਾ ਕਰਦੇ ਨੇ ਅਤੇ ਜੇਕਰ ਤੁਸੀਂ ਲੀਗਲ ਬੇਸਮੈਂਟ ਕਰਵਾਉਣੀ ਹੈ ਫਿਰ ਇਹਨਾਂ ਦਾ ਕਹਿਣਾ ਹੈ ਕਿ 1-2 ਹਫ਼ਤੇ ਐਕਸਟਰਾ ਵੀ ਲੱਗ ਸਕਦੇ ਨੇ ਸਾਰੇ ਲੀਗਲ ਪਰਮਿਟਸ ਲੈਣ ਦੇ ਲਈ ਅਤੇ ਹੋਰ ਸਾਰਾ ਕੁਛ। ਸੋ 100% ਲੀਗਲ ਸੀਡੀ ਤੋਂ ਅਪਰੂਵ ਕਰਾ ਕੇ ਬੇਸਮੈਂਟ ਬਣਵਾਉਣੀ ਹੈ ਜਾਂ ਫਿਰ ਤੁਸੀਂ ਆਪ ਬੇਸਮੈਂਟ ਰੀਕ੍ਰੀਏਸ਼ਨ ਪਰਪਜ਼ ਦੇ ਲਈ ਆਪਦੇ ਰਹਿਣ ਵਾਸਤੇ ਬਣਾਉਣੀ ਹੈ ਉਹਦੇ ਲਈ ਤੁਸੀਂ ਕਾਲ ਕਰ ਲੈਣੀ ਹੈ A1 ਰੈਨੋਵੇਸ਼ਨ ਨੂੰ 416-456-1462 ਦੇ ਉੱਤੇ। 416-456-1462 ਇਹਨਾਂ ਦਾ ਨੰਬਰ ਹੈ, ਇਸ ਨੰਬਰ ਦੇ ਉੱਤੇ ਕਾਲ ਤੁਸੀਂ ਕਰਨੀ ਹੈ। ਹਰਪਿੰਦਰ ਕੌਰ ਇੰਸ਼ੋਰੈਂਸ ਦੇ ਲਈ ਪੰਜਾਬ ਇੰਸ਼ੋਰੈਂਸ ਤੋਂ 416-452-7373 416-452-7373 ਇਹਨਾਂ ਦਾ ਨੰਬਰ ਹੈ ਅਤੇ ਫਸਟ ਚੋਇਸ ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਟਰੱਕ ਲੋਨ ਲੈਣ ਵਾਸਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਹੈ। ਰਾਜਦੀਪ ਹੋਣਾ ਦੇ ਨਾਲ ਆਫਿਸ ਦਾ ਨੰਬਰ ਦੇ ਦੇਵਾਂ ਮੈਂ, 905-678-2424 905-678-2424। ਮੇਰਾ ਨੰਬਰ ਹੈ 416-970-5005। ਦਿਓ ਆ ਗਿਆ, ਫਿਰ ਮਿਲਣ ਦੀ ਉਮੀਦ ਦੇ ਨਾਲ ਸਤਿ ਸ੍ਰੀ ਅਕਾਲ।
ਜੋਬਨ ਦੀ ਉਮਰ ਬੀਤ ਗਈ, ਦਿਲ ਬਰ ਲੈ ਮੰਦੇ ਜੀ ਅੱਜ ਤੱਕ ਨਾ।
The views expressed on the preceding program may not necessarily be those of the owner or management of WTOR radio station.
Inspired by the past, informed by the present, and aspiring towards the future. Introducing King Toronto, the most innovative and exciting new mixed-use development in the heart of the entertainment district. A collaboration between Westbank, developer of Shangri-La Toronto, and global architectural innovator Bjarke Ingels Group. 4 pixelated glass block mountains with a central courtyard and 200,000 square feet of luxury retail. Be part of the most talked about project in Toronto. Home starting from the mid-700s.
Real estate ki kisi bhi zarurat ke liye call kijiye 647-898-6245 647-898-6245 Cityscape Real Estate ki
Arifa Muzaffar ko call karo
ਤਿੰਨ ਲੋਕੇਸ਼ਨ ਤੋਂ ਗ੍ਰੋਸਰੀ ਦੀਆਂ ਉੱਤਮ ਸੇਵਾਵਾਂ ਦੇ ਰਹੀ ਸਬਜ਼ੀ ਮੰਡੀ ਦੀ 4ਵੀਂ ਲੋਕੇਸ਼ਨ ਮਿਸਿਸਾਗਾ ਵਿੱਚ ਕ੍ਰੈਡਿਟ ਨਿਊ ਅਤੇ ਬ੍ਰਿਸਟਲ ਰੋਡ ਦੇ ਕਾਰਨਰ ਤੇ ਖੁੱਲ ਚੁੱਕੀ ਹੈ। ਹਰੀਆਂ ਤਾਜ਼ੀਆਂ ਸਬਜ਼ੀਆਂ, ਫਲ, ਨਿਯਮਿਤ ਬੇਕਰੀ ਅਤੇ ਗ੍ਰੋਸਰੀ ਦੀਆਂ ਹਰ ਤਰ੍ਹਾਂ ਦੀਆਂ ਵਸਤਾਂ ਦੀ ਖਰੀਦਦਾਰੀ ਦੇ ਨਾਲ ਨਾਲ ਇਹਨਾਂ ਦੇ ਰੈਸਟੋਰੈਂਟ ਦੇ ਅੰਦਰ ਬੈਠ ਕੇ ਖਾਣਾ ਵੀ ਖਾ ਸਕਦੇ ਹੋ। ਕੇਟਰਿੰਗ ਦਾ ਖਾਸ ਪ੍ਰਬੰਧ, ਗ੍ਰੈਂਡ ਓਪਨਿੰਗ ਸੇਲ ਦੀਆਂ ਘੱਟੋ ਘੱਟ ਕੀਮਤਾਂ ਦਾ ਫਾਇਦਾ ਲੈਣ ਦੇ ਲਈ ਅੱਜ ਹੀ ਪਹੁੰਚੋ 1525 ਬ੍ਰਿਸਟਲ ਰੋਡ ਵੈਸਟ, ਫੋਨ ਨੰਬਰ 905-560-6999 905-567-6999।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ बच्चे किस कोल रहेंगे?
SNS लॉयर्स को इन सारे सवालों के जवाब ते तुहाडे हक ले लड़न वास्ते लियाकत है। अपने हक जानने ले या सलाह लेने ले आज ही SNS लॉयर्स नु कॉल करो 416-655-2000।
Inspired by the past, informed by the present, and aspiring towards the future. Introducing King Toronto, the most innovative and exciting new mixed-use development in the heart of the entertainment district. A collaboration between Westbank, developer of Shangri-La Toronto, and global architectural innovator Bjarke Ingels Group. Four pixelated glass block mountains with a central courtyard and 200,000 square feet of luxury retail. Be part of the most talked